ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਸਿੱਧੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵੀਕਐਂਡ ਵਾਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੈਂ ਆਪ ਦਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਸ਼ਨਿਚਰਵਾਰ 11 ਜਨਵਰੀ 2020 ਵਾਲੇ ਦਿਨ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੋਂ ਤੰਦਰੁਸਤੋਂ ਠੀਕ ਠਾਕ ਹੋ ਆਓ ਫੇ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਜਿੱਥੇ ਵਿੱਥੇ ਵੀ ਕੋਈ ਔੜੀ ਸੌੜੀਆਂ ਚੱਲ ਰਹੀਆਂ ਨੇ ਕੁਦਰਤੀ ਪ੍ਰਕੋਪ ਚੱਲ ਰਹੇ ਨੇ ਮਾਨਸਿਕ ਦਬਾਵ ਚੱਲ ਰਹੇ ਨੇ ਲੜਾਈ ਝਗੜੇ ਚੱਲ ਰਹੇ ਨੇ ਸਾਰਿਆਂ ਨੂੰ ਰੱਬ ਰਾਹਤ ਦੇਵੇ ਮਨਸਮੱਤਿਆ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ 11 ਵਜੇ ਤੱਕ ਚੱਲੇਗਾ ਸਿਡਨੀ ਸਮੇਂ ਦੇ ਮੁਤਾਬਿਕ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜਲੰਧਰ ਤੋਂ ਜੁੜ ਰਹੇ ਨੇ ਅੱਜ ਜੀ ਹਾਂ ਇੰਡੀਆ ਗਏ ਹੋਏ ਨੇ ਤੇ ਉਥੋਂ ਆਪਾਂ ਤੜਕੇ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਵਾਂਗੇ ਇਸ ਵੇਲੇ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਡੇ ਲਾਈਟ ਸੇਵਿੰਗ ਦੇ ਮੁਤਾਬਿਕ 9:02 ਹੋਏ ਨੇ ਸਵੇਰ ਦੇ ਬ੍ਰਿਸਬਨ ਦੇ ਵਿਚ 8:02 ਨੇ ਐਡਲੇਡ ਦੇ ਵਿਚ 8:32 ਪਰਥ ਦੇ ਵਿਚ 6:02 ਔਰ ਅਮਰੀਕ ਭਾਜੀ ਦੇ ਦੇਸ਼ ਜਿੱਥੇ ਉਹ ਗਏ ਹੋਏ ਨੇ ਇੰਡੀਆ ਦਿੱਲੀ ਦਾ ਸਮਾਂ ਹੈ ਜੀ 3:33 ਤੜਕੇ ਦਾ ਤੇ ਬਸ ਅੱਧੇ ਘੰਟੇ ਤੱਕ ਜੁਆਇਨ ਕਰਨਗੇ ਸਾਨੂੰ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਹੈ 10 ਜਨਵਰੀ ਹੈ 10:03 ਹੋਏ ਨੇ ਰਾਤ ਦੇ ਔਰ ਨਿਊਯਾਰਕ ਦੇ ਵਿਚ 5:03 ਹੋ ਗਏ ਨੇ ਸ਼ੁੱਕਰਵਾਰ ਹੀ ਹੈ ਔਰ ਵੈਨਕੂਵਰ ਦੇ ਵਿਚ 2:03 ਦੁਪਹਿਰ ਦੇ ਹੋਏ ਨੇ 10 ਜਨਵਰੀ ਸੋ ਇਹ ਸੀ ਸਮਾਂ ਸਾਰਨੀ ਅੱਜ ਸਿਡਨੀ ਦੇ ਵਿਚ ਜੋ ਸਮਾਂ ਆ ਸੂਰਜ 5:55 ਤੇ ਚੜਿਆ ਔਰ ਛੁਪੇਗਾ 8:09 ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ ਸਾਡੇ ਨਾਲ ਜੁੜਨ ਦਾ ਤਰੀਕਾ ਜੀ request@harmanradio.com ਈਮੇਲ ਪਤਾ ਹੈ ਔਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਫੋਟੋਆਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰੋ ਸੁਖਵਿੰਦਰ ਸੌਂਦ ਭਾਜੀ ਵੀ ਆ ਗਏ ਨੇ ਤੇ ਇਧਰ ਸੱਤੀ ਸੱਲਣ ਹੋਣੀ ਵੀ ਆ ਗਏ ਨੇ ਸਾਰਿਆਂ ਦਾ ਸਵਾਗਤ ਜਿਹੜੇ ਨਹੀਂ ਵੀ ਮੈਸੇਜ ਭੇਜ ਸਕਦੇ ਕੋਈ ਗੱਲ ਨਹੀਂ ਅਗਰ ਤੁਸੀਂ ਕੰਮ ਕਾਰ ਕਰਦੇ ਹੋ ਤਾਂ ਸੁਣ ਵੀ ਸਕਦੇ ਹੋ ਬੜੇ ਆਰਾਮ ਨਾਲ ਪਰ ਕੋਸ਼ਿਸ਼ ਰਹਿੰਦੀ ਹੈ ਕਿ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਜ਼ਰੂਰ ਮੈਸੇਜ ਭੇਜੋ ਕੋਈ ਹਫ਼ਤੇ ਦੇ ਦੌਰਾਨ ਕੋਈ ਦਿਲ ਵਾਲੀ ਗੱਲ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰੋ ਜੇ ਸਾਨੂੰ ਨਹੀਂ ਪਤਾ ਹੁੰਦਾ ਤਾਂ ਸਾਡੇ ਸਰੋਤੇ ਜਿਹੜੇ ਨੇ ਬੜੇ ਸੂਝਵਾਨ ਨੇ ਉਹ ਸਾਨੂੰ ਜਾਣਕਾਰੀਆਂ ਦੇ ਦਿੰਦੇ ਨੇ ਸੋ ਝਿਜਕ ਨਹੀਂ ਕਰਨੀ ਅੱਜ ਗੀਤ ਸੰਗੀਤ ਵੀ ਹੋਣਾ ਹੈ ਮੌਸਮ ਦੀ ਜਾਣਕਾਰੀ ਵੀ ਆਪਾਂ ਲਵਾਂਗੇ ਤੇ ਨਾਲ ਸੁਣੀ ਸੁਣੀਆਂ ਗੱਲਾਂ ਮਸਲੇ ਤੇ ਚਿੰਤਨ ਵੀ ਕੀਤਾ ਜਾਊਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਵਾਪਰ ਰਿਹਾ ਸਾਡੇ ਆਲੇ ਦੁਆਲੇ ਭਾਈਚਾਰੇ ਦੇ ਵਿਚ ਉਸ ਤੇ ਵੀ ਗੱਲਬਾਤ ਕੀਤੀ ਜਾਏਗੀ ਅੱਜ ਥੋੜੀ ਗਿਆਨ ਦੀ ਗੱਲ ਕਰ ਲਈ ਹੈ ਕਿ ਹਰ ਬੰਦਾ ਕਹਿੰਦਾ ਹੈ ਕਿ ਗਿਆਨ ਹੋਣਾ ਚਾਹੀਦਾ ਗਿਆਨ ਵੈਸੇ ਤਾਂ ਗੁਰਬਾਣੀ ਵੀ ਕਹਿੰਦੀ ਆ ਪੂਰਾ ਇੱਕ ਖੰਡ ਹੈ ਗਿਆਨ ਦਾ, ਧਰਮ ਤੋਂ ਬਾਅਦ ਗਿਆਨ ਹੋਣਾ ਚਾਹੀਦਾ, ਪਰ ਗਿਆਨ ਕਿਸ ਚੀਜ਼ ਦਾ ਹੋਣਾ ਚਾਹੀਦਾ, ਇਹ ਬੜਾ ਅਹਿਮ ਸਵਾਲ ਹੈ। ਹੁਣ ਗਿਆਨ ਜਿਹੜੇ ਨੇ ਕਾਲਪਨਿਕ ਗਿਆਨ ਵੀ ਨੇ। ਪਿਛਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਕਿ ਦੋ ਤਰ੍ਹਾਂ ਦਾ ਗਿਆਨ, ਦੋ ਤਰ੍ਹਾਂ ਦੀ ਵਿੱਦਿਆ ਹੁੰਦੀ ਹੈ, ਇੱਕ ਦੁਨਿਆਵੀ ਵਿੱਦਿਆ, ਇੱਕ ਪਾਰ ਦੀ ਵਿੱਦਿਆ, ਇੱਕ ਅਪਾਰ ਇਸ ਪਾਰ ਦੀ ਵਿੱਦਿਆ, ਇੱਕ ਉਸ ਪਾਰ ਦੀ ਵਿੱਦਿਆ। ਉਸ ਪਾਰ ਦੀ ਵਿੱਦਿਆ ਸਿਰਫ ਅੱਖਰ ਦੀ, ਸ਼ਬਦ ਦੀ, ਨਾਮ ਦੀ ਹੁੰਦੀ ਹੈ, ਔਰ ਇਸ ਪਾਰ ਦੀਆਂ ਵਿੱਦਿਆਵਾਂ ਚ ਕੀ ਆ ਜਾਂਦਾ, ਵੇਦ, ਚਾਰੇ ਵੇਦ, ਪੁਰਾਣ ਤੇ ਕਾਲਪਨਿਕ ਵਿੱਦਿਆਵਾਂ ਜਿਵੇਂ ਕਿ ਹਿਸਾਬ ਕਿਤਾਬ, ਸਾਇੰਸ ਔਰ ਜੋਤਿਸ਼ ਵਿੱਦਿਆ, ਗਾਇਨ ਵਿੱਦਿਆ, ਛੰਦ ਵਿੱਦਿਆ, ਇਹ ਸਾਰੇ ਜਿਹੜੇ ਨੇ ਇਹ ਬੰਦੇ ਦੇ ਬਣਾਏ ਹੋਏ ਨੇ, ਬੰਦੇ ਦੀ ਬੁੱਧੀ ਦੇ ਅਨੁਸਾਰ ਗਿਆਨ ਬਣੇ ਹੋਏ ਨੇ, ਪਰ ਇੱਕ ਅਲਟੀਮੇਟ ਗਿਆਨ ਹੈ ਜਿਹੜਾ ਜਿਹਨੇ ਬੰਦਾ ਬਣਾਇਆ ਉਹ ਹੈ ਉਸ ਅੱਖਰ, ਉਸ ਸਾਊਂਡ ਦਾ ਗਿਆਨ। ਸੋ ਇਹ ਤਾਂ ਸੀ ਤੱਤ ਜਿਹੜਾ ਪਹਿਲਾਂ ਆਪਾਂ ਕੀਤਾ, ਪਰ ਲੋਕੀ ਕਹਿੰਦੇ ਗਿਆਨ ਹੋਣਾ ਚਾਹੀਦਾ। ਗਿਆਨ ਕਿਸ ਚੀਜ਼ ਦਾ ਹੋਣਾ ਚਾਹੀਦਾ ਕਿ ਅਸੀਂ ਜੇ ਸਿਰ ਦੇ ਵਿੱਚ ਕਰ ਪੈ ਜਾਵੇ ਤਾਂ ਕਿਹੜਾ ਸ਼ੈਂਪੂ ਲਾਉਣਾ ਹੈ, ਇਸ ਦਾ ਗਿਆਨ ਹੋਣਾ ਚਾਹੀਦਾ, ਜਾਂ ਸਾਡੇ ਨੌਂ ਵੱਧ ਗਏ ਨੇ ਤਾਂ ਨੇਲ ਕਟਰ ਨਾਲ ਕੱਟ ਲੈਣੇ, ਇਸ ਦਾ ਗਿਆਨ ਹੋਣਾ ਚਾਹੀਦਾ, ਜਾਂ ਅਸੀਂ ਕੌਫ ਸਾਰਵਰ ਤੋਂ ਸਿਡਨੀ ਜਾਣਾ ਜਾਂ ਅੰਬਾਲੇ ਤੋਂ ਦਿੱਲੀ ਜਾਣਾ ਤਾਂ ਕਿਹੜੀ ਬੱਸ ਫੜਨੀ ਆ, ਉਸ ਚੀਜ਼ ਦਾ ਗਿਆਨ ਹੋਣਾ ਚਾਹੀਦਾ, ਜਾਂ ਉਹ ਬੱਸ ਫੜਨ ਨੂੰ ਜਾਂ ਕਾਰ ਫੜਨ ਨੂੰ ਜਾਂ ਟ੍ਰੇਨ ਫੜਨ ਨੂੰ ਜਹਾਜ਼ ਫੜਨ ਨੂੰ ਕਿਹੜੇ ਵੈਬਸਾਈਟ ਤੇ ਜਾਣਾ, ਇਸ ਚੀਜ਼ ਦਾ ਗਿਆਨ ਹੋਣਾ ਚਾਹੀਦਾ, ਜਾਂ ਇਹ ਚੀਜ਼ ਦਾ ਗਿਆਨ ਹੋਣਾ ਚਾਹੀਦਾ ਕਿ ਦੋ ਤੇ ਦੋ ਕਿੰਨੇ ਹੁੰਦੇ ਨੇ। ਇਹ ਕੋਈ ਲਾਈਫ ਕ੍ਰਿਟੀਕਲ ਗਿਆਨ ਨਹੀਂ ਹੈਗੇ, ਇਹ ਕਾਲਪਨਿਕ ਗਿਆਨ ਹੈ, ਇਹ ਸਾਨੂੰ ਅਸਿਸਟ ਕਰ ਸਕਦੇ ਸਾਡੇ ਜਿਹੜੇ ਦੁਨੀਆਂ ਦੇ ਵਿੱਚ ਰਹਿਣ ਦੇ ਲਈ, ਪਰ ਅਸਲ ਦੇ ਵਿੱਚ ਕੀ ਆ, ਜੇ ਮੁੱਢ ਦੇ ਗਿਆਨ ਨੂੰ, ਸਾਡੇ ਅੰਦਰੂਨੀ ਗਿਆਨ ਨੂੰ, ਜਿਹੜਾ ਸਿਰੇ ਦਾ ਗਿਆਨ ਹੈ, ਜੇ ਸਾਨੂੰ ਉਹ ਗਿਆਨ ਆ ਗਿਆ, ਉੱਥੇ ਤੱਕ ਪਹੁੰਚ ਗਏ, ਇੰਨਾ ਤਰਾਸ਼ ਹੋ ਗਏ ਅਸੀਂ, ਉੱਥੇ ਤੱਕ ਵਿਰਲਾ ਕੋਈ ਪਹੁੰਚੇਗਾ ਜਿਹੜਾ ਬਹੁਤ ਧਿਆਨ ਲਾਏਗਾ, ਅੰਤਰ ਧਿਆਨ ਹੋ ਗਿਆ, ਜਿਸ ਤੇ ਮਿਹਰ ਹੋਏਗੀ, ਤਾਂ ਬਾਕੀ ਗਿਆਨ ਸਾਰੀ ਦੁਨੀਆਂ ਦੇ ਆਪਣੇ ਆਪ ਆ ਜਾਣਗੇ। ਸੋ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ ਸਾਨੂੰ ਗੁਰਬਾਣੀ ਦੇ ਵਿੱਚ ਕਿ ਜੇ ਸਾਡਾ ਟਾਰਗੇਟ ਹੈ ਕਿ ਮੈਂ ਬੀ ਏ ਕਰ ਲੈਣੀ ਹੈ, ਐਮ ਏ ਕਰ ਲੈਣੀ ਹੈ, ਬਾਅਦ ਚੋਂ ਐਮ ਐਡ ਕਰ ਲੈਣੀ ਹੈ ਜਾਂ ਐਮ ਫਿਲ ਕਰ ਲੈਣੀ ਹੈ ਜਾਂ ਪੀ ਐਚ ਡੀ ਕਰ ਲੈਣੀ ਹੈ, ਤਾਂ ਉਹਦੇ ਨਾਲ ਕੀ ਹੋਏਗਾ, ਕੀ ਸਾਡਾ ਪਾਰ ਉਤਾਰਾ ਹੋ ਜਾਏਗਾ, ਕੀ ਅਸੀਂ ਮਨ ਦੇ ਵਿੱਚ ਸਾਨੂੰ ਸ਼ਾਂਤੀ ਆ ਜਾਏਗੀ, ਸਾਨੂੰ ਜੋਬ ਤਾਂ ਮਿਲ ਸਕਦੀ ਹੈ ਇੱਕ ਫੀਲਡ ਦੇ ਵਿੱਚ, ਜੋਬ ਦੇ ਨਾਲ ਸਾਨੂੰ ਪੈਸੇ ਆਉਣ ਲੱਗ ਜਾਣਗੇ, ਪੈਸੇ ਦੇ ਨਾਲ ਸਾਡੀ ਰੋਟੀ ਚੱਲਣ ਲੱਗ ਜਾਏਗੀ, ਪਰ ਰੋਟੀ ਚਲਾਉਣ ਦੇ ਲਈ ਤਾਂ ਇੱਕ ਅਨਪੜ੍ਹ ਵਿਅਕਤੀ ਜੋ ਕਿਰਤ ਕਰਦਾ, ਹੱਥੀਂ ਕਿਰਤ ਕਰਦਾ, ਹਲ ਵੀ ਵਾਹੁੰਦਾ ਜਾਂ ਆਪਣਾ ਕੋਈ ਟ੍ਰੇਡ ਕਰਦਾ, ਰੋਟੀ ਤਾਂ ਫਿਰ ਉਹ ਵੀ ਖਾਈ ਜਾਂਦਾ, ਫਿਰ ਉਹ ਗਿਆਨ ਇੰਨਾ ਲੈ ਕੇ, ਹਾਂ ਉਹ ਵਧੀਆ ਫੈਸਿਲਿਟੀਆਂ ਲੈ ਸਕਦਾ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ, ਪਰ ਜਿਹੜਾ ਖੁਸ਼ੀ ਦਾ ਲੈਵਲ ਹੈ ਜਾਂ ਰੂਹਾਨੀ ਲੈਵਲ ਹੈ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ। ਸੋ ਜਿਹੜਾ ਗਿਆਨ ਦਾ ਹੁਣ ਆਪਾਂ ਕਰਦੇ ਹਾਂ ਕਿ ਪਹਿਲੇ ਪਾਤਸ਼ਾਹ ਬਿਲਾਵਲ ਦੇ ਵਿੱਚ, ਰਾਗ ਬਿਲਾਵਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਨਿਕਟ ਵਸੇ ਦੇਖੇ ਸਭ ਸੋਏ, ਉਹ ਸਾਡੇ ਬਿਲਕੁਲ ਕੋਲ ਵਸਦਾ ਹੈ ਔਰ ਸਾਰਾ ਕੁਛ ਦੇਖ ਰਿਹਾ ਹੈ, ਗੁਰਮੁਖ ਵਿਰਲਾ ਬੂਝੇ ਕੋਈ, ਔਰ ਇਸ ਫਿਲੋਸਫੀ ਨੂੰ, ਇਸ ਸਿਧਾਂਤ ਨੂੰ ਕੋਈ ਬਿਰਲਾ ਹੀ, ਗੁਰੂ ਦੇ ਵੱਲ ਜਿਸ ਦਾ ਮੁੱਖ ਹੋਇਆ ਹੋਵੇ ਉਹ ਬੁੱਝ ਸਕਦਾ ਹੈ ਕਿ ਇਹ ਅਸਲ ਦੇ ਵਿੱਚ ਕੀ ਹੈ, ਸਿਧਾਂਤ ਕੀ ਹੈ। ਹੁਣ ਅਗਲੀ ਲਾਈਨ ਬੜੀ ਕ੍ਰਿਟੀਕਲ ਹੈ, ਵਿਣ ਭੈ ਪਾਈ ਹੈ, ਵਿਣ ਭੈ ਪਏ ਆ ਭਗਤ ਨਾ ਹੋਈ, ਸਭ ਦਰਤੇ ਸਦਾ ਸੁਖ ਹੋਈ। ਹੁਣ ਭੈ ਜਿਹੜਾ ਹੈ ਡਰ, ਜਦੋਂ ਤੁਹਾਡੇ ਨਾ ਸੀਸੀਟੀਵੀ ਕੈਮਰਾ ਲੱਗਾ ਹੋਵੇ ਸਾਡੇ ਕਿਤੇ ਵੀ, ਸਾਨੂੰ ਡਰ ਰਹਿੰਦਾ, ਮਾਲਕ ਦਾ ਡਰ ਰਹਿੰਦਾ ਕਿ ਸਾਨੂੰ ਵਾਚ ਕੀਤਾ ਜਾ ਰਿਹਾ, ਸਾਨੂੰ ਦੇਖਿਆ ਜਾ ਰਿਹਾ। ਜੇ ਕੈਮਰੇ ਨਹੀਂ ਲੱਗੇ, ਮਾਲਕ ਨਹੀਂ ਦੇਖ ਰਿਹਾ, ਤੁਹਾਡਾ ਸੁਪਰਵਾਈਜ਼ਰ ਨਹੀਂ ਹੈ, ਫਿਰ ਡਰ ਨਹੀਂ ਰਹਿੰਦਾ। ਹੁਣ ਇਹ ਬਿਲਕੁਲ ਇਹੋ ਜਿਹਾ ਸਿਧਾਂਤ ਹੈ ਕਿ ਪਹਿਲੀ ਗੱਲ ਤਾਂ ਕਈ ਲੋਕ ਇਹੋ ਜਿਹੇ ਕੰਮ ਕਰਦੇ ਨੇ, ਉਹ ਕਹਿੰਦੇ ਨੇ ਇੱਥੇ ਕੌਣ ਦੇਖਦਾ, ਕੋਈ ਨਹੀਂ ਦੇਖਦਾ, ਚੱਕ ਦਿਓ ਫੱਟੇ, ਚੋਰੀ ਕਰ ਲਓ, ਸਮਾਨ ਚੱਕ ਲਓ ਜਾਂ ਮਾਰ ਦਿਓ ਕਿਸੇ ਦਾ, ਕਤਲ ਕਰ ਦਿਓ, ਕੌਣ ਦੇਖਦਾ, ਪਤਾ ਹੀ ਨਹੀਂ ਲੱਗਣ ਦੇਣਾ ਮੈਂ ਤਾਂ। ਹਰ ਬੰਦਾ ਇਹੀ ਸੋਚਣ ਦੀ ਕੋਸ਼ਿਸ਼ ਕਰਦਾ। ਪਰ ਜਿਹੜਾ ਗੁਰਮੁਖ ਹੁੰਦਾ ਨਾ, ਉਹਨੂੰ ਪਤਾ ਹੁੰਦਾ ਕਿ ਪਰਮਾਤਮਾ ਉਹਦੇ ਅੰਦਰ ਹੀ ਬੈਠਾ ਹੈ, ਸੀਸੀਟੀਵੀ ਕੈਮਰਾ ਲਾ ਕੇ ਉਹਦੀਆਂ ਅੱਖਾਂ ਰਾਹੀਂ ਦੇਖ ਰਿਹਾ, ਉਹਦੇ ਮਨ ਦੀ ਉਹੀ ਰੀਡ ਕਰ ਰਿਹਾ, ਹੈਕ ਕੀਤਾ ਹੋਇਆ। ਸੋ ਉਸ ਇਸ ਕਰਕੇ ਜਿਹੜੀ ਗਲਤ ਭਾਵਨਾ ਵੀ ਉਹਦੇ ਮਨ ਦੇ ਵਿੱਚ ਉਹ ਲੈ ਕੇ ਨਹੀਂ ਆਉਂਦਾ। ਸੋ ਇਹ ਭੈ ਆ ਵੀ ਮੈਨੂੰ ਦੇਖ ਰਿਹਾ ਹੈ, ਮੇਰੇ ਅੰਦਰ ਬੈਠਾ ਹੈ, ਇਹ ਭੈ ਆ। ਹੁਣ ਇਸ ਭੈ ਦੇ ਵਿੱਚ ਪਏ ਤੋਂ ਬਿਨਾਂ ਭਗਤ ਨਹੀਂ ਹੁੰਦੀ। ਜਦ ਤੱਕ ਮਾਲਕ ਦਾ ਡਰ ਨਹੀਂ ਨਾ, ਪਰਮਾਤਮਾ ਦਾ ਅੰਦਰ ਡਰ ਨਹੀਂ, ਫਿਰ ਭਗਤੀ ਨਹੀਂ ਹੁੰਦੀ ਹੈਗੀ। ਉਦੋਂ ਤੱਕ ਸ਼ਬਦ ਰਤੇ ਸਦਾ ਸੁਖ ਹੋਏ। ਔਰ ਉਸ ਦੇ ਸ਼ਬਦ ਦੇ ਵਿੱਚ ਜਿਹੜਾ ਆਪਾਂ ਅਲਟੀਮੇਟ ਗਿਆਨ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਰੰਗੇ ਹੋਣ ਤੋਂ ਬਿਨਾਂ ਸੁੱਖ ਹੁੰਦੀ ਹੋ ਹੀ ਨਹੀਂ ਸਕਦਾ। ਫਿਰ ਰਹਾਉ ਚ ਕਹਿੰਦੇ ਨੇ ਕਿ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਣ। ਕਹਿੰਦੇ ਐਸਾ ਗਿਆਨ ਹੈ ਇਸ ਜਿਹੜੇ ਪਦਾਰਥ ਨਾਮ ਦਾ, ਜਦੋਂ ਨੌਲੇਜ ਹੋ ਜਾਂਦੀ ਹੈ ਨਾ, ਅਵੇਅਰਨੈਸ ਹੋ ਜਾਂਦੀ ਆ, ਤਾਂ ਉਹ ਜਿਹੜਾ ਗੁਰੂ ਵੱਲ ਜਿਸ ਨੇ ਮੁੱਖ ਕੀਤਾ ਹੁੰਦਾ ਆ, ਉਹ ਫਿਰ ਉਹਦਾ ਰਸ ਮਾਣਦਾ ਆ। ਜਿਸ ਤਰ੍ਹਾਂ ਪੜ੍ਹ ਲਿਖ ਕੇ ਅਸੀਂ ਜੌਬ ਕਰਦੇ ਹਾਂ ਤੇ ਸਾਨੂੰ ਰੋਟੀ ਮਿਲਦੀ ਹੈ, ਸਾਨੂੰ ਪੇ ਮਿਲਦੀ ਹੈ ਨਾ, ਸਾਨੂੰ ਬੜਾ ਹੁੰਦਾ ਕਿ ਸਾਡੀ ਪੇ ਆ ਗਈ, ਸਾਡੇ ਵਗਾਰ ਮਿਲ ਗਈ, ਸਾਨੂੰ ਤਨਖਾਹ ਮਿਲ ਗਈ, ਸਾਨੂੰ ਖੁਸ਼ੀ ਹੁੰਦੀ ਆ ਵੀ ਮੈਂ ਇੰਨੇ ਸਾਲ ਪੜ੍ਹਿਆ, ਬਈ ਪੜ੍ਹ ਕੇ ਮੈਂ ਜੌਬ ਮਿਲੀ ਤੇ ਹੁਣ ਮੈਨੂੰ ਪੈਸੇ ਮਿਲਣ ਲੱਗ ਗਏ। ਠੀਕ ਹੈ, ਇੱਦਾਂ ਹੀ ਜਿਹੜਾ ਇਹ ਗਿਆਨ ਜਦੋਂ ਆ ਜਾਂਦਾ ਨਾ, ਇਹ ਸਿਧਾਂਤ ਪਤਾ ਲੱਗ ਜਾਂਦਾ ਸਾਡੇ ਅੰਦਰ ਹੀ ਬੈਠਾ ਆ ਤੇ ਸ਼ਬਦ ਦੇ ਨਾਲ ਜੁੜਨਾ, ਨਾਮ ਮਿਲਣਾ ਸਾਨੂੰ, ਤਾਂ ਉਹ ਫਿਰ ਰਸ ਮਾਣਦਾ ਇਸ ਚੀਜ਼ ਦਾ। ਹੁਣ ਸਾਰੇ ਲੋਕ ਇਹੀ ਕਹਿੰਦੇ ਨੇ ਗਿਆਨ 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 ਹੋਣਾ ਚਾਹੀਦਾ। ਅਗਲੀ ਲਾਈਨ ਸਪਸ਼ਟ ਕਰਦੀ ਹੈ ਕਿ ਗਿਆਨ ਗਿਆਨ ਕੱਥੇ ਸਭ ਕੋਈ। ਹਰ ਕੋਈ ਬੰਦਾ ਕਹੀ ਜਾਂਦਾ ਗਿਆਨ ਹੋਣਾ ਚਾਹੀਦਾ, ਗਿਆਨ ਹੋਣਾ ਚਾਹੀਦਾ, ਕੱਥ ਕੱਥ ਬਾਦ ਕਰੇ ਦੁੱਖ ਹੋਈ। ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਨੇ ਉਹ ਕਥਾ ਕਰ ਕਰਕੇ ਬਾਦ ਵਧਾਈ ਜਾ ਰਹੇ ਨੇ। ਗਿਆਨ ਦੀ ਗਿਆਨ ਹੋਣਾ ਚਾਹੀਦਾ ਜੀ, ਗਿਆਨ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਇੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਆ, ਉੱਥੇ ਨਹੀਂ ਜਾਣਾ ਚਾਹੀਦਾ। ਉਹ ਕਹਿੰਦੇ ਕਥਾ ਕਰੀ ਜਾਂਦੇ ਆ ਤੇ ਬਾਦ ਕਰੀ ਜਾਂਦੇ ਆ। ਗੁਰਬਾਣੀ ਸਪਸ਼ਟ ਕਰ ਰਹੀ ਹੈ ਗਿਆਨ ਦੇ ਨਾਂ ਤੇ ਬਾਦ ਕਰੀ ਜਾ ਰਹੇ ਨੇ। ਫਿਰ ਕਹਿੰਦੇ ਨੇ ਕਿ ਕੱਥ ਕਹਿਣੇ ਤੇ ਰਹੇ ਨਾ ਕੋਈ। ਔਰ ਉਹ ਹਟੇ ਨਹੀਂ ਸਕਦੇ, ਰੁਕਦੇ ਹੀ ਨਹੀਂ ਹੈਗੇ, ਉਹਦੇ ਬਾਰੇ ਗੱਲਾਂ ਕਰੀ ਹੀ ਜਾਂਦੇ ਆ। ਪਰ ਅਖੀਰ ਚ ਵਿੱਚ ਇਸੇ ਪੰਕਤੀ ਚ ਕਹਿੰਦੇ ਕਿ ਬਿਨ ਰਸ ਰਾਤੇ ਮੁਕਤ ਨਾ ਹੋਈ। ਕਹਿੰਦੇ ਜਦੋਂ ਤੱਕ ਉਹ ਸ਼ਬਦ ਦਾ ਰਸ ਨਹੀਂ ਨਾ ਅੰਦਰ ਬਣਦਾ, ਉਦੋਂ ਤੱਕ ਮੁਕਤੀ ਨਹੀਂ ਹੁੰਦੀ। ਚਾਹੇ ਜਿੰਨਾ ਮਰਜ਼ੀ ਅਸੀਂ ਕਥਾਵਾਂ ਸੁਣੀ ਜਾਈਏ, ਕਥਨੀ ਕਰੀ ਜਾਈਏ, ਡਿਸਕਸ਼ਨਾਂ ਕਰੀ ਜਾਈਏ, ਕਿਤਾਬਾਂ ਪੜ੍ਹੀ ਜਾਈਏ, ਲਿਖੀ ਜਾਈਏ, ਫੋਰਮਾਂ ਕਰੀ ਜਾਈਏ, ਅਖੀਰ ਨੂੰ ਜੇ ਘਰ ਜਾ ਕੇ ਆਪਾਂ ਉਹਦਾ ਸ਼ਬਦ ਨਾਲ ਨਹੀਂ ਜੁੜੇ, ਰਸ ਨਾਲ ਨਹੀਂ ਜੁੜੇ, ਜਿਹੜਾ ਅਗੰਮੀ ਗਿਆਨ ਹੈ, ਸਿਰੇ ਦਾ ਗਿਆਨ ਹੈ, ਉਹ ਨਹੀਂ ਮਨ ਦੇ ਵਿੱਚ ਪ੍ਰਗਟ ਹੋਇਆ, ਫਿਰ ਗਿਆਨ ਕੋਈ ਨਹੀਂ ਹੈਗਾ। ਸੋ ਗਿਆਨ ਦੀ ਥੋੜ੍ਹੀ ਇਸ ਤਰ੍ਹਾਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਗੱਲਬਾਤ। ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਵਿਚਾਰ ਜਿਹੜੇ ਅਸੀਂ ਕਰਦੇ ਹਾਂ ਇੱਕ ਦੂਜੇ ਦੇ ਨਾਲ, ਸਾਂਝਾਂ ਪਾਉਂਦੇ ਹਾਂ। ਜੋ ਦਿਲ ਵਿੱਚ ਗੱਲਾਂ ਹੁੰਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ, ਕੋਈ ਤਿਆਰੀ ਨਹੀਂ ਕਰੀਦੀ ਹੈਗੀ, ਬਸ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਦਿਲ ਦੀਆਂ ਹੀ ਗੱਲਾਂ ਕਰੀਦੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਤੁਹਾਨੂੰ ਮੈਂ ਸੋਹਣੇ ਗੀਤ ਸੁਣਾਵਾਂਗਾ, ਇੱਕ ਦੋ ਸ਼ਰਧਾਂਜਲੀਆਂ ਵੀ ਦੇਣੀਆਂ। ਮੇਰੇ ਖੇਤੀਬਾੜੀ ਦੇ ਉਸਤਾਦ ਬਿਲ ਸਿੰਗਲਟਨ ਪੂਰੇ ਹੋ ਗਏ, ਉਹਨਾਂ ਬਾਰੇ ਆਪਾਂ ਗੱਲਾਂ ਕਰਾਂਗੇ ਥੋੜ੍ਹੀ ਜਿਹੀਆਂ, ਉਹਨਾਂ ਦੇ ਜੀਵਨ ਤੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜਾ ਗਾਇਕੀ ਦੇ ਵਿੱਚ ਈਦੂ ਸ਼ਰੀਫ ਦਾ ਕਾਫੀ ਵੱਡਾ ਨਾਮ ਰਿਹਾ ਹੈ ਤੇ ਉਹਨਾਂ ਦਾ ਜਿਹੜੇ ਦੋ ਪੁੱਤਰ ਉਹਨਾਂ ਦੇ ਨਾਲ ਗਾਉਂਦੇ ਹੁੰਦੇ ਸੀ, ਸਾਡੇ ਸਟੂਡੀਓ ਵਿੱਚ ਵੀ ਕਈ ਵਾਰੀ ਆਏ ਆ, ਦੋ ਤਿੰਨ ਵਾਰੀ ਇੰਟਰਵਿਊ ਕੀਤੀ, ਪਟਿਆਲੇ ਦੇ ਲਾਗੇ ਦੇ ਸੀਗੇ ਤੇ ਬਹੁਤ ਉਹਨਾਂ ਨੇ ਫੀਲਡ ਚ ਕੰਮ ਕੀਤਾ। ਉਹਨਾਂ ਦੀ ਐਲਬਮਸ ਬੜੀਆਂ ਘੱਟ ਆਈਆਂ, ਰਿਕਾਰਡਿੰਗਾਂ ਉਹਨਾਂ ਨੇ ਘੱਟ ਕਰਾਈਆਂ, ਪਰ ਉਹ ਇਹੋ ਜਿਹੇ ਢਾਡੀ ਸਨ ਜਿਹੜੇ ਗਵੱਈਏ ਸਨ, ਜਿਹੜੇ ਫੀਲਡ ਚ ਜਾ ਕੇ ਗਾਉਂਦੇ ਸਨ, ਪਿੰਡਾਂ ਚ ਜਾ ਕੇ ਗਾਉਂਦੇ ਸਨ, ਅਖਾੜੇ ਲਾਉਂਦੇ ਸਨ। ਉਹਨਾਂ ਨੂੰ ਪਤਾ ਸੀ ਕਿੱਦਾਂ ਬੰਦਿਆਂ ਨੂੰ ਬੰਨਣਾ ਆ, ਸੁਣਾਉਣਾ। ਅੱਜ ਕੱਲ੍ਹ ਜ਼ਿਆਦਾਤਰ ਯੂਟਿਊਬਰ ਹੁੰਦੇ ਨੇ, ਬਸ ਸੋਹਣੇ ਸੋਹਣੇ ਕੱਪੜੇ ਪਾ ਕੇ, ਬਸ ਵਧੀਆ ਜਿਹਾ ਵੀਡੀਓ ਬਣਾ ਕੇ, ਪਰ ਸਟੇਜ ਤੇ ਉਹ ਖਿੱਲਰ ਜਾਂਦੇ ਨੇ। ਪਰ ਈਦੂ ਸ਼ਰੀਫ ਉਹਨਾਂ ਦਾ ਜਿਹੜਾ ਜਥਾ ਸੀ ਇਹ ਬੜਾ ਮਤਲਬ ਫੀਲਡ ਵਰਕਰ ਸੀਗਾ ਤੇ ਆਓ ਉਹਨਾਂ ਦਾ ਇੱਕ ਗੀਤ ਸੁਣਦੇ ਹਾਂ। ਇਹ ਵੀ ਸ਼ਾਇਦ ਇੱਕ ਫਿਲਮ ਦੇ ਵਿੱਚ ਆਇਆ ਸੀ 2009 ਦੇ ਵਿੱਚ, ਫਿਰੋਜ਼ ਖਾਨ ਨੇ ਇਹਨਾਂ ਦੇ ਨਾਲ ਇਹ ਗੀਤ ਗਾਇਆ ਸੀ, ਜ਼ਿੰਦਗੀ ਦੇ ਰੰਗ ਸੱਜਣਾ। ਔਰ ਸਾਡੇ ਸਾਰਿਆਂ ਵੱਲੋਂ ਸ਼ਰਧਾਂਜਲੀ ਹੈ ਜੀ ਈਦੂ ਸ਼ਰੀਫ ਨੂੰ, ਜੋ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਔਰ ਉਹਨਾਂ ਦੀ ਗਾਇਕੀ ਜਿਹੜੀ ਆ ਉਹ ਯਾਦ ਚ ਰਹੇਗੀ। ਆਓ ਗੀਤ ਸੁਣਦੇ ਹਾਂ।
ਲਿਖਣ ਜਾ ਕੋਈ ਕੁਝ ਮਿਲਦਾ
ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ। ਈਦੂ ਸ਼ਰੀਫ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬੜਾ ਪਸੰਦ ਆਇਆ ਹੋਵੇਗਾ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਉਹਨਾਂ ਦਾ ਵੀ ਆਪਾਂ ਸੁਨੇਹਾ ਲੈਂਦੇ ਹਾਂ, ਪਰ ਪਹਿਲਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ। ਇਸ ਮਹੀਨੇ ਜਾਣੀ ਕਿ ਅਜੇ 11 ਦਿਨ ਹੋਏ ਨੇ ਜਨਵਰੀ ਦੇ ਵਿੱਚ 2020 ਦੇ, ਔਰ ਕਾਫੀ ਗਰਮ ਤੇ ਭਿਆਨਕ ਮੌਸਮ ਰਿਹਾ ਆਸਟ੍ਰੇਲੀਆ ਦੇ ਵਿੱਚ। ਸਭ ਤੋਂ ਜ਼ਿਆਦਾ ਪੈਂਦਰਤ ਦੇ ਵਿੱਚ ਤਾਪਮਾਨ ਹੋਇਆ ਇਸ ਮਹੀਨੇ 48.9 ਡਿਗਰੀ, ਔਰ ਠੰਡ ਵੀ ਰਹੀ ਹੈ ਵੈਸੇ। ਬਟਲਰ ਗੋਰ ਜਿਹੜਾ ਤਸਮੈਨੀਆ ਦੇ ਵਿੱਚ -1.6 ਵੀ ਰਿਹਾ। ਸੋ ਆਸਟ੍ਰੇਲੀਆ ਦੇ ਵਿੱਚ ਮੌਸਮ ਦੀਆਂ ਕਾਫੀ ਵੰਨਗੀਆਂ ਨੇ। ਜਿਹੜੀਆਂ ਅੱਗਾਂ ਨੇ ਉਸ ਨੂੰ ਅੱਗੇ ਨਾਲੋਂ ਕੁਛ ਰਾਹਤ ਮਿਲੀ ਆ, ਪਰ ਸਿਡਨੀ ਦੇ ਲਾਗੇ ਫਿਰ ਵੀ 2-3 ਅੱਗਾਂ ਜਿਹੜੀਆਂ ਨੇ ਉਹ ਬੜੀਆਂ ਭਿਅੰਕਰ ਲੱਗੀਆਂ ਹੋਈਆਂ ਨੇ। ਅੱਜ ਸ਼ਾਮ ਨੂੰ ਮੀਂਹ ਦੱਸਿਆ ਜਾ ਰਿਹਾ ਈਸਟ ਕੋਸਟ ਦੇ ਉੱਤੇ, ਖਾਸ ਕਰਕੇ ਨੌਰਥ ਵੱਲ, ਕਿਉਂਕਿ ਥੋੜੇ ਜਿਹੇ ਮੀਂਹ ਪਏ ਨੇ ਹੰਟਰ ਰੀਜਨ ਦੇ ਵਿੱਚ, ਜਿਸ ਨੂੰ ਥੋੜੀ ਰਾਹਤ ਮਿਲੀ ਸੀ, ਪਰ ਫਿਰ ਵੀ ਗਰਮੀ ਕਾਫੀ ਹੈ। ਇੱਧਰ ਨੂੰ ਨੌਰਥ ਵੱਲ ਨੂੰ ਮੀਂਹ ਨਹੀਂ ਪਏ। ਸ਼ੁਰੂ ਕਰਦੇ ਹਾਂ ਕੇਨਸ ਤੋਂ, ਜਿੱਥੇ 32 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਰਹੇਗਾ ਤੇ ਸ਼ਾਵਰ ਹੋਣ ਦੀ ਸੰਭਾਵਨਾ ਹੈ। ਟਾਊਨਸਵਿਲ ਥੋੜੇ ਜ਼ਿਆਦਾ ਮੀਂਹ ਪਏਗਾ। ਬ੍ਰਿਸਬਨ ਦੇ ਵਿੱਚ ਗਰਜ ਨਾਲ ਛੱਟਾਂ ਦੱਸੀਆਂ ਜਾ ਰਹੀਆਂ ਨੇ, 33 ਡਿਗਰੀ ਤਾਪਮਾਨ ਵੱਧ ਤੋਂ ਵੱਧ, ਔਰ ਕੌਫਸਾਰਵਰ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਅੱਜ ਦੁਪਹਿਰ ਤੋਂ ਬਾਅਦ 29 ਡਿਗਰੀ ਤਾਪਮਾਨ, ਪਰ ਹੁਣ ਇਸ ਵੇਲੇ ਕਾਫੀ ਹੁੰਮ ਹੈ, ਹਲਕੇ ਹਲਕੇ ਬੱਦਲ ਨੇ ਪਰ ਧੁੱਪ ਵਿੱਚ ਨਿਕਲੀ ਹੋਈ ਹੈ। ਸੋ ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ, ਉੱਥੇ ਪਰ ਠੰਡਾ ਰਹੇਗਾ 23 ਡਿਗਰੀ, ਕੈਨਬਰਾ ਦੇ ਵਿੱਚ 28 ਡਿਗਰੀ, ਇਸੇ ਤਰ੍ਹਾਂ ਹੀ ਸ਼ਾਵਰ ਹੋਣ ਦੀ ਸੰਭਾਵਨਾ ਹੈ। ਮੈਲਬਨ ਦੇ ਵਿੱਚ ਘਣੇ ਬੱਦਲ ਰਹਿਣਗੇ 19 ਡਿਗਰੀ। ਸ਼ਾਇਦ ਸਾਨੂੰ ਸਾਡੇ ਸੱਜਣਾਂ ਨੇ ਮੈਸੇਜ ਵੀ ਭੇਜਿਆ ਸੀ, ਨਹੀਂ ਵਿਜੇ ਵਿਰਦੀ ਹੁਣਾਂ ਨੇ ਭੇਜਿਆ ਸੀਗਾ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਲਾਉਡੀ ਐਂਡ ਡ੍ਰਿਜ਼ਲਿੰਗ ਹੀਅਰ, ਤੇ ਬੁਸ਼ ਫਾਇਰ ਦੀ ਅਪਡੇਟ ਮੰਗੀ ਸੀ ਉਹਨਾਂ ਨੇ ਸਾਡੇ ਤੋਂ। ਸਾਡੇ ਏਰੀਏ ਦੇ ਵਿੱਚ, ਸਾਡੇ ਏਰੀਏ 'ਚ ਬੁਸ਼ ਫਾਇਰ ਨਹੀਂ ਹੈਗੀ, ਸਾਡੇ ਪਹਿਲਾਂ ਸਾਨੂੰ ਵੱਡਾ ਹਿੱਸਾ ਮਿਲ ਚੁੱਕਾ ਆ, ਪਰ ਹਲਕੇ ਬੱਦਲ ਨੇ, ਮੀਂਹ ਦੀ ਉਡੀਕ ਹੈ ਇਸ ਏਰੀਏ ਦੇ ਵਿੱਚ। ਗੱਲਾਂ ਕਰਾਂਗੇ ਥੋੜੀ ਦੇਰ ਬਾਅਦ, ਤੁਹਾਨੂੰ ਆਪਣੇ ਇਲਾਕੇ ਦੀ ਅਪਡੇਟ ਦੱਸਾਂਗੇ ਕਿ ਜਿਹੜਾ ਸੋਕਾ ਆ ਕਿੰਨਾ ਕੁ ਭਿਅੰਕਰ ਹੈ, ਕਿੰਨਾ ਕੁ ਭਿਆਨਕ ਹੈ, ਔਰ ਬੜਾ ਹੀ ਧਾਨਕ ਰੂਪ ਜਿਹੜਾ ਧਾਰਨ ਕਰ ਚੁੱਕਾ ਹੈ। ਸੋ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਐਡਲੇਡ, ਜਿੱਥੇ ਘਣੇ ਬੱਦਲ 25 ਡਿਗਰੀ ਤਾਪਮਾਨ, ਪਰਥ ਦੇ ਵਿੱਚ ਦਿਨ ਸਾਫ 36 ਡਿਗਰੀ, ਔਰ ਡਾਰਵਿਨ ਦੇ ਵਿੱਚ 30 ਡਿਗਰੀ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ। ਐਲਿਸ ਸਪ੍ਰਿੰਗ ਦੇ ਵਿੱਚ 37 ਡਿਗਰੀ ਔਰ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚੱਲਦੇ ਹਾਂ, ਉੱਥੇ 6 ਡਿਗਰੀ ਤਾਪਮਾਨ, ਹਲਕੀ ਧੁੰਦ ਪਈ ਹੋਈ ਹੈ, ਦਿਨਾਂ ਨੂੰ 14 ਡਿਗਰੀ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਸੀ ਮੌਸਮ ਦੀਆਂ ਜਾਣਕਾਰੀਆਂ, ਤੇ ਉਸ ਤੋਂ ਬਾਅਦ ਸੱਜਣਾ ਮਿੱਤਰਾਂ ਦੇ ਸੁਨੇਹੇ। ਸਾਡੇ ਨਾਲ ਸੁਖਵਿੰਦਰ ਸੌਂਦ ਭਾਜੀ ਸਵੇਰੇ ਜੁੜੇ ਸਨ, ਸੱਜਰੇ ਹੀ ਉਹਨਾਂ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ। ਸਤਿ ਸ੍ਰੀ ਅਕਾਲ ਬਾਈ ਜੀ, ਤੇ ਨਵਰਾਜ ਸਿੰਘ ਬੱਲ ਵੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਕਹਿੰਦੇ। ਸਤਿ ਸ੍ਰੀ ਅਕਾਲ, ਠੀਕ ਠਾਕ ਨਵਰਾਜ, ਤੁਸੀਂ ਸੁਣਾਓ। ਤੇ ਸੱਤੀ ਸੱਲਣ ਮਹਿੰਦੀਪੁਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਿਜੇ ਵਿਰਦੀ ਜੀ ਵੀ, ਗੁਰਨਾਮ ਸਿੰਘ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਲਡੂਰਾ ਤੋਂ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਸ਼ੁਕਰੀਆ ਜੀ। ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ, ਔਰ ਜੀ ਐਸ ਚਾਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ, ਤੇ ਇੱਕ ਦੋ ਉਹਨਾਂ ਨੇ ਗੀਤ ਰਿਕੁਐਸਟ ਕੀਤੇ, ਮੈਂ ਪ੍ਰੋਗਰਾਮ ਚ ਲਾਉਣ ਦੀ ਕੋਸ਼ਿਸ਼ ਕਰਾਂਗਾ, ਤੇ ਕੁਛ ਖਬਰਾਂ ਵੀ ਉਹਨੇ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਤੇ ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ? ਲਓ ਜੀ ਉਧਰ ਦੂਜੇ ਪਾਸੇ ਸਿਰਾ ਹੋਇਆ ਪਿਆ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ -20 ਡਿਗਰੀ ਹੋ ਗਿਆ ਜੀ ਉਹਨਾਂ ਦੇ ਵਿਨੀਪੈਗ ਦੇ ਵਿੱਚ, ਕਿਆ ਬਾਤ ਹੈ, ਮੌਸਮ ਕਹਿੰਦੇ ਸਾਫ਼ ਹੈ। ਤੇ ਇਹਦਾ ਮੈਂ ਸਾਂਝ ਪਾਤੀ ਹੈ, ਤੁਸੀਂ -20 ਡਿਗਰੀ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮੌਸਮ ਦੀ ਜਾਣਕਾਰੀ ਹੁੰਦੀ ਹੈ। ਤੇ ਅੱਜ ਸਾਡੇ ਮਿੱਤਰ ਕਹਿੰਦੇ ਲਖਵਿੰਦਰ ਸਿੰਘ ਦਾ ਜਨਮ ਦਿਨ ਹੈ, ਹਾਂਜੀ ਲਖਵਿੰਦਰ ਸਿੰਘ ਪਟਿਆਲੇ ਵਾਲੇ ਰਾਜਪੁਰੇ ਚ, ਤੇ ਗਾਣਾ ਚਲਾ ਦਿਓ ਤੇਰੇ ਜੈਸਾ ਯਾਰ ਕਹਾਂ, ਮੈਂ ਦੇਖਦਾ ਜੀ ਇਹੀ ਗੀਤ ਲਾ ਦਿੰਦੇ ਹਾਂ, ਫਿਰ ਹਿੰਦੀ ਦਾ ਗੀਤ ਸੁਣਾਉਣਾ ਸੀ ਪਰ ਮੈਂ ਇੱਕ ਹੋਰ ਕੱਢਿਆ ਹੋਇਆ ਸੀ, ਚਲੋ ਕੋਈ ਗੱਲ ਨਹੀਂ। ਔਰ ਹਰੀਸ਼ ਅਰੋੜਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਹਾਂਜੀ ਥੋੜਾ ਜਿਹਾ ਆਪਾਂ ਇਹਦੇ ਬਾਰੇ ਗੱਲ ਕਰਾਂਗੇ, ਮੈਂ ਲੰਬਾ ਮੈਸੇਜ ਹੈ। ਤੇ ਲਾਜਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਰਿਆਂ ਦੇ ਸਰਬੱਤ ਦਾ ਭਲਾ ਮੰਗ ਰਹੇ ਨੇ, ਸ਼ੁਕਰੀਆ ਜੀ। ਤੇ ਲਓ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ, ਜਿਹੜਾ ਗੌਰਵ ਸ਼ਰਮਾ ਨੇ ਸਮਰਪਿਤ ਕੀਤਾ ਆਪਣੇ ਯਾਰ ਮਿੱਤਰ ਦੋਸਤ ਲਖਵਿੰਦਰ ਸਿੰਘ ਹੋਣਾ ਨੂੰ, ਜੋ ਮੇਰੇ ਵੀ ਮਿੱਤਰ ਨੇ। ਹੈਪੀ ਬਰਥਡੇ ਤੇ ਗੀਤ।
ਤੇਰੇ ਜੈਸਾ ਯਾਰ ਕਹਾਂ, ਕਹਾਂ ਐਸਾ ਯਾਰ ਨਾ, दुनिया तेरा मेरा अफसाना तेरे जैसा यार जहां कहां ऐसा याराना याद करेगी दुनिया तेरा मेरा अफसाना मुझको गले लगा के बैठा दिया फलक पे मुझे खाक से उठा के मेरी जिंदगी सवारी मुझको गले लगा के बैठा दिया फलक पे मुझे खाक से उठा के यारा तेरी यारी को मैंने तो खुदा माना करेगी दुनिया तेरा मेरा अफसाना
ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀਗੇ ਔਰ ਸਾਡੇ ਨਾਲ ਮਿੱਤਰ ਪਿਆਰੇ ਜੁੜੇ ਨੇ ਬਹੁਤ ਵਧੀਆ ਮੈਸੇਜ ਹਰੀਸ਼ ਜੀ ਭੇਜਿਆ ਤੇ ਆਪਾਂ ਇਹ ਮਸਲਾ ਗੱਲਬਾਤ ਕਰਾਂਗੇ ਜਦੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਥੋੜੀ ਦੇਰ ਬਾਅਦ ਤੇ ਗੁਰਪ੍ਰੀਤ ਸਿੰਘ ਹੁਣਾਂ ਨੇ ਵੀ ਸੁਨੇਹਾ ਭੇਜਿਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਦੇ ਵਿਚ ਅੱਜ ਮੈਂ ਕੋਸ਼ਿਸ਼ ਕਰ ਰਿਹਾ ਅਮਰੀਕ ਭਾਅ ਜੀ ਨੂੰ ਜਗਾਉਣ ਦੀ ਇੰਡੀਆ ਤੋਂ ਕਿਉਂਕਿ ਤੜਕੇ ਤੋਂ ਉੱਠਣਾ ਤੁਹਾਨੂੰ ਪਤਾ ਕਿ ਬੜਾ ਮੁਸ਼ਕਲ ਹੋ ਜਾਂਦਾ ਖਾਸ ਕਰਕੇ ਇੰਡੀਆ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਾਉਣਾ ਪਰ ਦੇਖਦੇ ਹਾਂ ਕਿ ਕਿੰਨੇ ਕੁ ਉਹ ਤੇਜ਼ ਨੇ ਗੱਲਬਾਤ ਕਰ ਰਹੇ ਨੇ ਥਕਾਨ ਤਾਂ ਨਹੀਂ ਹੋਈ ਤੇ ਉਹਨਾਂ ਤੋਂ ਇਹ ਵੀ ਹਾਲ ਪੁੱਛਣਾ ਕਿ ਬਾਦਲ ਸਾਹਿਬ ਨਾਲ ਮੇਲ ਹੋਏ ਜਾਂ ਨਹੀਂ ਵੈਸੇ ਉਹ ਪਟਿਆਲੇ ਗਏ ਸੀ ਮੈਨੂੰ ਲੱਗਦਾ ਕਿ ਉਹ ਕੈਪਟਨ ਸਾਹਿਬ ਨੂੰ ਮਿਲਣ ਗਏ ਸੀਗੇ ਤੇ ਮੁਲਾਕਾਤ ਹੋਈ ਜਾਂ ਨਹੀਂ ਇਹਦਾ ਨਹੀਂ ਪਤਾ ਪਰ ਉਧਰੋਂ ਬਠਿੰਡਾ ਵੀ ਲੱਗ ਗਈ ਆ ਤੇ ਦੇਖਦੇ ਆ ਕਿ ਬਾਦਲ ਸਾਹਿਬ ਨਾਲ ਮੁਲਾਕਾਤ ਹੁੰਦੀ ਆ ਜਾਂ ਨਹੀਂ ਹੁੰਦੀ ਅਮਰੀਕ ਭਾਜੀ ਦੀ ਲਓ ਜੀ ਕੁਛ ਖਬਰਾਂ ਸਾਂਝੀਆਂ ਇਹ ਵੀ ਕਰਨੀਆਂ ਕਿ ਜਿਹੜੀ ਰਾਣੀ ਆ ਇੰਗਲੈਂਡ ਦੀ ਉਹਦੀ ਨੂੰਹ ਚਲੇ ਗਈ ਆ ਮੁੰਡਾ ਤੇ ਨੂੰਹ ਜੁਦੇ ਹੋ ਗਏ ਨੇ ਪੋਤਾ ਤੇ ਪੋਤ ਨੂੰ ਔਰ ਇਹਦੇ ਕਾਫੀ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਉਂ ਕਿਸ ਤਰ੍ਹਾਂ ਸਾਰਾ ਚੱਲ ਰਿਹਾ ਸੋ ਇਹ ਆਪਾਂ ਸਾਰੀਆਂ ਗੱਲਾਂ ਕਰਾਂਗੇ ਅਮਰੀਕ ਭਾਜੀ ਦੇ ਆਉਣ ਤੇ ਇਰਾਨ ਦੇ ਵਿਚ ਕੀ ਵਾਪਰਿਆ ਇਰਾਨ ਇਰਾਕ ਤੇ ਅਮਰੀਕਾ ਇਹ ਤਿੰਨ ਕੰਟਰੀ ਜਿਹੜੇ ਨੇ ਇੱਕ ਦੂਜੇ ਨਾਲ ਫਸੇ ਹੋਏ ਨੇ, ਇਹਨਾਂ ਦੀ ਗੱਲਬਾਤ ਵੀ ਕਰਨੀ ਹੈ ਕਿ ਜੀਓ ਪੋਲੀਟਿਕਸ ਜਿਹੜੀ ਆ ਉਹ ਕੀ ਕਰ ਰਹੀ ਹੈ, ਇਹਦੇ ਪਿੱਛੇ ਬਿਹਾਇੰਡ ਦਾ ਸੀਨਸ ਕੀ ਚੱਲ ਰਿਹਾ, ਜਹਾਜ਼ ਡਿੱਗਿਆ ਔਰ ਉਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ, ਇਹ ਵੀ ਆਪਾਂ ਗੱਲ ਕਰਾਂਗੇ। ਇੰਡੀਆ ਦੀ ਆਪਾਂ ਅਪਡੇਟ ਲਵਾਂਗੇ ਕਿ ਅਮਰੀਕ ਭਾਜੀ ਤੋਂ ਕਿ ਉੱਥੇ ਜਿਹੜਾ ਇਹ ਵਿਰੋਧ ਚੱਲ ਰਹੇ ਸੀਗੇ ਸਿਟੀਜ਼ਨਸ਼ਿਪ ਬਿੱਲ ਨੂੰ ਲੈ ਕੇ, ਉਸ ਦੇ ਬਾਰੇ ਕੀ ਰਾਏ ਆ ਭਾਜੀ ਦੀ, ਉੱਧਰ ਕੀ ਚੱਲ ਰਿਹਾ। ਸੋ ਇੱਕ ਗੀਤ ਤੁਹਾਨੂੰ ਹੋਰ ਸੁਣਾਉਂਦੇ ਹਾਂ ਜੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹੈਬਿਟ ਪੁਰਾਣੀ ਜਿੱਥੇ ਲਾਈਆਂ ਯਾਰੀਆਂ, ਸਿਰਾਂ ਨਾਲ ਯਾਰਾਂ ਨੇ ਨਿਭਾਈਆਂ ਯਾਰੀਆਂ, ਨਾ ਦਿਲ ਵਿੱਚ ਖੋਟ ਹੈ ਬਾਬਿਆਂ ਦੀ ਓਟ ਹੈ, ਹਰ ਕੰਮ ਲੋਟ ਹੈ ਖਿੱਚੀ ਚੱਲ ਮਿੱਤਰਾ, ਯਾਰਾਂ ਦੀ ਸਪੋਟ ਹੈ ਬਾਬਿਆਂ ਦੀ ਓਟ ਹੈ, ਯਾਰਾਂ ਦੀ ਸਪੋਟ ਹੈ ਬਾਬਿਆਂ ਦੀ ਓਟ, ਯਾਰਾਂ ਦੀ ਸਪੋਰਟ ਹੈ। ਪੱਟੀਆਂ ਪਟਾਕਾ ਇੱਕ ਗੋਰੀ ਹਾਣ ਦੀ ਲੋੜ ਸਾਨੂੰ ਪੈਂਦੀ ਨੀ ਅੰਬੈਸੀ ਜਾਣ ਦੀ, ਪੱਟੀਆਂ ਪਟਾਕਾ ਇੱਕ ਗੋਰੀ ਹਾਣ ਦੀ ਲੋੜ ਸਾਨੂੰ ਪੈਂਦੀ ਨੀ ਅੰਬੈਸੀ ਜਾਣ ਦੀ, ਪਾਸਪੋਰਟ ਆਉਂਦਾ ਘਰੇ ਵੀਜ਼ਾ ਲੱਗ ਕੇ, ਗੌਰਮੈਂਟ ਸਾਡੇ ਪਿੱਛੇ ਹਿੱਕਾਂ ਤਾਣ ਦੀ, ਹੋਈ ਅਪਰੋਚ ਹੈ ਬਾਬਿਆਂ ਦੀ ਓਟ ਹੈ, ਖਿੱਚ ਚੱਲ ਮਿੱਤਰਾ ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ। ਯਾਰਾਂ ਨਾਲ ਲੜੀ ਦਾ ਨੀ ਨਾਰ ਕਰਕੇ, ਜੱਟ ਦੀ ਤਨੀ ਵੀ ਜਾਂਦੀ ਪਿਆਰ ਕਰਕੇ, ਯਾਰਾਂ ਨਾਲ ਲੜੀ ਦਾ ਨੀ ਨਾਰ ਕਰਕੇ, ਪਰਤੀ ਨਿਸ਼ਾਨਾ ਸਿੱਧਾ ਲਾਈਏ ਹਿੱਕ ਤੇ, ਵੈਲੀ ਨੀ ਬਣਦਾ ਪਿੱਠੂ ਵਾਰ ਕਰਕੇ, ਉੱਚੀ ਰੱਖੀ ਸੋਚ ਹੈ ਬਾਬਿਆਂ ਦੀ ਓਟ ਹੈ, ਖਿੱਚੀ ਚੱਲ ਮਿੱਤਰਾ ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਸਪੋਰਟ ਹੈ ਬਾਬਿਆਂ ਦੀ ਓਟ ਹੈ ਉਹ ਯਾਰਾਂ ਦੀ ਸਪੋਰਟ ਹੈ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ, ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
Thank you.
जी दोस्तो प्रोग्राम दिल वाली गल एक बार फिर लाके हाजिर हां। माफी चाहने कि अमरीक भाजी संपर्क सीगा थोड़ा जिहा अनस्टेबल चल रहा सी ते इस करके प्रोपर एंट्री नहीं हो पाई, पर फिर भी साडा थोड़ा साथ बनिया होया। अमरीक भाजी भी आ गए ने, वैसे काफी देर तो उठे हुए ने क्योंकि उन्होंने पता है कि प्रोग्राम करना, मैं उन्होंने प्रोग्राम दे विच नाल शामिल कर रहा। अमरीक भाजी सत श्री अकाल, की हाल चाल है, ठीक ठाक हो?
अमदीप इंडिया तो इस वे 4 बजे जलंधर दे विच, ते मैं इस वे जलंधर दे विच हां।
क्या बात है जी। सो कहंदे ने के दमा दम मस्त कलंदर, दम मेरा पहुंच गया जलंधर। चलो चंगा लगदा तुसी इंडिया तो कई वारी करदे, एक वारी आपां साउथ तो भी कीता सी, केरला तो भी प्रोग्राम कीता सी, है ना? अच्छा होर दसो, इत्थे मौसम पानी किदां? कहिंदे ठंड बहुत है, मीह मूह पए आ, की हाल चाल है?
ਅਮਨਦੀਪ ਜਦੋਂ ਅਸੀਂ ਇੱਥੇ ਦਿੱਲੀ ਏਅਰਪੋਰਟ ਤੇ ਉਤਰੇ ਤਾਂ ਏਦਾਂ ਦਾ ਮੱਝਾਂ ਦੀ ਮਾਹੌਲ ਬਣਿਆ ਸੀ, ਬਹੁਤ ਜ਼ਿਆਦਾ ਠੰਡ ਆ, ਟੋਪੀਆਂ 2-3 ਲੈ ਕੇ ਜਾਣੀਆਂ ਪੈਣੀਆਂ। ਪਰ ਮੈਂ ਜਦੋਂ ਅਸੀਂ ਉਤਰੇ ਤਾਂ ਉੱਥੇ ਗਰਮੀ ਜਿਹੀ ਹੁੰਮ-ਸੁੰਮ ਜਿਹੀ ਲੱਗੇ ਨਾ, ਇੰਨੀ ਠੰਡ ਨਹੀਂ ਸੀ, 8-9 ਡਿਗਰੀ ਟੈਂਪਰੇਚਰ ਸੀਗਾ। ਹੁਣ ਪੰਜਾਬ ਦੇ ਵਿੱਚ ਵੀ ਕਹਿੰਦੇ ਠੰਡ ਬਹੁਤ ਆ, ਪਰ ਡਿਪੈਂਡ ਕਰਦਾ ਨਾ ਤੁਸੀਂ ਹੈ ਕਿੱਥੇ। ਜੇ ਤੁਸੀਂ ਸ਼ਹਿਰ ਦੇ ਵਿੱਚ ਆ ਤਾਂ ਠੰਡ ਤਾਂ ਹੈਗੀ, ਪਰ ਇੰਨੀ ਨੀ ਜ਼ਿਆਦਾ ਜਿੰਨਾ ਉਹਦਾ ਹਊਗਾ ਬਣਾਇਆ ਜਾ ਰਿਹਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ। ਲੇਕਿਨ ਆਸਟ੍ਰੇਲੀਆ ਦੇ ਵਿੱਚ ਗਰਮੀ ਤਾਂ ਕਹਿੰਦੇ ਘਟੀ ਆ, ਨਹੀਂ ਘਟੀ, ਮੈਂ ਨੀ ਕਿ ਮੈਂ ਉਹਦੇ ਬਾਰੇ ਥੋੜਾ ਜਿਹਾ ਡਿਸਕਨੈਕਟ ਰਿਹਾ ਆ ਇਹਨਾਂ ਦਿਨਾਂ ਦੇ ਵਿੱਚ
ਜੀ। ਪਰ ਨਹੀਂ ਇੱਧਰ ਤਾਂ ਚਲੋ ਠੀਕ ਹੈ, ਮੌਸਮ ਜਿਹੜਾ ਨਾ ਕਾਫੀ ਖਰਾਬ ਹੈ ਇਸ ਵਾਰੀ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਵੀ ਐਕਸਟ੍ਰੀਮ ਹੈ ਗਰਮੀ ਜਿਹੜੀ ਆ, ਉਹ ਜਿਹੜੀਆਂ ਅੱਗਾਂ ਲੱਗੀਆਂ ਉਹਦਾ ਵੀ ਫਰਕ ਹੈ, ਧੂੰਆਂ ਹੈ, ਜਿਹੜਾ ਪਿਛਲੇ 1.5-2 ਸਾਲ ਦਾ ਸੋਕਾ ਹੈ ਉਹ ਵੀ ਹੈ। ਪਰ ਦੈਟਸ ਨਾਰਮਲ, ਦੈਟਸ ਓਕੇ ਹੈ ਨਾ, ਇਹ ਕੁਦਰਤ ਜਿਹੜੀ ਹੈ ਇਹ ਕੁਦਰਤ ਦੇ ਭਾਣੇ ਦੇ ਵਿੱਚ ਹੈ। ਤੇ ਇੰਡੀਆ ਦੇ ਵਿੱਚ ਵੀ ਜਿਹੜੀਆਂ ਜਿੱਦਾਂ ਠੰਡ ਹੋ ਰਹੀ ਹੈ, ਗਰਮੀ ਹੋ ਰਹੀ ਹੈ। ਪਰ ਭਾਜੀ ਮੈਂ ਅੱਗੇ ਵੀ ਗੱਲ ਕਰਦਾ ਸੀਗਾ, ਅਸੀਂ ਵੀ ਛੋਟੇ ਛੋਟੇ ਗਰੋ ਅਪ ਹੋਏ ਹਾਂ ਇੰਡੀਆ ਦੇ ਵਿੱਚ, ਅੱਤ ਦੀ ਗਰਮੀ, ਅੱਤ ਦੀਆਂ ਬਰਸਾਤਾਂ ਹੁੰਦੀਆਂ ਸੀ, ਠੰਡ ਜਿਹੜੀ ਏਦਾਂ ਹੀ ਹੁੰਦੀ ਸੀ,
ਹਨਾ?
ਤੇ ਮੈਨੂੰ ਲੱਗਦਾ ਕਿ ਅਸੀਂ ਥੋੜੇ ਜਿਹੇ ਸੋਫਟ ਹੁੰਦੇ ਜਾ ਰਹੇ ਹਾਂ, ਜਿੱਦਾਂ ਹੀ ਅਸੀਂ ਏਸੀਆਂ ਪੱਖਿਆਂ ਦੇ ਵਿੱਚ ਬਹਿੰਦੇ ਹਾਂ, ਸਾਨੂੰ ਬਾਹਰ ਨਿਕਲਦੇ ਸਾਨੂੰ ਜ਼ਿਆਦਾ ਲੱਗਦੀ, ਸਾਨੂੰ ਮੈਨੇਜਮੈਂਟ ਸਾਡੀ ਬਾਡੀ ਨੂੰ ਨਹੀਂ ਕਰਨੀ ਆਉਂਦੀ, ਮਾਨਸਿਕ ਤੌਰ ਤੇ ਅਸੀਂ ਬੜੇ ਕਮਜ਼ੋਰ ਹੋ ਚੁੱਕੇ ਹਾਂ ਕਿ ਜੇ ਗਰਮੀ ਹੈ, ਗਰਮੀ ਤਾਂ ਹੋਣੀ ਹੈ, ਤੇ ਪਹਿਲਾਂ ਜੇ 35 ਡਿਗਰੀ ਨਹੀਂ ਤਾਂ 37 ਡਿਗਰੀ ਹੋ ਗਏ ਤਾਂ ਵਟਸ ਰੋਂਗ ਅਬਾਊਟ ਇਟ। ਇੱਕ ਅਸੀਂ ਜਿਹੜੇ ਨੰਬਰ ਦੇਖਣਾ ਗਿੱਜ ਗਏ ਹਾਂ ਵੀ ਲਓ ਜੀ ਅੱਜ 42 ਡਿਗਰੀ ਹੋ ਗਿਆ ਜੀ, ਅੱਜ ਇੰਨੇ ਹੋ ਗਿਆ, ਅੱਜ ਇੰਨੇ ਹੋ ਗਿਆ, ਉਹ ਵੀ ਇੱਕ ਚੀਜ਼ ਜਿਹੜੀ ਆ ਸਾਨੂੰ ਕਮਜ਼ੋਰ ਕਰੀ ਜਾ ਰਹੀ। ਮੈਨੂੰ ਲੱਗਦਾ ਕਿ ਇਹ ਅਸੀਂ ਕਮਜ਼ੋਰ ਹੋ ਰਹੇ ਹਾਂ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਦੀਪ, ਸਾਡਾ ਤਾਂ ਖਿਆਲ, ਸਾਡਾ ਮੇਰਾ ਤੇ ਤੁਹਾਡਾ ਖਿਆਲ ਇੱਕੋ ਜਿਹਾ ਹੀ ਹੁੰਦਾ ਲਗਭਗ, ਹਰੇਕ ਵਿਸ਼ੇ ਤੇ, ਇਸ ਵਿਸ਼ੇ ਤੇ ਵੀ ਇੱਕੋ ਜਿਹਾ ਹੀ ਆ। ਤੇ ਅਸੀਂ ਇਹਦਾ ਸੋਲ ਜਾਂ ਲੋਲੜ ਜਿਹਾ ਬਣੀ ਜਾਂਦੇ ਹਾਂ, ਜਿਸ ਵੇਲੇ ਕਹਿੰਦੇ ਬਹੁਤ ਜ਼ਿਆਦਾ ਗਰਮੀ ਹੋ ਗਈ, ਇੰਨੀ ਗਰਮੀ ਇਸ ਸਾਲ ਇੰਡੀਆ ਚ ਪਈ ਹੈ ਨਾ, ਜਾਂ ਇਸ ਸਾਲ ਇੰਨੀ ਠੰਡ ਇੰਡੀਆ ਚ ਪਈ ਹੈ। ਮੈਨੂੰ ਤਾਂ ਉਹੀ ਪੁਰਾਣੇ ਜ਼ਮਾਨੇ ਯਾਦ ਆਉਂਦੇ ਜਦੋਂ ਇਸ ਤੋਂ ਵੀ ਬਹੁਤ ਜ਼ਿਆਦਾ ਠੰਡ ਹੁੰਦੀ ਸੀ, ਜਦੋਂ ਕੋਰੇ ਜੰਮਦੇ ਹੁੰਦੇ, ਤਹਾਂ ਕੋਰਿਆਂ ਦੀਆਂ ਲੱਗਦੀਆਂ ਹੁੰਦੀਆਂ ਸੀ, ਬਾਹਰ ਬਰਫ਼ ਜਿਹੀ ਜੰਮਦੀ ਹੁੰਦੀ ਸੀ, ਉਦਾਂ ਚੀਜ਼ ਹਾਲੇ ਦੇਖਣ ਨੂੰ ਮਿਲੀ ਨਹੀਂ ਹੈ, ਹੋ ਸਕਦਾ ਪਿੰਡਾਂ ਵਿੱਚ ਹੋਵੇ ਵੀ। ਤੇ ਹੁਣ ਜਿੱਦਾਂ ਗਰਮੀਆਂ ਨੂੰ ਇੰਨੀ ਗਰਮੀ ਹੁੰਦੀ ਸੀ, ਇੱਕ ਤਰ੍ਹਾਂ ਦਾ ਤਰ੍ਹਾਂ ਤਰ੍ਹਾਂ ਕਰਦੇ ਹੁੰਦੇ ਸੀ ਲੋਕ, ਲੇਕਿਨ ਉਦੋਂ ਥੋੜਾ ਵਾਤਾਵਰਨ ਏਦਾਂ ਦਾ ਹੁੰਦਾ ਸੀ, ਘਰ ਠੰਡੇ ਹੁੰਦੇ ਸੀ, ਜਾਂ ਲੋਕ ਨਾ ਤੂੰ ਤਾਂ ਹੀ ਸ਼ਾਮਾਂ ਤੇ ਆਪਣੇ ਖੂਹਾਂ ਤੇ ਬੈਠਦੇ ਹੁੰਦੇ ਸੀ, ਪਰ ਉਹ ਗੱਲਾਂ ਹੈ ਨੀ। ਲੇਕਿਨ ਕਈ ਨਵੀਆਂ ਚੀਜ਼ਾਂ ਵੀ ਬਹੁਤ ਵਧੀਆ ਇੱਥੇ ਆਈਆਂ ਆ, ਜਿਨ੍ਹਾਂ ਦੀ ਸ਼ਲਾਘਾ ਕਰਨੀ ਸਾਨੂੰ ਬਣਦੀ ਆ। ਲੇਕਿਨ ਇਹ ਗੱਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਅਸੀਂ ਲੋਲੜ ਜਿਹਾ ਜ਼ਿਆਦਾ ਬਣਦੇ ਜਾ ਰਹੇ ਹਾਂ, ਇੱਕ ਤਰ੍ਹਾਂ ਦੇ ਨਾਲ ਕਮਸਿਨ ਬਣਦੇ ਜਾ ਰਹੇ, ਕਮਸਿਨ ਨਾਜ਼ੁਕ ਜਿਹਾ ਬਣਦੇ ਜਾ ਰਹੇ ਹਾਂ।
ਹੁਣ ਤੁਹਾਨੂੰ ਹੁਣ ਤੁਸੀਂ ਗੀਤ ਤੁਸੀਂ ਹੁਣ ਰੋਮਾਂਟਿਕ ਜਿਹਾ ਗੀਤ ਸੁਣਨਾ ਚਾਹੁੰਦੇ ਹੋ, ਹੁਣੇ ਹੁਣ ਜਿਹੜਾ ਤੁਮ ਕਮਸਿਨ
ਗਾਣਾ ਵੀ ਆ, ਤੂੰ ਕਮਸਿਨ ਨਾ ਦਾ ਹੋ ਟੋਕ ਲਾ ਦਿਓ, ਉਹ ਵੀ ਗਾਣਾ ਸੋਹਣਾ ਹੈ ਉਦਾਂ। ਤੇ ਉਹ ਦੱਸ ਦਊਗਾ ਕਿ ਤੁਹਾਨੂੰ ਗਰਮੀ ਕਾਹਦੇ ਜ਼ਿਆਦਾ ਲੱਗਦੀ ਆ, ਕਾਹਦੇ ਤੁਹਾਨੂੰ ਠੰਡ ਜ਼ਿਆਦਾ ਲੱਗਦੀ ਆ। ਇਹ ਵੈਸੇ ਮੈਂ ਤਾਂ ਕਹਾਂ ਅਮਦੀਪ, ਇਹ ਗੱਲਾਂ ਜਿਹੜੀਆਂ ਨਾ ਬੇਕਾਰ ਦੀਆਂ ਗੱਲਾਂ, ਜਿਹਦੇ ਵਿਹਲਾ ਬੰਦਾ ਹੁੰਦਾ ਫਿਰ ਏਦਾਂ ਦੀਆਂ ਗੱਲਾਂ ਕਰਦਾ,
ਹੁਣ ਸਾਨੂੰ ਲੋਕ ਨਾ ਕਹਿਣ ਲੱਗ ਪਏ ਵੀ ਮੌਸਮ ਦੀਆਂ ਗੱਲਾਂ ਕਰੀ ਜਾਂਦੇ ਬੇਕਾਰ ਗੱਲਾਂ।
ਜਿਆਦਾ ਹੀ ਡੰਡੂ ਰਾਮ ਮਤ ਹੈ।
ਆਹੋ ਮੈਂ ਤਾਂ ਗੀਤ ਲਾਣ ਲੱਗਾ ਸੀਗਾ ਪਹਿਲਾਂ, ਅਸਲ ਚ ਕੱਢਿਆ ਸੀਗਾ ਪਰ ਮੈਂ ਚੋਰ ਆ ਗਈ। ਗੀਤ ਲਾਣ ਲੱਗਾ ਸੀਗਾ ਧੂਪ ਮੈਂ ਨਿਕਲਾ ਨਾ ਕਰੋ ਰੂਪ ਕੀ ਰਾਨੀ, ਹੈਨਾ। ਤੇ ਮੈਂ ਕਿਹਾ ਚਲੋ ਨਾਲੇ ਵਾਰਨਿੰਗ ਦੇ ਦਿੰਦੇ ਆ ਵੀ ਧੁੱਪ ਤੋਂ ਬਚਾ ਰੱਖੋ ਆਪਣਾ, ਤੇ ਨਾਲੇ ਆਪਾਂ ਗੀਤ ਦੇ ਨਾਲੇ ਆਪਾਂ ਪਾਲੇ ਬੈਂਸ ਨੂੰ ਥੋੜਾ ਜਿਹਾ ਖੁਸ਼ ਕਰ ਦਈਏ। ਓਹਦੀ ਸ਼ੱਕ ਦੇ ਵਿੱਚ
ਦੋ ਲਾਣੇ ਪੈਣੇ ਸਾਨੂੰ, ਮੁਝੇ ਠੰਡ ਲੱਗ ਰਹੀ ਹੈ।
ਉਹ ਤਾਂ ਜਾ ਹੁਣ ਟਾਂਡੇ ਵਾਲੀ ਹੈ ਨੀ ਜਾਂ ਭਾਂਡੇ ਵਾਲੀ ਹੈ ਨੀ, ਇੱਕ ਦਾ ਹੁਣ। ਚਲੋ
ਉੱਥੇ ਜੀ ਕੱਲ ਕਿਸੇ ਦੇ ਫੰਕਸ਼ਨ ਤੇ ਗਏ ਤੇ ਭੰਡ ਕਹਿੰਦੇ ਨਾ ਸੱਸ ਨੂੰ, ਕਹਿੰਦਾ ਉਹਨਾਂ ਨਾ ਨੂੰਹ ਨੇ ਦਿੱਤੇ ਫਿਰ ਚਾਰ ਦਿੱਤੇ ਸੱਸ ਨੂੰ, ਨੂੰਹ ਨੇ ਕਹਿੰਦਾ ਚਾਰ ਦਿੱਤੇ, ਉਹ ਕਹਿੰਦਾ ਕੀ ਦਿੱਤੇ, ਕਹਿੰਦਾ ਪਾਣੀ ਚ ਗੋਤੇ।
ਠੀਕ ਹੈ ਚਲੋ। ਤੇ ਇੱਧਰ ਵਿਨੀਪੈਗ ਦੇ ਵਿਚ ਗੌਰਵ ਸ਼ਰਮਾ ਹੁਣੀ ਮਾਈਨਸ 20 ਕਰੀ ਬੈਠੇ ਆ, ਤੇ ਸਾਡੇ ਨਾਲ ਵਿਜੇ ਵਿਰਦੀ ਸਿੰਨੀ ਤੋਂ ਜੁੜੇ ਨੇ, ਉਹਨਾਂ ਨੇ ਬਹੁਤ ਸੋਹਣੇ ਫੁੱਲ ਦੀ ਤਸਵੀਰ ਭੇਜੀ ਆ ਜਿਹੜੇ ਉਹਨੇ ਬੈਕ ਯਾਰਡ ਦੇ ਵਿਚ ਖਿੜਿਆ ਹੋਇਆ, ਤੇ ਮੈਂ ਲਾਈਵ ਬਲੌਗ ਤੇ ਸਾਂਝੀ ਕਰ ਦਿੱਤੀ ਆ। ਜਗਤਾਰ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ ਹਾਂਗਕਾਂਗ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੇਰੇ ਖਿਆਲ, ਇਹ ਵੀ ਇੰਡੀਆ ਦੀ ਫੇਰੀ ਤੋਂ ਆਏ ਨੇ ਵਾਪਸ। ਤੇ ਉਹਨਾਂ ਨੇ ਵਿਚਾਰ ਇੱਕ ਹਾਂਗਕਾਂਗ ਬ੍ਰਿਜ ਦੀ ਫੋਟੋ ਦੇ ਉੱਤੇ ਦਿੱਤਾ ਕਿ ਜਿਹੜੇ ਤੁਹਾਨੂੰ ਦਿਲੋਂ ਪਿਆਰ ਕਰਦੇ ਹੋਣ ਉਹ ਕਦੇ ਵੀ ਤੁਹਾਨੂੰ ਛੱਡ ਨਹੀਂ ਸਕਦੇ, ਚਾਹੇ ਤੁਸੀਂ ਲੱਖ ਕਸੂਰਵਾਰ ਹੋਵੋ ਤੁਹਾਨੂੰ ਮਾਫ਼ ਕਰਨ ਬਹਾਨਾ ਫਿਰ ਲੱਭ ਹੀ ਲੈਣਗੇ, ਮਾਫ਼ ਕਰਨ ਦਾ ਬਹਾਨਾ ਫਿਰ ਲੱਭ ਹੀ ਲੈਣਗੇ। ਬਿਲਕੁਲ ਸਹੀ ਗੱਲ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵਿਚਾਰ ਸਾਂਝਾ ਕੀਤਾ ਵਰਿੰਦਰ।
ਮੈਂ ਤਾਂ ਇਹਨਾਂ ਦੇ ਵਿਚਾਰ ਤੇ ਕਮੈਂਟ ਕਰਾਂ।
ਹਾਂਜੀ ਹਾਂਜੀ ਕਿਉਂ ਨੀ,
ਜਿਹੜੇ ਜਿਹੜੇ ਦਿਲੋਂ ਤੁਹਾਨੂੰ ਪਿਆਰ ਕਰਦੇ ਆ ਨਾ, ਉਹਨਾਂ ਦਾ ਕਦੇ ਕੰਮ ਨੀ ਕਰਨਾ ਚਾਹੀਦਾ, ਕਿਉਂਕਿ ਉਹ ਤਾਂ ਨਾਰਾਜ਼ ਤਾਂ ਹੋਣਾ ਹੀ ਨੀ ਉਹਨੇ, ਕਰੋ ਜਾਂ ਨਾ ਕਰੋ।
ਵੈਸੇ ਨਾ ਤੁਹਾਡੀ ਇਹ ਗੱਲ ਨਾਲ ਮੈਂ ਸਹਿਮਤ ਹਾਂ, ਸਾਡੇ ਨਾ
ਸਹਿਮਤ ਹੈ ਨਾ,
ਹਾਂ ਸਾਡੇ ਏਰੀਏ ਦੇ ਨਾ ਬੜੇ ਇੱਕ ਮਸ਼ਹੂਰ ਜਾਂ ਕਹਿ ਲਓ ਕਿ ਬੜੇ ਲੰਬੀ ਦੇਰ ਉਹ MLA ਰਹੇ ਨੇ ਦਿਲਬਾਗ ਸਿੰਘ ਜੀ, ਤੇ ਉਹ ਨਾ ਮਤਲਬ ਜਿੱਤਦੇ ਰਹੇ, ਹਮੇਸ਼ਾ ਹੀ ਜਿੱਤਦੇ ਰਹੇ। ਇੱਕ ਵਾਰੀ ਅਕਾਲੀ ਦਲ ਜਿੱਤਿਆ ਹੋਊਗਾ ਸਾਡੇ ਏਰੀਏ ਚੋਂ, ਕਾਂਗਰਸ ਦੇ ਸੀ ਫਿਰ ਇੰਡੀਪੈਂਡੈਂਟ ਵੀ ਰਹੇ ਆ, ਤੇ ਉਹਨਾਂ ਦੀ ਫਿਲੋਸਫੀ ਸੀ, ਮੈਂ ਅੱਗੇ ਵੀ ਦੋ ਤਿੰਨ ਵਾਰੀ ਸ਼ੇਅਰ ਕੀਤੀ ਆ ਆਪਣੇ ਮਿੱਤਰਾਂ ਦੋਸਤਾਂ ਨਾਲ, ਕਿ ਅਸੀਂ ਵੀ ਗਏ ਉਹਨਾਂ ਨੂੰ ਇੱਕ ਦੋ ਵਾਰੀ ਕੰਮ ਕਰਾਉਣੇ ਸੀਗੇ, ਤਾਂ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ, ਉਹਨਾਂ ਦੇ ਜਿਹੜੇ ਐਡਵਾਈਜ਼ਰ ਸੀ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ, ਤਾਂ ਉਹਨਾਂ ਦੀ ਫਿਲੋਸਫੀ ਇਹ ਸੀ, ਉਹਨਾਂ ਨੇ ਆਪਣੇ ਸਾਰੇ ਹੀ ਬੰਦਿਆਂ ਨੂੰ ਕਿਹਾ ਹੋਇਆ ਸੀ ਬਈ ਦੇਖੋ ਜਦੋਂ ਨਾ, ਕਿਉਂਕਿ ਤੁਹਾਨੂੰ ਪਤਾ ਕਿ MLA ਦੇ ਘਰ ਬਾਹਰ ਬਹਿ ਜਾਂਦੇ ਆ ਰੋਜ਼ ਆ ਕੇ 10-15 ਬੰਦੇ, ਤੇ ਉਹ ਫਿਰ ਸਵੇਰ ਨੂੰ ਮਿਲਦਾ ਇੱਕ ਘੰਟਾ ਸਾਰਿਆਂ ਨੂੰ ਪੁੱਛਦਾ ਆ, ਤਾਂ ਉਹਨਾਂ ਨੇ ਕਿਹਾ ਹੋਇਆ ਸੀਗਾ ਵੀ ਆਪਣੇ ਉੱਥੇ ਜਿਹੜਾ ਬੰਦਾ ਦੇਖਭਾਲ ਕਰਦਾ ਉਹਨੂੰ ਚਾਹ ਪਾਣੀ ਦਿੰਦਾ ਸੀ, ਬਈ ਪਤਾ ਹੀ ਹੁੰਦਾ ਸੀ ਇਲਾਕੇ ਚ ਕਿਹਨੇ ਕਿਹਨੂੰ ਵੋਟ ਪਾਈ ਹੈ, ਕਿਹੜੀ ਕਿਹੜੀ ਪਾਰਟੀ ਦਾ ਕਿਹੜਾ ਪਿੰਡ ਕਿੱਧਰ ਹੈ। ਉਹਨੇ ਕਿਹਾ ਹੋਇਆ ਸੀ ਵੀ ਜਿਹੜਾ ਵੀ ਕੋਈ ਵਿਰੋਧੀ ਧਿਰ ਦਾ ਬੰਦਾ ਆਉਂਦਾ ਨਾ, ਜਿਹਨੇ ਮੈਨੂੰ ਵੋਟ ਨਹੀਂ ਪਾਈ, ਸਾਰਿਆਂ ਨਾਲ ਪਹਿਲਾਂ ਤਾਂ ਉਹਨੂੰ ਮੇਰੇ ਕੋਲ ਲੈ ਕੇ ਆਉਣਾ ਹੈ, ਜਿਹੜੇ ਮੇਰੇ ਬੰਦੇ ਆ ਨਾ ਜਿਹਨਾਂ ਨੇ ਮੈਨੂੰ ਵੋਟ ਪਾਈ ਆ ਉਹਨਾਂ ਦੀ ਵਾਰੀ ਮਗਰੋਂ ਆਉਣੀ ਚਾਹੀਦੀ ਆ। ਜਿਹੜੇ ਬੰਦੇ ਤੈਨੂੰ ਤੁਹਾਨੂੰ ਪਤਾ ਆ ਵੀ ਇਹ ਬੰਦੇ ਹੈਗੇ ਇਹਨਾਂ ਨੇ ਮੈਨੂੰ ਵੋਟ ਨਹੀਂ ਪਾਈ ਜਾਂ ਮੇਰੇ ਵਿਰੋਧ ਚ ਨੇ, ਉਹਨਾਂ ਨੂੰ ਤੂੰ ਪਹਿਲਾਂ ਲੈ ਕੇ ਆਉਣਾ ਤੇ ਆਪਾਂ ਕੰਮ ਵੀ ਪਹਿਲਾਂ ਉਹਨਾਂ ਦਾ ਕਰਾਉਣਾ ਆ। ਮਤਲਬ ਇਸ ਤਰ੍ਹਾਂ ਉਹਨਾਂ ਨੇ ਤਕਰੀਬਨ 30 ਜਾਂ 40 ਸਾਲ ਸਾਡੇ ਇਲਾਕੇ ਦੇ ਵਿਚ ਮਤਲਬ ਜਿੱਤੇ ਨੇ, ਬਹੁਤ ਭਾਰੀ ਬਹੁਮਤ ਚ ਜਿੱਤੇ ਨੇ। ਸੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਹੜੇ ਬੰਦੇ ਤੁਹਾਨੂੰ ਮਾਫ਼ ਕਰਦੇ ਨੇ ਤੁਹਾਨੂੰ ਦਿਲੋਂ ਚਾਹੁੰਦੇ ਨੇ, ਤੇ ਉਹਨਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਚਾਹ ਪਹਿਲਾਂ ਜਿਹੜੀ ਆ ਉਹ ਮੇਰੇ ਅਰਗੇ ਨੂੰ ਪਿਲਾਉਣੀ ਚਾਹੀਦੀ ਆ, ਕੱਪ ਬਾਅਦ ਚ ਤੁਹਾਡੇ ਅਰਗੇ ਨੂੰ ਦੇਣਾ ਚਾਹੀਦਾ, ਪਤਾ ਹੀ ਆ ਹਨਾ।
ਬਿਲਕੁਲ ਬਿਲਕੁਲ।
ਤੇ ਉਧਰ ਵਰਿੰਦਰ ਇੰਗਲੈਂਡ ਵਾਲੇ ਉਹ ਵੀ ਜੁੜੇ ਨੇ, ਕੱਲ ਇਹਨਾਂ ਨਾਲ ਗੱਲਬਾਤ ਹੋਈ, ਵਧੀਆ ਲੱਗਿਆ, ਤੇ ਇਹਨਾਂ ਨੇ ਵੀ ਆ ਸੇਵੀਆਂ ਦਾ ਇੱਕ ਕੌਲਾ ਸਾਡੇ ਲਈ ਭੇਜ ਦਿੱਤਾ ਹੈ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਪ੍ਰੋਗਰਾਮ, ਕਹਿੰਦੇ ਲਾਈਵ ਹੀ ਚੱਲੂਗਾ, ਹੁਣੇ ਹੁਣੇ ਸੁਣਨਾ ਸ਼ੁਰੂ ਕੀਤਾ, ਖੰਘ ਜ਼ੁਕਾਮ ਹੋਈ ਸੀ ਸੋ ਦੇਸੀ ਦਵਾਈਆਂ ਦੇਸੀ ਦਵਾਈ ਸੇਵੀਆਂ ਚੱਕੋ, ਸੇਵੀਆਂ ਦਾ ਇਹਨਾਂ ਨੇ ਇਹ ਭੇਜਿਆ ਸਾਡੇ ਲਈ ਕੌਲਾ, ਤੇ ਇਹ ਮੈਂ ਸ਼ੇਅਰ ਕਰ ਦਿੰਦਾ, ਇੰਗਲੈਂਡ ਤੋਂ ਸੁਣ ਰਹੇ ਨੇ ਤੇ ਉੱਥੇ ਤਕਰੀਬਨ 10:30 ਵਜੇ ਨੇ ਰਾਤ ਦੇ। ਤੇ ਚਲੋ ਤੁਸੀਂ ਜੀ ਆਪਣੀ ਸਿਹਤ ਦਾ ਖਿਆਲ ਰੱਖੋ, ਕੱਲ ਤੁਹਾਡੀ ਆਵਾਜ਼ ਹੀ ਦੱਸ ਰਹੀ ਸੀ ਕਿ ਤੁਸੀਂ ਥੋੜੇ ਥੋੜੇ ਠੀਕ ਨਹੀਂ ਹੋ। ਜਗਤਾਰ ਜਵਾਲ ਮਨੀਲਾ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਲਾਜਵਿੰਦਰ ਜੀ ਸਤਿ ਸ੍ਰੀ ਅਕਾਲ, ਰਣਜੀਤ ਸਿੰਘ ਸੇਖੋ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੌਰਵ ਸ਼ਰਮਾ ਹੋਰ ਤਸਵੀਰਾਂ ਭੇਜ ਰਹੇ ਨੇ, ਮੈਂ ਲੋਡ ਕਰਕੇ ਤੁਹਾਨੂੰ ਦੱਸਦਾ ਹਾਂ। ਤੇ ਜਗਵੀਰ ਸਿੰਘ ਸੇਖੋਂ ਵੀ ਸਾਡੇ ਨਾਲ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਸਾਂਝ ਪਾ ਰਹੇ ਨੇ। ਗੁਰਿੰਦਰ ਭੰਗਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿਚ ਬੁਲਾ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ। ਸੋ ਅਮਰੀਕ ਭਾਜੀ ਗੱਲਾਂ ਕਈ ਕਰਨੀਆਂ ਨੇ, ਇੱਕ ਤਾਂ ਜਿਹੜਾ ਆਪਣੇ ਈਦੂ ਸ਼ਰੀਫ ਜੀ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦਿੱਤੀ ਹੈ। ਉਹ ਵਨ ਆਫ ਦਾ ਫੇਵਰੇਟ ਸਿੰਗਰ ਸੀਗੇ ਮੇਰੇ, ਜਿਹੜੇ ਫੀਲਡ ਚ ਕੰਮ ਕਰਦੇ ਸੀ। ਦੂਜਾ ਹਾਂ, ਕੱਲ ਅੰਤਿਮ ਸੰਸਕਾਰ ਸੀ ਜੀ ਮੇਰੇ ਉਸਤਾਦ ਦਾ, ਜਿਨ੍ਹਾਂ ਤੋਂ ਮੈਂ ਖੇਤੀ ਸਿੱਖੀ ਆ, ਔਰ ਹਾਂਜੀ ਆਸਟ੍ਰੇਲੀਆ ਦੇ ਵਿਚ, ਤੇ ਵਿਲੀਅਮ ਸਿੰਗਲਟਨ ਤੇ ਬਿਲ ਸਿੰਗਲਟਨ ਕਹਿ ਕੇ ਉਹਨਾਂ ਨੂੰ ਅਸੀਂ ਜਾਣਦੇ ਸੀ। ਤੁਸੀਂ ਸਾਡੇ ਘਰੇ ਆਏ ਹੋ, ਬਹੁਤ ਵਾਰੀ ਆਏ, ਤੁਹਾਨੂੰ ਪਤਾ ਹੈ ਵੀ ਜਿੱਥੇ ਅਸੀਂ ਰਹਿ ਰਹੇ ਨਾ ਹੁਣ ਇਸ ਵੇਲੇ ਦੁਨੀਆਂ ਦੇ ਮੋਸਟ ਬਿਊਟੀਫੁਲ ਹਿੱਸੇ ਦੇ ਵਿਚ, ਉਸ ਥਾਂ ਨੂੰ ਆਬਾਦ ਕਰਨ ਵਾਲਾ ਵਿਲੀਅਮ ਸਿੰਗਲਟਨ ਸੀਗਾ। ਅਸੀਂ ਉਹਦੇ ਤੋਂ ਇਹ ਥਾਂ ਲਿਆ ਸੀ 1994 ਚ, ਤੇ ਤਕਰੀਬਨ ਹੌਲੀ ਹੌਲੀ ਸਾਰੀ ਉਹਦੀ ਹੀ ਪ੍ਰੋਪਰਟੀ ਸਾਡੇ ਕੋਲ ਹੈ। ਤੇ ਉਹ ਜਦੋਂ ਅਸੀਂ ਥਾਂ ਲਿਆ ਸੀ ਨਾ, ਮੇਰੇ ਸਹੁਰਾ ਸਾਹਿਬ ਉਹਨਾਂ ਨੇ ਸਾਡਾ ਸੌਦਾ ਕਰਾਇਆ ਸੀ ਕਿਉਂਕਿ ਉਹਨਾਂ ਨੂੰ ਜਾਣਦੇ ਸੀਗੇ। ਤਾਂ ਦੇਖੋ ਵੀ ਹੁਣ ਮੈਂ ਥੋੜੀਆਂ ਗੱਲਾਂ ਉਹਨਾਂ ਬਾਰੇ ਕਰਨੀਆਂ, ਉਹਨਾਂ ਦੀ ਸ਼ਖਸੀਅਤ ਬਾਰੇ। ਵੈਸੇ ਤਾਂ ਉਹਨਾਂ ਦੀ ਆਰਿਸ਼ ਬੈਕਗਰਾਉਂਡ ਸੀਗੀ, ਪਿੱਛੋਂ ਆਰਿਸ਼ ਫੈਮਿਲੀ, ਉਹ ਇੱਥੋਂ ਦੇ ਬੋਰਨ ਸੀਗੇ 1947 ਦੇ ਵਿਚ, ਤੇ ਉਹਨਾਂ ਦੇ ਪਰਿਵਾਰ ਜਿਹੜੇ ਪਹਿਲਾਂ ਉਹ ਆਇਰਲੈਂਡ ਤੋਂ ਆਏ ਹੋਏ ਸੀਗੇ, ਉਹਨਾਂ ਨੂੰ ਇੱਥੇ ਜ਼ਮੀਨਾਂ ਲਈਆਂ ਆ ਕੇ ਉਹਨਾਂ ਨੇ ਆ ਸਾਰਾ ਜੰਗਲ ਹੱਥੀ ਸਾਫ ਕੀਤਾ। ਕਹਿੰਦੇ ਵੀ 1948 ਦੇ ਵਿਚ ਜਿੱਥੇ ਅਸੀਂ ਬੈਠੇ 1948 ਚ ਇੱਥੇ ਤੱਕ ਸਾਫ ਕਰਦੇ ਆਏ, ਫਿਰ ਉਹਨੇ ਕੇਲੇ ਲਾਏ, ਡੈਰੀ ਵੀ ਚਲਾਈ, ਬੜਾ ਕੁਛ ਕੀਤਾ ਉਹਨਾਂ ਨੇ। ਪਰ ਅਸੀਂ ਕੇਲਿਆਂ ਦਾ ਫਾਰਮ ਉਹਨਾਂ ਤੋਂ ਖਰੀਦਿਆ ਸੀ। ਉਹਨਾਂ ਨੂੰ ਬੜਾ ਤਜਰਬਾ ਸੀ ਕਿਉਂਕਿ ਉਹ ਇੱਥੋਂ ਜੰਮੇ ਪਲੇ, ਆਬੋ ਹਵਾ ਦਾ ਪਤਾ ਸੀ। ਅਮਰੀਕ ਭਾਜੀ ਵੀ ਇੱਕ ਇੰਟਰਸਟਿੰਗ ਗੱਲ ਇਹ ਆ ਵੀ ਉਹ ਜਦੋਂ ਅਸੀਂ ਇਹ ਥਾਂ ਖਰੀਦਿਆ ਨਾ, ਤਾਂ ਗੱਲ ਇਹ ਹੋਈ ਸੀ ਵੀ ਤੁਸੀਂ 6 ਮਹੀਨੇ ਨਾਲ ਕੰਮ ਕਰਾਉਣਾ ਸਾਡੇ,
ਠੀਕ ਹੈ,
ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਰਾਹ ਕਿਹੜਾ ਕਿੱਧਰ ਨੂੰ ਜਾਂਦਾ, ਪਹਾੜੀ ਤੇ ਕਿੱਦਾਂ ਕਰਨਾ, ਨਾਲੇ ਸਾਨੂੰ ਲੋੜ ਵੀ ਸੀ ਟ੍ਰੇਨਿੰਗ ਦੀ। ਸੋ 6 ਮਹੀਨੇ ਜੀ ਉਹਨਾਂ ਨੇ ਸਾਡੇ ਨਾਲ ਬਨਾਨੇ ਕਟਾਏ, ਕੰਮ ਵੀ ਕਰਾਏ। ਤਾਂ ਦੇਖੋ ਉਸਤਾਦ ਲੋਕ ਜਿਹੜੇ ਹੁੰਦੇ ਨੇ ਉਹ ਤਾਂ ਉਹਨਾਂ ਦੇ ਤਾਂ ਤੁਸੀਂ ਕੋਲੋਂ ਵੀ ਲੰਘ ਜਾਓ ਤਾਂ ਤੁਸੀਂ ਕੋਈ ਨਾ ਕੋਈ ਗੁਰ ਲੈ ਜਾਂਦੇ ਆ। ਔਰ ਉਸ ਸ਼ਖਸੀਅਤ ਦੇ ਨਾਲ ਮੈਂ 2 ਸਾਲ ਕੰਮ ਕੀਤਾ, ਤੇ ਜਿਹੜਾ ਮਤਲਬ ਮਾਡਰਨ ਖੇਤੀ ਆ, ਐਟੀਚਿਊਡ ਆ ਖੇਤੀ ਦਾ, ਉਹ ਮੈਂ ਉਹ ਤੋਂ ਸਿੱਖਿਆ। ਤੇ ਆਰਿਸ਼ ਤੇ ਪੰਜਾਬੀਆਂ ਦੀ ਜਿਹੜੀ ਤਸਵੀਰ ਆ ਬਿਲਕੁਲ ਸੇਮ ਹੀ ਆ, ਲੜਨ ਨੂੰ ਵੀ, ਰਹਿਣ ਨੂੰ ਵੀ, ਖਾਣ ਪੀਣ ਨੂੰ ਵੀ, ਤੇ ਦਾਰੂ ਪੀਣ ਨੂੰ ਵੀ, ਤੇ ਤਕਰੀਬਨ ਇੱਦਾਂ ਹੀ ਜਦੋਂ ਧਰਮ ਨੂੰ ਫਾਲੋ ਕਰਦੇ ਨੇ ਉਹ ਵੀ ਸਿਰੇ ਦਾ ਹੀ ਕਰਦੇ ਨੇ। ਸੋ ਇਸ ਕਰਕੇ ਸਾਡੀ ਕਾਫੀ ਬਣੀ ਤੇ ਮੈਂ ਉਹਨਾਂ ਦੀ ਕਾਫੀ ਰਿਸਪੈਕਟ ਕੀਤੀ। ਉਹਨਾਂ ਨੇ ਮੈਨੂੰ ਨਾ ਇੱਕ ਦਿਨ ਖੜੇ ਇਸ ਵੇਲੇ, ਤਾਂ 9 ਵਜੇ ਨਾ ਸਮੋਕੋ ਕਰਦੇ ਹੁੰਦੇ ਸੀ, ਤਾਂ ਸਾਹਮਣੇ ਪਹਾੜੀ ਦੇ ਉੱਤੇ ਹਲਕਾ ਹਲਕਾ ਧੂੰਆਂ ਜਿਹਾ, ਧੁੰਦ ਜਿਹੀ ਦਿਸਦੀ ਸੀ। ਉਹ ਮੈਨੂੰ ਕਹਿੰਦੇ ਵੀ ਨਹੀਂ ਨਹੀਂ, ਬੜਾ ਸੋਹਣਾ ਦਿਨ ਨਿਕਲਿਆ, ਬੜਾ ਸੋਹਣਾ ਦਿਨ ਨਿਕਲਿਆ ਸਾਰਾ ਕੁਝ। ਕਹਿੰਦਾ ਵੀ ਉਹ ਮੈਨੂੰ ਨਾ ਆਮਨ ਕਹਿੰਦਾ ਹੁੰਦਾ ਸੀ, ਆਮਨ ਯੰਗ ਫੈਲਾ ਇੱਦਾਂ ਕਹਿੰਦਾ ਹੁੰਦਾ ਸੀ ਇੱਥੇ, ਕਿਉਂਕਿ ਜਿਹੜੇ ਪੁਰਾਣੇ ਲੋਕ ਨੇ ਨਾ ਯੰਗ ਫੈਲੋ ਜ਼ਿਆਦਾ ਕਹਿੰਦੇ ਨੇ, ਵੀ ਜਵਾਨਾਂ ਜਿੱਦਾਂ ਅਸੀਂ ਜਿੱਦਾਂ ਅਸੀਂ ਜਵਾਨਾਂ ਕਿ ਆ ਵੀ ਜਵਾਨਾਂ ਇੱਦਾਂ ਯੰਗ ਫੈਲੋ,
ਹਲੇ ਵੀ ਜਿੱਦਾਂ ਗੋਰਿਆਂ ਦੇ ਇਲਾਕੇ ਜਾਓ ਯੰਗ ਫੈਲੋ ਵੀ ਕਹਿੰਦੇ,
ਹਾਂ ਯੰਗ ਫੈਲੋ ਕਹਿੰਦੇ, ਲੈਡ ਜਿਹੜੇ ਇੰਗਲੈਂਡ ਹੀ ਲੈਡ ਕਹਿੰਦੇ ਇੱਥੇ ਯੰਗ ਫੈਲੋ ਕਹਿੰਦੇ,
ਲੈਡ ਕਹਿੰਦੇ ਹਾਂਜੀ
ਹਾਂਜੀ। ਤਾਂ ਉਹ ਮੈਨੂੰ ਕਹਿੰਦਾ ਯੰਗ ਫੈਲੋ ਵੀ ਅੱਜ ਨਾ ਆਪਾਂ ਕੰਮ ਨਿਬੇੜ ਲਈਏ ਵੀ 4 ਵਜੇ ਮੀਂਹ ਆ ਜਾਣਾ, ਤੇ ਮੈਂ ਕਿਹਾ ਇੱਥੇ ਤਾਂ ਕੋਈ ਬੱਦਲ ਦਾ ਨਾਮ ਨਿਸ਼ਾਨ ਹੈ ਨੀ ਵੀ ਮੀਂਹ ਕਿੱਦਾਂ ਆ ਜਾਣਾ। ਉਹ ਕਹਿੰਦਾ ਉਹ ਸਾਹਮਣੇ ਪਹਾੜੀ ਦੇ ਉੱਤੇ ਉਹ ਦਰਖਤ ਦੇਖਦਾ ਕੱਲਾ ਜਿਹਾ ਟੋਪੀ ਜਿਹੇ ਵਾਲਾ, ਮੈਂ ਹਾਂ, ਕਹਿੰਦਾ ਨਾ ਜਦੋਂ ਉਹ ਹਲਕਾ ਹਲਕਾ ਧੁੰਦਲਾ ਹੋ ਜਾਵੇ ਤਾਂ ਸਮਝ ਲਓ 3 ਜਾਂ 4 ਵਜੇ 4 ਕੁ ਵਜੇ ਮੀਂਹ ਆ ਜਾਂਦਾ ਹੁੰਦਾ, ਥੰਡਰਸਟੋਰਮ ਆ ਜਾਂਦਾ ਹੁੰਦਾ। ਕਹਿੰਦਾ ਮੈਂ ਜੰਮਦਾ ਹੀ ਇਹ ਚੀਜ਼ ਅਬਜ਼ਰਵ ਕਰਦਾ ਆ। ਅੱਛਾ, ਤੇ ਮੈਂ ਕਿਹਾ ਕਮਾਲ ਹੈ। ਤੇ ਉਹੀ ਗੱਲ ਹੋ ਗਈ, 4 ਕੁ ਵਜੇ ਮੀਂਹ ਆ ਗਿਆ। ਤਾਂ ਫੇਰ ਥੋੜੀ ਦੇਰ ਬਾਅਦ ਫੇਰ ਇੱਦਾਂ ਹੀ ਹੋਇਆ, ਆ ਕੇ ਅਸੀਂ ਕੰਮ ਕਰਦੇ, ਮੈਂ ਤਾਂ ਮੇਰੇ ਡੈਡੀ ਤੇ ਕੰਮ ਕਰਦੇ ਕਰਦੇ, ਉਹਦਾ ਇਸ ਗੇੜਾ ਮਾਰ ਜਾਣਾ ਕੇ ਚੱਲੇ ਵੀ ਜਾਂਦਾ ਸੀ। ਉਹ ਕਹਿੰਦਾ ਵੀ ਨਿਬੇੜ ਲਓ ਕੰਮ ਛੇਤੀ ਛੇਤੀ, ਜਿਹੜਾ ਵੀ ਜੋ ਵੀ ਕਰਨਾ, ਤੇ ਅੱਜ ਨਾ 2 ਵਜੇ ਮੀਂਹ ਆ ਜਾਣਾ। ਮੈਂ
ਕਿਹਾ 4 ਤੋਂ 2 ਤੇ ਆ ਗਏ?
ਨਹੀਂ ਨਹੀਂ, ਉਹ ਮਹੀਨੇ ਕੁ ਬਾਅਦ ਦੀ ਗੱਲ ਸੀ। ਕਹਿੰਦਾ ਵੀ ਅੱਜ 2 ਵਜੇ ਮੀਂਹ ਆ ਜਾਣਾ ਹਨਾ, ਤੇ ਅਸੀਂ ਕਿਹਾ ਯਾਰ ਕਮਾਲ ਹੋ ਗਏ ਨਾ, ਵੀ ਇੱਕ ਵੀ ਬੱਦਲ ਨੀ ਹੈ, ਇਨਸਾਫ਼ ਹੈ ਨਾ। ਤੇ ਮੈਂ ਕਿਹਾ ਚਲੋ ਠੀਕ ਆ, ਅਸੀਂ ਅਣਗੌਲੀ ਜੀ ਕਰਤੀ ਵੀ ਨਹੀਂ ਯਾਰ ਇੰਨਾ ਵੀ ਨੀ ਠੀਕ ਹੈ ਨਾ ਕੰਮ। ਤੇ ਉਹੀ ਗੱਲ ਹੋ ਗਈ, ਉਹ 1:45 ਪਤਾ ਨੀ ਕਿੱਥੋਂ ਗੜਕਣ ਜਿਹਾ ਲੱਗ ਗਿਆ ਤੇ ਮੀਂਹ ਲੱਪਿਆ, ਤੇ ਅਸੀਂ ਬੜੇ ਹੈਰਾਨ ਪਰੇਸ਼ਾਨ। ਤੇ ਦੂਜੇ ਦਿਨ ਆ ਕੇ ਪੁੱਛਿਆ ਵੀ, ਮੈਂ ਕਿਹਾ ਵੀ ਬਿੱਲ ਵੀ ਤੂੰ ਤਾਂ ਉਦਣ ਉਹ ਦਰਖਤ ਦੇ ਕੇ ਦੱਸਿਆ ਸੀਗਾ ਵੀ ਜਦੋਂ ਥੋੜਾ ਧੁੰਦਲਾ ਦਿਖਾਈ ਦੇਣ ਲੱਗ ਪਏ ਤਾਂ 4 ਵਜੇ ਮੀਂਹ ਆਉਂਦਾ, ਵੀ ਆਹ ਕਿੱਦਾਂ ਸੀ? ਉਹ ਕਹਿੰਦਾ ਉਹ ਮੈਂ ਸਵੇਰੇ ਉੱਠ ਕੇ ਦੇਖਿਆ ਸੀ, ਉਹ ਮੈਨੂੰ ਦਰਖਤ ਦਿਸਦਾ ਨੀ ਸੀ, ਧੁੰਦ ਜੀ ਜ਼ਿਆਦਾ ਸੀ ਉੱਤੇ। ਕਹਿੰਦਾ ਇਹਦਾ ਮਤਲਬ ਦੋ ਘੰਟੇ ਪਹਿਲਾਂ ਆ ਜਾਣਾ ਮੀਂਹ ਪੈ। ਉਹਦਾ ਦੇਖੋ ਟੈਕਨੀਕਲ ਰੀਜ਼ਨ ਹੈ, ਸਿੱਧੀ ਜੀ ਗੱਲ ਹੈ। ਮਤਲਬ ਜੇ ਤੁਹਾਨੂੰ ਐਨ ਕ੍ਰਿਸਟਲ ਕਲੀਅਰ ਦਿਖਾਈ ਦੇ ਰਿਹਾ ਤਾਂ ਇਹਦਾ ਮਤਲਬ ਹਵਾ ਚ ਮੋਇਸਚਰ ਘੱਟ ਹੈ, ਠੀਕ ਹੈ। ਜੇ ਤੁਹਾਨੂੰ ਮਾੜੇ ਮਾੜੇ ਧੁੰਦਲਾ ਦਿਖਾਈ ਦੇ ਰਿਹਾ ਇਹਦਾ ਮਤਲਬ ਹਵਾ ਦੇ ਵਿਚ ਮਤਲਬ ਇਹਦਾ ਮਤਲਬ ਇਹ ਨੀ ਹੈਗਾ ਵੀ ਤੁਹਾਡੀਆਂ ਐਨਕਾਂ ਵੀ ਲੱਗਣ ਵਾਲੀਆਂ, ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਤੁਹਾਡੀ ਨਿਗਾਹ ਕਮਜ਼ੋਰ ਹੈ, ਇਹ ਵੀ ਹੋ ਸਕਦਾ। ਪਰ ਐਨਕਾਂ ਲਾ ਕੇ ਵੀ ਅਗਰ ਤੁਹਾਨੂੰ ਦਰਖਤ ਧੁੰਦਲਾ ਦਿਸੇ ਤਾਂ ਇਹਦਾ ਮਤਲਬ ਇਹ ਹੈ ਕਿ ਹਵਾ ਦੇ ਵਿਚ ਮੋਇਸਚਰ ਜ਼ਿਆਦਾ ਹੈ, ਤੇ ਜੇ ਜਮਾ ਹੀ ਨਾ ਦਿਸੇ ਤਾਂ ਇਹਦਾ ਮਤਲਬ ਜ਼ਿਆਦਾ ਮੋਇਸਚਰ ਹੈ।
ਮਨਦੀਪ ਤੁਹਾਨੂੰ ਨਾ ਪਹਿਲਾਂ ਅਸੀਂ ਸਮਝਦੇ ਸੀ ਕਿ ਤੁਸੀਂ ਸਭਿਆਚਾਰਕ ਗੱਲਾਂ ਦੇ ਜਾਂ ਏਦਾਂ ਦੇ ਖੇਤੀਬਾੜੀ ਦੀਆਂ ਗੱਲਾਂ ਦੇ ਪੰਡਿਤ ਆ, ਲੇਕਿਨ ਹੁਣ ਤਾਂ ਲੱਗਦਾ ਸੀ ਮੌਸਮ ਵਿਭਾਗ ਦੇ ਵੀ ਪੰਡਿਤ।
ਉਹ ਮੌਸਮ ਵਿਭਾਗ ਤੋਂ ਪਹਿਲਾਂ ਉਹ ਇਹੀ ਹੁੰਦੇ ਸੀਗੇ ਜਿਹੜੇ ਲੋਕਾਂ ਦੀ ਓਬਜ਼ਰਵੇਸ਼ਨ ਕੁਦਰਤ ਦੇ ਨਾਲ ਰਹਿਣਾ ਉਹ ਆਪਣੇ ਆਪ ਹੁੰਦੇ ਸੀ। ਇੱਥੇ ਆਸਟ੍ਰੇਲੀਆ ਦੇ ਓਰਿਜਿਨਲ ਜਿਹੜੇ ਮੂਲ ਨਿਵਾਸੀ ਆ ਨਾ ਉਹ ਹਫ਼ਤਾ ਹਫ਼ਤਾ ਪਹਿਲਾਂ ਦੱਸ ਦਿੰਦੇ ਆ ਕਿ ਤੂਫਾਨ ਆਉਣ ਵਾਲਾ, ਸਾਈਕਲੋਨ ਆਉਣ ਵਾਲਾ, ਚੱਕਰਵਰਤੀ। ਉਹ ਕਿਉਂ ਦੱਸ ਦਿੰਦੇ ਨੇ, ਕਿੱਦਾਂ ਦੱਸਦੇ ਨੇ, ਉਹ ਦੱਸ ਕੇ ਆਪਣੇ ਆਪ ਹੀ ਉਹ ਉੱਚੇ ਥਾਂ ਦੇ ਉੱਤੇ ਚੱਲ ਜਾਂਦੇ ਨੇ ਜਾਂ ਲੁਕਵੇਂ ਥਾਂ ਤੇ ਚੱਲ ਜਾਂਦੇ ਨੇ ਜਿੱਥੇ ਪਾਣੀ ਨਹੀਂ ਚੜਦਾ। ਉਹ ਤਾਂ ਦੱਸਦੇ ਨੇ ਕਿਉਂਕਿ ਕੁਛ ਚਿੜੀਆਂ, ਕੁਛ ਜਾਨਵਰ ਜਿਹੜੇ ਨੇ ਉਹ ਪਹਿਲਾਂ ਹੀ ਹਿਲਜੁਲ ਕਰਨੀ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਵੀ ਕੀ ਚੱਲ ਰਿਹਾ, ਹਨਾ, ਕਿੱਦਾਂ ਚੱਲ ਰਿਹਾ।
ਵਾਈਬ੍ਰੇਸ਼ਨ ਤੋਂ ਆਬਜ਼ਰਵ, ਵਾਈਬ੍ਰੇਸ਼ਨ ਤੋਂ ਪਰਸੈਪਸ਼ਨ ਹੁੰਦੀ ਉਹਨਾਂ ਦੀ। ਜਿਸ ਵੇਲੇ ਐਟਮੋਸਫੇਅਰ ਦੇ ਵਿੱਚ ਵਾਈਬ੍ਰੇਸ਼ਨ ਹੁੰਦੀ ਆ ਨਾ, ਉਹ ਪਹਿਲਾਂ ਕਈ, ਜਿੱਦਾਂ ਤੁਸੀਂ ਕਿਹਾ, ਕਈ ਦਿਨ ਨਹੀਂ ਕਈ ਮਹੀਨੇ ਵੀ ਪਹਿਲਾਂ ਗੈਸ ਕਰ ਸਕਦੇ ਆ ਉਹ
ਜਿਹੜੇ ਹੁੰਦੇ। ਹਾਂਜੀ, ਤੇ ਉਹ ਨਾ ਮਤਲਬ ਉਹ ਦੱਸ ਦਿੰਦੇ ਨੇ ਕਿਉਂਕਿ ਹੁਣ ਦੇਖੋ ਕੀੜੀਆਂ ਹੈ, ਕੀੜੀਆਂ ਵੀ ਜਦ ਮੀਂਹ ਪੈਂਦਾ ਨਾ ਕੀੜੀਆਂ ਬਾਹਰ ਆ ਜਾਂਦੀਆਂ ਜ਼ਿਆਦਾ, ਕਿਉਂਕਿ ਉਹਨਾਂ ਦੇ ਡੁੱਡਾਂ ਦੇ ਵਿੱਚ ਪਾਣੀ ਪੈਣ ਦੇ ਆਸਾਰ ਹੁੰਦੇ ਨੇ ਜ਼ਿਆਦਾ। ਕੁੱਕੂ ਬਾਰੇ ਬੋਲਣ ਲੱਗ ਪੈਂਦੇ ਨੇ, ਜਾਨਵਰ ਜਿਹੜੇ ਬੋਲਣ ਲੱਗ ਪੈਂਦੇ, ਆਪਣਾ ਪ੍ਰਬੰਧ ਕਰਨ ਲੱਗ ਜਾਂਦੇ ਨੇ। ਸੋ ਇਹ ਜਿਹੜੀ ਕੁਦਰਤ ਦੀ ਓਬਜ਼ਰਵੇਸ਼ਨ ਹੈ ਇਹ ਜ਼ਿਆਦਾ ਆ, ਤੇ ਇੱਥੇ ਜਿਹੜੇ ਮੂਲ ਨਿਵਾਸੀ ਉਹ ਤਾਂ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਪਹਿਲਾਂ ਹੀ ਦੱਸ ਦਿੰਦੇ ਨੇ ਵੀ ਐਤਕੀ ਕੀ ਹੋਣਾ ਹੈ, ਤੇ ਲੌਂਗ ਟਰਮ ਉਹ ਵਿਜ਼ਨ ਵੀ ਦੱਸ ਦਿੰਦੇ ਨੇ। ਸੋ ਜਿਹੜਾ ਕੰਪਿਊਟਰ ਦੇ ਵਿੱਚ ਜਿਹੜਾ ਲੌਜਿਕ ਭਰਿਆ ਹੋਇਆ ਉਹ ਵੀ ਤਾਂ ਬੰਦਿਆਂ ਨੇ ਭਰਿਆ ਹੋਇਆ ਨਾ, ਕਿ ਏਦਾਂ ਹੋਣੇ ਤੇ ਏਦਾਂ ਹੋਣੇ, ਤੇ ਜੋ ਆਪਣੇ ਓਬਜ਼ਰਵੇਸ਼ਨਾਂ ਕੀਤੀਆਂ ਉਹ ਭਰਦੇ ਨੇ, ਹਨਾ। ਜਿਹੜੇ ਹੁਣ ਬੰਦੇ ਰਡਾਰ ਦੇਖ ਰਹੇ ਨੇ ਬੈਠੇ, ਕੰਪਿਊਟਰ ਦੇ ਨਾਲ ਸੈਟੇਲਾਈਟ ਇਮੇਜਿਸ ਦੇਖ ਰਹੇ ਨੇ, ਉਹ ਵੀ ਤਾਂ ਬੰਦੇ ਹੀ ਦੇਖ ਰਹੇ ਨੇ ਨਾ ਵੀ ਇੱਥੇ ਏਦਾਂ ਟੈਂਪਰੇਚਰ ਹੋ ਗਿਆ ਸੀ, ਏਦਾਂ ਹੋ ਜਾਣਾ, ਉਹ ਲੌਜਿਕ ਭਰੀ ਜਾ ਰਹੇ ਨੇ ਤੇ ਹੌਲੀ ਹੌਲੀ ਜਿਹੜੀ ਉਹ ਜਾਣਕਾਰੀ ਜਮ੍ਹਾਂ ਹੋਈ ਜਾਂਦੀ ਨੀ। ਖੈਰ, ਸਾਡੀ ਆਵਾਜ਼ ਕਿਵੇਂ ਜਾ ਰਹੀ ਹੈ ਆਪਣੇ ਸਰੋਤਿਆਂ ਨੂੰ ਆਪਾਂ ਪੁੱਛ ਲੈਂਦੇ ਹਾਂ। ਤੇ ਅਮਰੀਕ ਭਾਜੀ ਖੰਘ ਰਹੇ ਨੇ, ਤੇ ਮੈਨੂੰ ਲੱਗਦਾ ਚਾਲ ਸਾਹਿਬ ਉਹਨਾਂ ਨੂੰ ਥੋੜੀ ਪ੍ਰੋਬਲਮ ਆ ਰਹੀ ਹੈ, ਪਰ ਸਾਡੇ ਸਰੋਤੇ ਦੱਸਿਓ ਕਿ ਆਵਾਜ਼ ਸਾਡੀ ਠੀਕ ਚੱਲ ਰਹੀ ਹੈ ਜਾਂ ਡਿਸਟਰਬੈਂਸ, ਕਿਉਂਕਿ ਮੇਰੇ ਵੱਲ ਸਿਸਟਮ ਬੜਾ ਠੀਕ ਚੱਲ ਰਿਹਾ ਪਰ ਮੈਂ ਟ੍ਰਾਇਲ ਕਰਕੇ ਦੇਖ ਵੀ ਲਵਾਂਗਾ। ਅਮਰੀਕ ਭਾਜੀ ਸ਼ਾਇਦ ਮੈਨੂੰ ਲੱਗਦਾ ਤਾਂ ਖੰਘ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨਸ ਆ ਰਹੀਆਂ ਤੇ ਕੇਜਰੀਵਾਲ ਸਾਹਿਬ ਦੀ ਖੰਘ ਬੜੀ ਮਸ਼ਹੂਰ ਹੈ।
ਚਿੰਜੜੀ ਛੇੜਨ ਦੀ ਕੋਸ਼ਿਸ਼ ਕਰਦੇ ਆ ਉਹਨੇ,
ਚਿੰਜੜੀ ਛੇੜਨ ਨਹੀਂ ਨਹੀਂ, ਤੁਸੀਂ ਜਾਣ ਕੇ ਖੰਘ ਰਹੇ, ਤੁਸੀਂ ਕੇਜਰੀਵਾਲ ਸਾਹਿਬ ਨੂੰ, ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰ ਰਹੇ ਹੋ ਜੀ, ਮੈਨੂੰ ਤਾਂ ਇਉਂ ਲੱਗਦਾ। ਖੰਘ ਤੁਹਾਨੂੰ ਹੈ ਤਾਂ ਹੈ ਨਹੀਂ ਸੀ, ਤੁਸੀਂ ਜਾਣ ਕੇ ਕਰਦੇ ਹੋ।
ਚਲੋ
ਠੀਕ ਹੈ। ਹਾਂਜੀ ਭਾਜੀ,
ਹਾਂਜੀ ਹਾਂਜੀ,
ਇੱਕ ਤੁਹਾਨੂੰ ਹੋਰ ਗੱਲ ਸੁਣਾਣੀ, ਕੱਲ ਮੈਂ ਬੜੀ ਇੰਟਰਸਟਿੰਗ ਗੱਲ ਸੁਣੀ ਉਹਨੇ, ਜਿਹੜਾ ਮੇਰਾ ਉਸਤਾਦ ਸੀਗਾ, ਆਵਾਜ਼ ਕਹਿੰਦੇ ਬਿਲਕੁਲ ਠੀਕ ਹੈ ਜੀ, ਸੁਖਦੀਪ ਰਿਆੜ ਹੁਣੀ ਵੀ ਕਹਿਤਾ, ਗੁਰਜ ਬਹਾਦਰ ਹੁਣੀ ਵੀ ਕਹਿਤਾ, ਜੀ ਐਸ ਚਾਲ ਸਾਹਿਬ ਇਹਨੂੰ ਫੋਨ ਨੂੰ ਰੀਸਟਾਰਟ ਕਰੋ ਆਪਣੇ ਨੂੰ। ਕੱਲ ਨਾ ਇੱਕ ਹੋਰ, ਉਹ ਬੜਾ ਰੋਬਸਟ ਬੰਦਾ ਸੀ, ਮਤਲਬ ਬੜਾ ਧੜਲੇਦਾਰ ਸੀ ਬਿਲ ਸਿੰਗਲਟਨ, ਉਹ ਬੜੀ ਉੱਚੀ ਆਵਾਜ਼ ਬੜੀ ਉੱਚੀ ਸੀ। ਅਮਰੀਕ ਭਾਜੀ ਇਹ ਵੀ ਆਪਾਂ ਗੱਲ ਕਰਨੀ ਹੈ, ਬੜੀ ਇੰਟਰਸਟਿੰਗ ਗੱਲ ਸੀਗੀ ਕੱਲ ਨੋਟ ਕੀਤੀ, ਉਹਦੀ ਆਵਾਜ਼ ਬੜੀ ਉੱਚੀ ਸੀ ਤੇ ਉਹਨੂੰ ਨਾ ਕਈ ਲਾਊਡ ਬਿੱਲ ਵੀ ਕਹਿੰਦੇ ਸੀ ਵੀ ਉੱਚੀ ਬੋਲਦਾ ਆ। ਅਸਲ ਦੇ ਵਿੱਚ ਕੀ ਸੀ ਨਾ, ਪਹਾੜੀ ਤੇ ਕੰਮ ਕਰਦੇ ਸੀ, ਵੱਡੇ ਵੱਡੇ ਖੁੱਲੇ ਖੇਤ ਸੀਗੇ, ਤਾਂ ਉਹ ਪਹਿਲਾਂ ਤਾਂ ਫੋਨ ਹੁੰਦੇ ਨਹੀਂ ਸੀ, ਆਵਾਜ਼ਾਂ ਮਾਰ ਕੇ ਇੱਕ ਦੂਜੇ ਨੂੰ ਬੁਲਾਉਣਾ ਪੈਂਦਾ ਸੀ, ਹਨਾ। ਤਾਂ ਉਹ ਕੁਦਰਤੀ ਤੌਰ ਤੇ ਤੁਸੀਂ ਦੇਖਿਆ ਹੋਊਗਾ ਕਿ ਪਿੰਡਾਂ ਵਾਲਿਆਂ ਦੀ, ਜਿਹੜੇ ਖੇਤਾਂ ਚ ਖਾਸ ਕਰਕੇ ਜੱਟ ਕੰਮ ਕਰਦੇ ਨੇ, ਉਹਨਾਂ ਦੀਆਂ ਆਵਾਜ਼ਾਂ ਬੜੀਆਂ ਉੱਚੀ ਉੱਚੀ ਬੋਲਦੇ ਨੇ, ਉਹਨਾਂ ਦੀ ਪਿੱਚ ਬੜੀ ਹਾਈ ਹੁੰਦੀ ਆ, ਕਿਉਂਕਿ ਉਹਨਾਂ ਨੇ ਇੱਕ ਖੇਤ ਤੋਂ ਖੜ ਕੇ ਉਹ ਪੰਜਵੇਂ ਖੇਤ ਤੇ ਕੰਮ ਕਰਦਿਆਂ ਨੂੰ ਆਵਾਜ਼ ਮਾਰਨੀ ਹੁੰਦੀ ਹੈ ਨਾ, ਤਾਂ ਇਸ ਕਰਕੇ ਨੈਚੁਰਲੀ ਉਹਨਾਂ ਦੀ ਉੱਚੀ ਹੁੰਦੀ ਹੈ। ਤੇ ਮੇਰੇ ਨਾਨਾ ਜੀ ਦੀ ਵੀ ਆਵਾਜ਼ ਉੱਚੀ ਸੀ, ਮੇਰੇ ਵੱਡੇ ਮਾਮੇ ਦੀ ਵੀ ਆਵਾਜ਼ ਉੱਚੀ ਸੀ, ਮੇਰੀ ਵੀ ਕਿਸੇ ਹੱਦ ਤੱਕ ਉੱਚੀ ਹੈ, ਕਿਉਂਕਿ ਪਹਿਲਾਂ ਸੀ ਆਵਾਜ਼ਾਂ ਵੂਜ਼ਾਂ ਮਾਰ ਕੇ ਕੰਮ ਕਰਦੇ ਹੁੰਦੇ ਸੀ। ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸ਼ਹਿਰ ਦੇ ਲੋਕ ਹੁੰਦੇ ਨੇ, ਸ਼ਾਪਾਂ ਚਲਾਉਂਦੇ ਨੇ, ਉਹ ਬੜੇ ਹੌਲੀ ਬੋਲਦੇ ਨੇ, ਉਹਨਾਂ ਨੇ ਆਪਣੇ ਸੀਕਰੇਟ ਰੱਖਣੇ ਹੁੰਦੇ ਨੇ ਤਾਂ ਕਿ ਉਹ ਸੁਣ ਨਾ ਲਵੇ, ਅੰਦਰੋਂ ਅੰਦਰੀ ਗੱਲ ਕਰਨੀ ਹੁੰਦੀ ਹੈ ਨਾ, ਅਸੀਂ ਇੱਕ ਦੂਜੇ ਨੂੰ ਆਵਾਜ਼ਾਂ ਉੱਚੀ ਉੱਚੀ ਮਾਰਨੀਆਂ ਹੁੰਦੀਆਂ ਤੇ ਉਹ ਬਿੱਲ ਦੀ ਵੀ ਆਵਾਜ਼ ਉੱਚੀ ਸੀ ਤੇ ਉਹ ਤੋਂ ਬਾਅਦ ਇੱਕ ਹੋਰ ਗੋਰਾ ਆਇਆ ਸਾਡੇ ਏਰੀਏ ਦੇ ਵਿੱਚ ਉਹਦੀ ਆਵਾਜ਼ ਵੀ ਬੜੀ ਉੱਚੀ ਸੀਗੀ ਹਨਾ ਤਾਂ ਉਹਨੂੰ ਲਾਊਡ ਬਿੱਲ ਕਹਿੰਦੇ ਹੁੰਦੇ ਸੀਗੇ ਤੇ ਉਹ ਉੱਚੀ ਬੋਲ ਹਾਂ ਤੇ ਨਾ ਉਹ ਬੜਾ ਮਤਲਬ ਧੜੱਲੇਦਾਰ ਸੀ ਉਹ ਕਹਿੰਦੇ ਨਾ ਵੀ 2015 ਦੇ ਵਿੱਚ ਉਹਦਾ ਮੁੰਡਾ ਸਾਨੂੰ ਦੱਸਦਾ ਸੀ ਕਹਿੰਦਾ 2015 ਦੇ ਵਿੱਚ ਨਾ ਡੈਡ ਦਾ ਕਹਿੰਦਾ ਬਾਈਪਾਸ ਹੋਇਆ ਹਾਰਟ ਪ੍ਰੋਬਲਮ ਆ ਗਈ ਉਹਨੂੰ ਕਹਿੰਦਾ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਹੋਈ ਸੀ ਤੇ ਜਦੋਂ ਆਪਰੇਸ਼ਨ ਤੋਂ ਪਹਿਲਾਂ ਨਾ ਜਿਹੜਾ ਡਾਕਟਰ ਦੇਖਣ ਆਇਆ ਉਹਨੂੰ ਤੇ ਜਦੋਂ ਡਾਕਟਰ ਦੇਖਣ ਆਇਆ ਨਾ ਤੇ ਉੱਥੇ ਜਿਹੜੀ ਨਰਸ ਸੀਗੀ ਉਹ ਬੜਾ ਵੱਡਾ ਸਪੈਸ਼ਲਿਸਟ ਸੀਗਾ ਆਸਟ੍ਰੇਲੀਆ ਦਾ ਤੇ ਜਿਹੜੀ ਨਰਸ ਸੀਗੀ ਨਾ ਉਹ ਤੋਂ ਪਹਿਲਾਂ ਉਹਨੂੰ ਕਹਿੰਦੇ ਡੈਡ ਨੂੰ ਤਿਆਰ ਕਰੀ ਗਈ ਵੀ ਇਹ ਨਾ ਬਹੁਤ ਵੱਡਾ ਸਪੈਸ਼ਲਿਸਟ ਆ ਤੂੰ ਲੱਕੀ ਹੈ ਜਿਹੜਾ ਤੈਨੂੰ ਦੇਖ ਰਿਹਾ ਹੈ ਕਹਿੰਦੇ ਚਲੋ ਡਾਕਟਰ ਵੀ ਆ ਗਿਆ ਉਹ ਨਰਸ ਫੇਰ ਉਹਦੀ ਚਮਚਾਗਿਰੀ ਕਰੀ ਜਾਵੇ ਡਾਕਟਰ ਦੀ ਵੀ ਇਹ ਤਾਂ ਬੜੇ ਮਹਾਨ ਨੇ ਇਹ ਤਾਂ ਬੜਾ ਜ਼ਬਰਦਸਤ ਡਾਕਟਰ ਹੈ ਉਹ ਕਹੀ ਜਾਵੇ ਬਿੱਲ ਨੂੰ ਮੇਰੇ ਉਸਤਾਦ ਨੂੰ ਵੀ ਤੂੰ ਆਪਣੇ ਆਪ ਨੂੰ ਨਾ ਭਾਗਾਂ ਵਾਲਾ ਸਮਝ ਵੀ ਤੈਨੂੰ ਇਹੋ ਜਿਹਾ ਡਾਕਟਰ ਦੇਖ ਰਿਹਾ ਉਹ ਮੋਰੇ ਪਤਾ ਕੀ ਕਹਿੰਦਾ 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 ਇਹ ਤਾਂ ਮੈਨੂੰ ਕੁਛ ਕਹਿੰਦਾ ਨੀ ਹੈਗਾ ਹੀ ਡਸਨਟ ਸੇ ਅ ਥਿੰਗ ਟੂ ਮੀ ਹਨਾ ਕਹਿੰਦਾ ਇਹਨੂੰ ਦੱਸ ਦੇ ਹਨਾ ਵੀ ਇਹਦੀ ਜੋਬ ਹੈ ਠੀਕ ਕਰਨਾ ਮੈਨੂੰ ਠੀਕ ਹੈ ਤੇ ਕਹਿੰਦਾ ਮੈਂ ਇੰਨਾ ਥੈਂਕਫੁਲ ਹੋ ਸਕਦਾ ਜੇ ਮੈਨੂੰ ਇਹਨੇ ਆਪਣੀ ਜੋਬ ਸਹੀ ਕੀਤੀ ਤਾਂ ਮੈਨੂੰ ਠੀਕ ਕਰ ਦਿੱਤਾ ਨਾ ਤਾਂ ਫੇਰ ਮੈਂ ਇੱਥੋਂ ਕਹਿੰਦਾ ਮੰਜੇ ਤੋਂ ਉੱਠ ਕੇ ਕਹਿੰਦਾ ਫੇਰ ਆਈ ਵਿਲ ਕੰਟੀਨਿਊ ਟੂ ਡੂ ਫਾਰਮਿੰਗ ਐਂਡ ਪ੍ਰੋਡਿਊਸ ਫੂਡ ਟੂ ਫੀਡ ਹਿਸ ਟੂ ਫੀਡ ਹਿਸ ਫੈਮਿਲੀ ਐਂਡ ਹਿਮਸੈਲਫ ਕਹਿੰਦਾ ਜੇ ਮੈਨੂੰ ਠੀਕ ਕਰ ਦੇਗਾ ਨਾ ਮੈਂ ਠੀਕ ਹੋਣ ਤੋਂ ਬਾਅਦ ਕਹਿੰਦਾ ਫੇਰ ਮੈਂ ਫਾਰਮਿੰਗ ਹੀ ਕਰਦਾ ਫਾਰਮਿੰਗ ਕਰਕੇ ਨਾ ਮੈਂ ਇਹਦੇ ਲਈ ਤਾਂ ਇਹਦੇ ਪਰਿਵਾਰ ਦੇ ਲਈ ਖਾਣਾ ਬਣਾ ਪੇਸ਼ ਕਰਕੇ ਮਤਲਬ ਬਣਾਈ ਜਾਊਂਗਾ ਉਗਾਈ ਜਾਊਂਗਾ ਕਹਿੰਦਾ ਮੈਂ ਫਾਰਮਰ ਹਾਂ ਤੇ ਚਲੋ ਉਹ ਕਹਿੰਦੇ ਹਿਸਾਬ ਤਾਬ ਹੋਇਆ ਤੇ ਆ ਕੇ ਨਾ ਡਾਕਟਰ ਕਹਿੰਦਾ ਬਿੱਲ ਪੇ ਤੈਨੂੰ ਨਾ ਇੰਸ਼ੋਰੈਂਸ ਨੇ ਕਵਰ ਕਰ ਲੈਣਾ ਸਾਰੇ ਪੈਸੇ ਪਰ ਫੇਰ ਵੀ ਤੈਨੂੰ $8,500 ਕੋਲੋਂ ਦੇਣੇ ਪੈਣੇ ਆ ਇੰਨਾ ਗੈਪ ਹੈ
ਠੀਕ
ਹੈ ਕਹਿੰਦਾ ਉਹ ਡੈਡ ਨੇ ਮੇਰੇ ਵੱਲ ਨੂੰ ਦੇਖਿਆ ਕਹਿੰਦਾ ਮੈਨੂੰ ਕਹਿੰਦਾ ਉਹ ਸ਼ੌਕ ਹੋ ਗਿਆ ਕਹਿੰਦਾ ਯਾਰ ਮਤਲਬ ਮੈਂ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਆ ਫੇਰ ਮੈਨੂੰ $8,500 ਫੇਰ ਦੇਣਾ ਪੈਣਾ ਉਹ ਮੈਨੂੰ ਕਹਿੰਦਾ ਉਹ ਖਿੱਚ ਵੀ ਗਿਆ ਥੋੜਾ ਜਿਹਾ ਵੀ ਇੰਸ਼ੋਰੈਂਸ ਕਰਾਏ ਦਾ ਫਾਇਦਾ ਕੀ ਹੋਇਆ ਹਨਾ ਤੇ ਉਹ ਖਿੱਚ ਵੀ ਗਿਆ ਕਹਿੰਦਾ ਕਹਿੰਦਾ ਸਨ ਕਹਿੰਦਾ ਜੇ ਕਹਿੰਦਾ ਇਹਨੇ ਮੈਨੂੰ ਫਿਕਸ ਨਾ ਕੀਤਾ ਨਾ ਡੋਂਟ ਪੇ ਦਾ ਬਾਸਟਰਡ ਕਹਿੰਦਾ ਜੇ ਮੈਂ ਠੀਕ ਹੋ ਗਿਆ ਤਾਂ ਹੀ ਨਹੀਂ ਕਹਿੰਦਾ ਅਦਰਵਾਈਜ਼ ਉਹ ਇੱਦਾਂ ਤੁਹਾਨੂੰ ਪਤਾ ਗੋਰੇ ਆਮ ਗੱਲ ਕਹਿੰਦਾ ਡੋਂਟ ਪੇ ਦਾ ਬਾਸਟਰਡ ਕਹਿੰਦਾ ਇਫ ਹੀ ਡਸਨਟ ਫਿਕਸ ਮੀ ਮਤਲਬ ਗੱਲਾਂ ਹੁਣ ਯਾਦ ਰਹਿ ਜਾਂਦੀਆਂ ਤੇ ਬਹੁਤ ਨੁਕਤੇ ਖੇਤੀਬਾੜੀ ਦੇ ਮੈਂ ਉਹ ਤੋਂ ਸਿੱਖੇ ਕਿੱਦਾਂ ਕੰਮ ਕਰਨਾ ਔਰ ਇੱਕ ਵਾਰੀ ਨਾ ਮੈਂ ਤੁਹਾਨੂੰ ਦੱਸ ਦਮ ਜਿਹੜੇ ਨਾ ਖੇਤੀ ਦੇ ਵਿੱਚ ਅਮਰੀਕ ਭਾਜੀ ਪੇ ਆਮਦਨ ਕਦੋਂ ਆਉਂਦੀ ਹੈ ਆਮਦਨ ਤਾਂ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਮਤਲਬ ਹਾਰਵੈਸਟਿੰਗ ਕਰਦੇ ਹਨਾ ਤੇ ਅਸੀਂ ਨਾ ਕੰਮ ਕਰਦੇ ਮੈਂ ਤਾਂ ਡੈਡੀ ਤਾਂ ਅਸੀਂ ਬੈਗ ਚੜਾਉਣ ਲੱਗੇ ਉਹ ਦੇਖੀ ਜਾਵੇ ਦੂਜੇ ਦਿਨ ਆਏ ਅਸੀਂ ਪੱਤੇ ਕੱਟਣ ਲੱਗ ਪਏ ਉਹ ਪੱਤੇ ਕੱਟਦੇ ਸੀ ਤਾਂ ਉਹ ਆਇਆ ਮੋਟਰਸਾਈਕਲ ਲੈ ਕੇ ਆ ਕੇ ਨਾ ਇੱਧਰ ਉੱਧਰ ਦੇਖਿਆ ਬਾਂਚਾਂ ਦੇ ਦੇਖੇ ਚੱਕ ਕੇ ਪਲਾਸਟਿਕ ਦੇਖਿਆ ਆ ਕੇ ਕਹਿੰਦਾ ਤੁਹਾਡਾ ਬਨਾਨਾ ਕੱਟਣ ਵਾਲਾ ਅਸੀਂ ਕਿਹਾ ਯੈਸ ਕਹਿੰਦਾ ਕਦ ਕੱਟਣਾ ਤੁਸੀਂ ਮੈਨੂੰ ਸੱਦਿਆ ਨੀ ਅਸੀਂ ਕਿਹਾ ਕੱਲ ਨੂੰ ਕੱਟਾਂਗੇ ਪਹਿਲਾਂ ਪੱਤੇ ਨਿਬੇੜ ਲਈਏ ਕਹਿੰਦਾ ਯੂ ਬਲੱਡੀ ਇੰਡੀਅਨਸ ਹਨਾ ਕਹਿੰਦਾ ਤੁਹਾਨੂੰ ਅਕਲ ਕਾਹਦਾ ਨੀ ਹੈ ਤੁਹਾਨੂੰ ਕਹਿੰਦਾ ਅਕਲ ਕਾਹਦਾ ਨੀ ਹੈ ਮੈਂ ਕੀ ਹੋਇਆ ਕਹਿੰਦਾ ਜਿੱਥੋਂ ਤਾਂ ਪੈਸੇ ਆਣੇ ਆ ਉਹ ਤਾਂ ਤੁਸੀਂ ਕੰਮ ਕਰਦੇ ਨੀ ਜਿਹੜੇ ਕਹਿੰਦਾ ਆਹ ਕੰਮ ਕਰੀ ਜਾਂਦੇ ਇਹ ਚ ਪੈਸੇ ਲੱਗਦੇ ਆ ਕਹਿੰਦਾ ਅਕਲ ਦਾ ਕੰਮ ਇਹ ਹੋਣਾ ਚਾਹੀਦਾ ਵੀ ਪਹਿਲਾਂ ਆਪਣੀ ਫਸਲ ਸਾਂਭ ਲਓ ਪਹਿਲਾਂ ਪੈਸੇ ਲਿਆਉਣ ਵਾਲਾ ਕੰਮ ਕਰ ਲਓ ਖਰਚ ਜਾਂ ਮਰਜ਼ੀ ਲਿਓ ਬਾਕੀ ਕੰਮ ਪਰਸੋਂ ਨੂੰ ਕਰ ਲਿਓ ਇਹ ਕਿਹੜੇ ਲੰਘ ਚੱਲੇ ਆ
ਹਨਾ
ਅਸੀਂ ਅਸੀਂ ਦੋਵਾਂ ਜਣੇ ਬੈਠੇ ਸੀ ਗੱਲ ਤਾਂ ਠੀਕ ਆ ਅਸੀਂ ਜੀ ਕੰਮ ਛੱਡਿਆ ਅਸੀਂ ਕੱਟਣ ਲੱਗ ਪਏ ਉਹ ਤੇ ਨਾ ਅੱਧ ਅਸੀਂ ਕਈ ਬਹੁਤ ਗੱਲਾਂ ਲੜ ਬੰਨੀਆਂ ਉਹ ਬੰਦੇ ਦੀਆਂ ਨਾ ਉਹਦੇ ਤਜਰਬੇ ਤੋਂ ਸਿੱਖਿਆ ਔਰ ਇੱਕ ਗੱਲ ਉਹਨੂੰ ਹੋਰ ਬੜੀ ਜ਼ਬਰਦਸਤ ਕਹੀ ਸੀ ਉਹ ਕਹਿੰਦਾ ਵੀ ਅਮਨ ਭਾਈ ਮੈਂ ਤੁਹਾਨੂੰ ਦੱਸਾਂ ਤੂੰ ਨਾ ਮੇਰੀ ਥੋੜੀ ਜਿਹੀ ਨਾ ਐਕਸੈਂਟ ਚ ਪ੍ਰੋਬਲਮ ਸੀ ਪਰ ਪ੍ਰੋਬਲਮ ਨਹੀਂ ਸੀ ਪਰ ਉਹ ਬੜੀ ਚੰਗੀ ਤਰ੍ਹਾਂ ਸਮਝਦਾ ਸੀ ਮੈਂ ਝਿਜਕਦਾ ਸੀ ਗੱਲ ਕਰਨ ਤੋਂ ਉਹ ਕਹਿੰਦਾ ਦੇਖ ਤੂੰ ਮੈਨੂੰ ਪੁੱਛ ਲਿਆ ਕਰ ਕੋਈ ਵੀ ਗੱਲ ਹੈ ਮੈਨੂੰ ਪੁੱਛ ਲਿਆ ਕਰ ਪਰ ਮੈਂ ਤੈਨੂੰ ਇੱਦਾਂ ਵੀ ਦੱਸ ਦਿੰਦਾ ਕਹਿੰਦਾ ਵੀ ਤੂੰ ਨਾ ਆਸਟ੍ਰੇਲੀਆ ਦੇ ਵਿੱਚ ਜਿੱਥੇ ਮਰਜ਼ੀ ਚਲ ਜਾ, ਜੇ ਤੈਨੂੰ ਲੱਗਦਾ ਹੈ ਨਾ ਵੀ ਇੱਥੋਂ 1000 ਕਿਲੋਮੀਟਰ ਦੂਰ ਕੋਈ ਫਾਰਮਰ ਹੈ ਉਹ ਵਧੀਆ ਕੰਮ ਕਰ ਰਿਹਾ, ਤੂੰ ਕਹਿੰਦਾ ਉਹਨੂੰ ਫੋਨ ਕਰ ਵੀ ਮੈਂ ਆ ਰਿਹਾ ਦੇਖਣ ਮਿਸਟਰ ਸਮਿਥ ਤੇ ਤੂੰ ਸਿੱਖਣ ਆ ਰਿਹਾ। ਕਹਿੰਦਾ ਚਾਹੇ ਉਹ ਜਿੰਨਾ ਮਰਜ਼ੀ ਬਿਜ਼ੀ ਹੋਊਗਾ ਉਹ ਕੰਮ ਛੱਡ ਕੇ ਤੇ ਕਹਿੰਦਾ ਤੈਨੂੰ ਅਟੈਂਡ ਕਰੂਗਾ, ਵੀ ਫਾਰਮਰ ਫਾਰਮਰ ਨੂੰ ਅਟੈਂਡ ਜ਼ਰੂਰ ਕਰੂਗਾ, ਹੋਰ ਕਿਸੇ ਨੂੰ ਅਟੈਂਡ ਕਰੇ ਨਾ ਕਰੇ। ਜਦੋਂ ਕੋਈ ਦੂਜਾ ਫਾਰਮਰ ਕਿਸੇ ਫਾਰਮਰ ਦਾ ਕੰਮ ਦੇਖਣ ਜਾਂਦਾ ਜਾਂ ਉਹ ਤੋਂ ਸਿੱਖਣ ਜਾਂਦਾ ਨਾ, ਕਹਿੰਦਾ ਸਾਰਿਆਂ ਨਾਲ ਵੱਡੀ ਉਪਲਬਧੀ, ਉਹਨੂੰ ਕਹਿ ਲੋ ਕਿ ਨੋਬਲ ਪੀਸ ਪ੍ਰਾਈਜ਼ ਵਾਲਾ ਕੰਮ ਉਹਨੂੰ ਹੋਇਆ ਹੁੰਦਾ ਉਸ ਵੇਲੇ।
ਵੈਸੇ ਅਮਨਦੀਪ, ਤੁਸੀਂ ਫਾਰਮਿੰਗ ਦੇ ਇਲਾਕੇ ਜਾਓ ਨਾ, ਜਿੱਦਾਂ ਖੇਤੀਬਾੜੀ ਦੇ ਇਲਾਕੇ ਆਸਟ੍ਰੇਲੀਆ ਦੇ ਆ, ਉੱਥੇ ਥੋੜੀ ਭਰਾਤਰੀ ਭਾਵ ਜ਼ਿਆਦਾ ਆ। ਇੱਕ ਤਾਂ ਉਹ ਤੁਹਾਨੂੰ ਹਮੇਸ਼ਾ ਹੱਥ ਦੇ ਕੇ ਤੁਹਾਡਾ ਇਹਦਾ ਸਵਾਗਤ ਕਰਦੇ ਆ, ਐਕਸੈਪਟ ਕਰਦੇ ਤੁਹਾਨੂੰ ਕਿ ਤੁਸੀਂ ਆ ਗਏ। ਜਦੋਂ ਤੁਸੀਂ ਕਾਰ ਵਿੱਚ ਲੰਘਦੇ ਆ, ਪਾਸ ਕਰਦੇ ਆ ਇੱਕ ਦੂਜੇ ਦੀ ਕਾਰ, ਤੇ ਤੁਹਾਨੂੰ ਹੈਲੋ ਜੀ ਕਹਿ ਕੇ ਜਾਂਦੇ ਆ। ਇਹ ਜਿਹੜੀ ਗੱਲ ਸ਼ਹਿਰਾਂ ਦੇ ਵਿੱਚ ਨਹੀਂ ਹੈ। ਇੱਕ ਤਾਂ ਪੋਪੂਲੇਸ਼ਨ ਬਹੁਤ ਹੈ, ਜੇ ਹੱਥੇ ਲਾਈ, ਫਿਰ ਸ਼ਹਿਰਾਂ ਚ ਹੱਥੇ ਲਾਈ ਜਾਊਗਾ ਬੰਦਾ ਨਾ। ਤੇ ਇੱਕ ਭਾਰਤੀ ਪਿਆਰ ਵੀ ਜ਼ਿਆਦਾ, ਇੱਕ ਜਿਹੜੀ ਸਿੱਖਣ ਵਾਲੀ ਗੱਲ ਕਹੀ ਨਾ, ਉਹ ਜੇ ਤੁਸੀਂ ਕਿਸੇ ਨੂੰ ਸਿਖਾਉਂਦੇ ਵੀ ਨਾ, ਤਾਂ ਰਿਸਪੈਕਟ ਥੋੜੀ ਜ਼ਿਆਦਾ ਕਰਦੇ ਆ, ਚਾਹੇ ਉਹ ਆਸਟ੍ਰੇਲੀਆ ਹੋਵੇ ਚਾਹੇ ਉਹ ਪੰਜਾਬ ਹੋਵੇ। ਇਹ ਜਿਹੜਾ ਫਾਰਮਰ ਆ ਨਾ, ਹਮੇਸ਼ਾ ਆਪਣੇ ਜਿਹੜਾ ਨੌਲੇਜ ਆ ਉਹਨੂੰ ਡਿਸੈਮੀਨੇਟ ਕਰਨ ਦੀ ਕੋਸ਼ਿਸ਼ ਕਰਦਾ, ਖੁਸ਼ ਬੜਾ ਹੁੰਦਾ।
ਖੁਸ਼ ਬੜਾ ਹੁੰਦਾ ਬਿਲਕੁਲ, ਮਤਲਬ ਜਿਹੜਾ ਅਸਲੀ ਕਿਸਾਨ ਜਿਹੜਾ ਨਹੀਂ ਹੈਗਾ, ਮਤਲਬ ਉਹਦਾ ਇਹ ਨੁਕਤਾ ਨਾ ਜਿਹੜਾ ਮੈਂ ਅਸੀਂ ਲੜ ਬੰਨਿਆ ਹੋਇਆ, ਤੇ ਆਪਾਂ ਕਿਸੇ ਕਿਤੇ ਵੀ ਚਲੇ ਜਾਈਦਾ ਸਿੱਖਣ ਵਾਸਤੇ। ਤੇ ਹੁਣ ਇੱਦਾਂ ਵੀ ਕੋਈ ਵੀ ਮਿੱਤਰ ਪਿਆਰਾ ਕੋਈ ਵੀ ਸਾਤੋਂ ਕੁਝ ਨੌਲੇਜ ਲੈਣਾ ਚਾਹੁੰਦਾ ਤਾਂ ਆਪਾਂ ਉਦੋਂ ਜ਼ਰੂਰ ਟਾਈਮ ਕੱਢ ਕੇ ਜਿੰਨਾ ਕੁ ਸਾਨੂੰ ਪਤਾ ਹੈ ਉਨਾ ਕੁ ਦੇਈਦਾ ਹੈ। ਅਮਰੀਕ ਜੀ ਸੁਨੇਹੇ ਬਹੁਤ ਆ ਰਹੇ ਨੇ ਕਹਿੰਦੇ, ਹਾਂਜੀ ਤੇ
ਮੈਂ ਤੁਹਾਨੂੰ ਸੁਨੇਹਾ ਤੋਂ ਪਹਿਲਾਂ ਗੱਲ ਸੁਣਾ ਦਵਾਂ।
ਗੱਲਾਂ ਕਰਨ ਨੂੰ ਤਾਂ ਭਾਜੀ ਇਹ ਪ੍ਰੋਗਰਾਮ ਚਲਾ ਰਹੇ ਆ, ਦੱਸੋ ਤੁਸੀਂ ਤਾਂ ਉਹ ਗੱਲ ਕੀਤੀ ਜਿੱਦਾਂ ਟੈਂਪੂ ਵਾਲੇ ਨੂੰ ਨੀ ਕਹਿੰਦਾ, ਕਹਿੰਦਾ ਉਹ ਬੰਦਾ ਹੱਥ ਦੇ ਕਹਿੰਦਾ ਕਹਿੰਦਾ ਜਗ੍ਹਾ ਹੈਗੀ, ਕਹਿੰਦਾ ਜਗ੍ਹਾ ਵੇਚ ਕੇ ਤਾਂ ਟੈਂਪੂ ਪਾਇਆ, ਕਹਿੰਦਾ
ਜਗ੍ਹਾ ਵੇਚ ਕੇ ਤਾਂ ਟੈਂਪੂ ਪਾਇਆ, ਨਾ ਵੀ ਹੋਵੇ ਤਾਂ ਚੜ ਜਾਓ। ਏਦਾਂ ਨਾ ਮੇਰੇ ਦੋਸਤ ਹੈ ਇੱਥੇ ਇੱਕ, ਮੇਰੇ ਤੋਂ ਬੜੇ ਆ 10-12 ਸਾਲ, ਤੇ ਬਹੁਤ ਪਿਆਰ ਕਰਦੇ ਆ। ਉਹਨਾਂ ਦੇ ਫੀਲਡ ਗਿਆ ਮੈਂ, ਉਹਨਾਂ ਦੇ ਫੰਕਸ਼ਨ ਸੀਗਾ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿੱਦਾਂ ਭਾਈ ਤੁਹਾਡੀ ਸਿਹਤ ਕਿੱਦਾਂ ਆ। ਕਹਿੰਦੇ ਸਿਹਤ ਤਾਂ ਹੁਣ ਅਮਰੀਕਾ ਥੋੜੇ ਨਾ ਥੋੜੇ ਕਮਜ਼ੋਰ ਹੋ ਗਏ, ਜਿੱਦਾਂ ਹੁੰਦਾ ਇਹ ਵੀ ਤੁਸੀਂ 75 ਸਾਲ ਦੇ ਹੋਏ ਨੇ, 76-77 ਕੁਛ ਨਾ ਕੋਈ ਬਿਮਾਰੀਆਂ ਲੱਗਦੀਆਂ ਹੀ ਆ ਨਾ। ਕਹਿੰਦਾ ਮੈਂ ਕਹਿੰਦਾ ਡਾਕਟਰ ਕੋਲ ਚਲਾ ਗਿਆ, ਮੇਰੇ ਕਹਿੰਦਾ ਲੀਵਰ ਚ ਫੈਟ ਫੂਡ ਜੇ ਆ ਗਏ, ਥੋੜੀ ਪ੍ਰੋਬਲਮ ਆ ਗਈ ਲੀਵਰ ਦੇ ਵਿੱਚ। ਤਾਂ ਮੈਂ ਡਾਕਟਰ ਨੂੰ ਕਿਹਾ ਵੀ ਇਹ ਤਾਂ ਮੇਰੇ ਕਹਿੰਦਾ ਤੁਹਾਡੇ ਐਕਸਰੇ ਉਸੇ ਕਰਕੇ ਕਹਿੰਦਾ ਤੁਹਾਡੇ ਲੀਵਰ ਚ ਥੋੜੀ ਪ੍ਰੋਬਲਮ ਆ, ਇਹਦਾ ਪਤਾ ਕਾਰਨ ਕਹਿੰਦਾ ਕੀ ਰਿਹਾ। ਇਹਦਾ ਕਾਰਨ ਇਹ ਵੀ ਤੁਸੀਂ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਸ਼ਰਾਬ ਬੜੀ ਪੀਤੀ ਆ, ਇਸ ਕੇ ਤੁਹਾਡੇ ਲੀਵਰ ਥੋੜਾ ਨਾ ਡੈਮੇਜ ਆ। ਉਹ ਕਹਿੰਦਾ ਇਹੀ ਤਾਂ ਗਲਤੀ ਕਰ ਲਈ ਜਿਹੜੀ ਸ਼ਰਾਬ ਨੀ ਪੀਤੀ। ਉਹ ਡਾਕਟਰ ਕਹਿੰਦਾ ਤੁਸੀਂ ਸ਼ਰਾਬ ਬੜੀ ਪੀਤੀ ਆ, ਉਹਨੇ ਕਹਿੰਦੇ ਪੀਤੀ ਜ਼ਿੰਦਗੀ
ਚ, ਉਹ ਕਹਿੰਦਾ ਇਹੀ ਤਾਂ ਗਲਤੀ ਕਰ ਲਈ, ਇਹੀ ਤਾਂ ਗਲਤੀ ਕਰ ਲਈ ਪੀਤੀ। ਜੇ ਮਤਲਬ ਆਹ ਜੇ ਖਰਾਬ ਹੋਣਾ ਸੀ ਤਾਂ ਕਮ ਸੇ ਕਮ ਪੀ ਕੇ ਤਾਂ ਹੁੰਦਾ,
ਇਹੀ ਤਾਂ ਗਲਤੀ ਕਰ ਲਈ ਸਾਰੀ ਉਮਰ, ਕਹਿੰਦਾ ਪੀਤੀ ਨੀ। ਹੁਣ ਕਹਿੰਦਾ ਮੈਂ ਨਾ ਸ਼ੁਰੂ ਕਰ ਦੀ ਥੋੜੀ ਥੋੜੀ ਕਦੇ ਕਦੇ ਪੈਗ ਲਾ ਲਈਦਾ ਮਾੜਾ ਮੋਟਾ ਨਾ, ਤੇ ਹੁਣ ਡਾਕਟਰ ਕੋ ਗਿਆ ਕਹਿੰਦਾ ਹੁਣ ਰਿਕਵਰ ਹੋ ਰਹੀ ਹੈ,
ਰਿਕਵਰ ਹੋ ਰਹੀ ਹੈ, ਹੁਣ ਮੈਂ ਸਵੇਰੇ ਜਾਮ ਰਿਕਵਰ ਹੋ ਰਹੀ ਹੈ, ਹੁਣ ਮੈਂ ਪਿਛਲਾ ਘਾਟਾ ਪੂਰਾ ਕਰ ਰਿਹਾ।
ਸ਼ੁਕਰ ਏਦਾਂ ਲੱਗਾ, ਕਾਫੀ ਸ਼ੁਕਰ ਜਿਹਾ ਲੱਗਾ। ਮੈਂ ਕਿਹਾ ਭਾਈ ਵੀ ਇਹ ਤਾਂ ਗੱਲ ਤੁਹਾਡੀ ਠੀਕ ਆ। ਕਹਿੰਦਾ ਡਾਕਟਰ ਨਾ ਕੋਈ ਨਾ ਕੋਈ ਲੱਭ ਲੈਂਦੇ ਕੋਈ ਨਾ ਕੋਈ ਚੱਕਰ ਜਿਹਾ,
ਉਹ ਵੀ ਸਾਡੇ ਉਹ ਦਰਖਤ ਦੇ ਕੇ ਮੀਂਹ ਦੱਸਣ ਵਾਲਾ ਕੰਮ ਕਰਦੇ ਕਈ ਵਾਰੀ। ਚਲੋ ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗ੍ਰੇਟ ਸਟੋਰੀਜ਼। ਤੇ ਭਾਜੀ
ਅਮਰੀਕ ਗੌਰਵ ਸ਼ਰਮਾ, ਗੌਰਵ ਸ਼ਰਮਾ ਦੀ ਗੱਲ ਉਹਨਾਂ ਨੂੰ ਪੁੱਛਣੀ ਆ, ਪ੍ਰੋਗਰੈਸ ਕਿੰਨੀ ਕੋਈ ਆ, ਕਿਤੇ ਪੰਗੇ ਤਾਂ ਨਹੀਂ ਪੈ ਗਏ?
ਆਹੋ ਦੱਸੋ ਬਈ ਪੋਸਟ ਪੋਸਟ ਐਂਟਰੀ ਰਿਪੋਰਟ ਦਿਓ ਸਾਨੂੰ ਤੇ ਕੀ ਹੋਇਆ। ਹਰਦੀਪ ਸੰਧੂ ਕਹਿੰਦੇ ਨੇ ਭਾਜੀ ਅਮਰੀਕ ਭਾਜੀ ਵੀ ਸੁਣਾਓ ਕੋ ਰਿੱਕੀ ਔਰ ਆਪਣੇ ਜਿਹੜੇ ਕਸ਼ਮੀਰ ਵਾਲੇ ਹਰਨਾਮ ਸਿੰਘ ਦੀ ਗੱਲ, ਕੋਈ ਨੀ ਸੁਣਾਉਂਦੇ ਆ ਜੀ
ਹਰਨਾਮ ਸਿੰਘ ਦੀ,
ਹਾਂ ਉਹ ਸੁਣਾਉਣੀ ਅੱਜ ਆਪਾਂ ਇੱਕ ਗੱਲ ਮਿਲੇ ਆ ਤੁਹਾਨੂੰ,
ਇੱਕ ਗੱਲ
ਮਿਲੇ ਵੀ
ਹਰਨਾਮ ਸਿੰਘ ਦੀ ਸੁਣਾ ਦਵਾਂਗੇ, ਇੱਕ ਦੋ ਗੱਲਾਂ ਹੈਗੀਆਂ ਵੇਖੋ ਉਹਦੀਆਂ, ਮੈਂ ਗੱਲ ਫੋਨ ਕੀਤਾ ਸੀ।
ਅੱਛਾ ਉਹਨੂੰ ਫੋਨ, ਚਲੋ ਠੀਕ ਆ ਜੀ। ਗੁਰਜ ਬਹਾਦਰ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਬਿਲਕੁਲ ਠੀਕ ਆ ਰਹੀ ਆਵਾਜ਼। ਸੁਖਦੀਪ ਰਿਆੜ ਵੀ ਠੀਕ ਕਹਿ ਰਹੇ ਨੇ, ਜਗਤਾਰ ਜੌਲ ਭਾਜੀ ਕਹਿੰਦੇ ਨੇ ਕਿ ਬਹੁਤ ਸੋਹਣੀ ਆਵਾਜ਼ ਆ ਰਹੀ ਆ ਭਾਜੀ, ਖੰਘ ਵੀ ਐਨ ਕਲੀਅਰ ਆ ਰਹੀ ਆ ਅਮਰੀਕ ਭਾਜੀ ਦੀ।
ਠੀਕ ਹੈ, ਬਹੁਤ ਵਧੀਆ। ਪੂਰਾ ਪੂਰਾ ਜਿਹੜਾ ਪੰਜਾਬ ਦਾ ਨਾ ਤੁਹਾਨੂੰ ਟੇਸਟ ਦੇਣਾ ਆ। ਇੱਕ ਮਿੰਟ ਹੋਰ ਗੱਲ ਆ, ਜੇ ਤੁਹਾਨੂੰ ਖੰਘ ਹੋਈ ਹੋਵੇ ਨਾ, ਸੱਚੇ ਜੇ ਅਸੀਂ ਪੰਜਾਬ ਜਾਂਦੇ ਆ, ਇਹ ਖੰਘ ਤੋਂ ਮੈਨੂੰ ਥੋੜੀ ਹੋਈ ਹੈ, ਬਹੁਤੀ ਨੀ ਹੋਈ, ਬਹੁਤੀ ਖੰਘ ਤੋਂ ਬਚਣਾ ਹੋਵੇ ਨਾ ਤਾਂ ਡਾਕਟਰ ਸਾਡੇ ਆ ਉਹ ਸਿਡਨੀ ਚ ਆ, ਉਹਨੇ ਮੈਨੂੰ ਕਿਹਾ ਸੀ ਦੱਬ ਕੇ ਕਹਿੰਦਾ ਪਕੌੜੇ ਖਾਣੇ ਆ, ਉੱਥੇ ਜਾ ਕੇ ਤਾਲੇ ਦੱਬ ਕੇ ਕਹਿੰਦਾ ਤੂੰ ਦੂਜਾ ਖਾਈ ਆਪਣੇ ਪੂਰੀਆਂ ਪਾਰੀਆਂ ਏਦਾਂ ਭਟੂਰੇ ਦੱਬ ਕੇ ਤਲੇ ਹੋਊਗੇ, ਕਹਿੰਦਾ ਕੁਛ ਨੀ ਹੁੰਦਾ ਉੱਪਰ, ਕਹਿੰਦਾ ਪਾਣੀ ਨੀ ਪੀਣਾ ਤੇ ਜਿਹੜੀ ਚਟਨੀ ਆ ਨਾ ਇਹ ਤੋਂ ਪਰਹੇਜ ਰੱਖਣਾ, ਖੰਘ ਦਾ ਕਾਰਨ ਚਟਨੀ ਹੁੰਦੀ ਆ, ਨਾ ਕਿ ਸਮੋਸੇ ਵਗੈਰਾ ਹੁੰਦੇ ਆ, ਤੇ ਫਲ ਕੱਚਾ ਨੀ ਖਾਣਾ, ਨਾ ਸਬਜ਼ੀ ਖਾਣੀ,
ਰਹਿ ਕੇ ਗਿਆ ਛੋਲੇ ਭਟੂਰੇ ਰਹਿ ਗਏ ਫਿਰ ਤਾਂ ਭਾਜੀ,
ਛੋਲੇ ਭਟੂਰੇ ਕਹਿੰਦਾ ਅੱਜ ਰੱਜ ਕੇ ਜਿੱਦਾਂ ਮਰਜ਼ੀ ਖਾਓ, ਪ੍ਰੋਬਲਮ ਹੈ ਹੀ ਨੀ ਕੋਈ।
ਠੀਕ ਆ,
ਰਿੱਕੀ ਵੀ ਕਹਿੰਦਾ
ਤੇ ਗੌਰਵ ਸ਼ਰਮਾ ਵੀ ਆ ਗਏ ਨੇ, ਕਹਿੰਦੇ ਅਮਰੀਕ ਭਾਜੀ ਵੋਟਾਂ ਪਾਉਣ ਗਏ ਇੰਡੀਆ ਚ, ਭਾਜਪਾ ਦੇ ਸਟਾਰ ਪ੍ਰਚਾਰਕ ਨੇ ਕਹਿੰਦੇ,
ਸਟਾਰ ਪ੍ਰਚਾਰਕ ਓਦਾਂ ਮੈਂ ਪ੍ਰਚਾਰ ਕੀਤਾ ਥੋੜਾ ਜਿਹਾ ਭਾਜਪਾ ਦਾ ਇੱਥੇ ਮੋਦੀ ਦਾ, ਪਤਾ ਕੀ ਕਹਿੰਦੇ ਪੰਜਾਬ ਦੇ ਵਿਚ ਇੱਕ ਆਬਜ਼ਰਵੇਸ਼ਨ ਆ, ਪੰਜਾਬ ਦੇ ਵਿਚ ਮੈਂ ਪੁੱਛਿਆ ਤੇ ਕਹਿੰਦੇ ਇੱਥੇ ਪਲਾਟ ਬੜੇ ਸਸਤੇ ਹੋ ਗਏ, ਮਕਾਨ ਬੜੇ ਸਸਤੇ ਹੋ ਗਏ, ਹੁਣ ਜਿਹੜੀ ਬਿਜਲੀ ਆ ਪੰਜਾਬ ਕੋਲ ਬਹੁਤ ਸਰਪਲਸ ਆ ਤੇ ਬਿਜਲੀ ਜਾਂਦੀ ਨੀ ਹੈ, ਚੀਜ਼ਾਂ ਸਸਤੀਆਂ ਹੋ ਗਈਆਂ। ਤੇ ਮੈਂ ਕਿਹਾ ਮੋਦੀ ਦੀ ਕ੍ਰਿਟਿਸਿਜ਼ਮ ਕਾਹਤੇ ਕਰਦੇ ਆ, ਸਾਰੀਆਂ ਫਾਇਦੇ ਵਾਲੀਆਂ ਗੱਲਾਂ ਦੱਸੀ ਜਾਂਦੇ ਆ। ਹੁਣ ਕਹਿੰਦੇ ਟੈਲੀਫੋਨ ਬਹੁਤ ਸਸਤੇ ਹੋ ਗਏ ਆ, ਟੈਲੀਫੋਨ ਤੇ 1.4 GB ਰੋਜ਼ ਮਿਲਦਾ ਕਰਨੇ ਨੂੰ। ਮੈਂ ਕਿਹਾ ਫੇਰ ਕਹਿੰਦੇ ਮੋਦੀ ਦੇ ਹੁਣ ਟਰਬਲ ਆ, ਕਹਿੰਦੇ ਟਰਬਲ ਆ ਸਾਡੇ ਨਿਆਣੇ ਅਡਿਕਟਡ ਹੋ ਰਹੇ ਹੁਣ,
ਕਦੇ ਵੀ ਜਿਦਾ ਦਾਤੀ ਨੂੰ ਕਹਿ ਲੋ ਇੱਕ ਪਾਸੇ ਦਿੰਦੇ ਹੁੰਦੇ ਨੇ, ਸਾਨੂੰ ਦੋਵਾਂ ਪਾਸੇ ਆ। ਚਲੋ ਇਧਰ ਮੈਸੇਜ ਹੋਰ ਆ ਰਹੇ ਨੇ, ਰਾਜਮਹਿੰਦਰ ਹੁਣੀ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਬਾਈ ਜੀ, ਕਹਿੰਦੇ ਬਾਜੀ ਆਵਾਜ਼ ਤਾਂ ਏਦਾਂ ਕਹਿ ਲੋ ਕਿ ਮੀਂਹ ਨੀ ਆਉਣਾ, ਵਧੀਆ। ਔਰ ਯੋਗੀ ਕੁਮਾਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਅਮਨ ਜੀ ਆਪ ਕੀ ਆਵਾਜ਼ ਤੋਂ ਤਸੀਰੇ ਸ਼ਰਬਤ ਹੈ, ਤਸੀਰੇ ਸ਼ਰਬਤ। ਤੇ ਨਪਿੰਦਰ ਰਹਿਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਵਾਜ਼ ਪੂਰੀ ਖੜਕ ਰਹੀ ਹੈ, ਪ੍ਰੋਗਰਾਮ ਵਧੀਆ ਚੱਲ ਰਿਹਾ, ਚੱਕੀ ਜਾਓ ਫੱਟੇ ਰੇਡੀਓ ਦਾ ਆਨੰਦ ਮਾਣ ਰਹੇ ਆ, ਬਹੁਤ ਬਹੁਤ ਸ਼ੁਕਰਾਨਾ ਜੀ। ਤੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਜੀ ਨੇ ਬਾਅਦ ਗੱਲ ਕਰਨੀ ਹੈ ਤੇ ਅਮਰੀਕ ਜੀ ਨੂੰ ਮਲੱਠੀ ਦੇ ਦਿਓ ਜੀ, ਉਦੋਂ ਮਾਈਕ ਨਹੀਂ ਸੀ ਹੁੰਦੇ ਤਾਂ ਨਰਸਾਂ ਦਾ ਕੰਮ ਮਰੀਜ਼ ਨੂੰ ਖੁਸ਼ ਰੱਖਣਾ ਹੁੰਦਾ ਸੀ। ਅੱਛਾ, ਤੇ ਮੈਸੇਜ ਤੁਹਾਡੇ ਥੋੜੇ ਜਿਹੇ ਨਾ ਮਿਕਸ ਹੋ ਜਾਂਦੇ ਜੀ, ਤੇ ਅਮਰੀਕ ਭਾਈ ਦਾ ਨੰਬਰ ਤੁਹਾਨੂੰ ਦਿੰਦੇ ਆ, ਬਾਅਦ ਚੋਂ ਤੁਸੀਂ ਗੱਲ ਕਰ ਲਿਓ। ਗੁਰਿੰਦਰ ਭੰਗਲ ਕਹਿੰਦੇ ਹਾਂਜੀ, ਤੇ ਇਨ੍ਹਾਂ ਦਾ ਮਸਲਾ ਮੈਂ ਬਾਅਦ ਚੋਂ ਡਿਸਕਸ ਕਰਦਾ, ਤੇ ਇੱਕ ਨਾ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਰਣਜੀਤ ਸਿੱਖ ਮੁਦਕੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਨਾ ਫਿਰ ਗੰਭੀਰ ਮਸਲੇ ਵੀ ਕਰਨੇ, ਥੋੜੇ ਸ਼ੁਕਲ ਮੁੱਲਾ ਵੀ ਕਰਨਾ ਤੇ ਹਰਨਾਮ ਸਿੰਘ ਉਹਨਾਂ ਦੀਆਂ ਗੱਲਾਂ ਵੀ ਸੁਣਨੀਆਂ ਨੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ
6171 3103 5399। ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ, ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ।
ਸੰਪਰਕ ਨੰਬਰ 9878090001 9880 90001। ਵੈਬਸਾਈਟ ਵਿਜ਼ਿਟ ਕਰੋ kulanhospital.com।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hoyi hundi, jide vich koi gal hove, gallan vichon gal da gyan hona chahida. ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਭਾਜੀ ਮੇਰੇ ਨਾਲ ਜੁੜੇ ਹੋਏ ਨੇ ਜੀ ਇੰਡੀਆ ਤੋਂ। ਅਮਰੀਕ ਭਾਜੀ ਕੈਮ ਹੋ, ਖੰਘ ਠੀਕ ਹੋਏ ਕੇ ਨਹੀਂ?
ਜੀ ਜੀ ਅਮਨਦੀਪ ਜੀ ਕੈਮ ਹੀ ਹੈ ਜੀ।
ਅੱਛਾ ਕੈਮ ਕੈਮ ਠੀਕ ਹੈ। ਚਲੋ ਆਪਾਂ ਨੂੰ ਸੁਨੇਹ ਵੀ ਆ ਰਹੇ ਨੇ ਤੇ ਮਸਲੇ ਵੀ ਆ ਰਹੇ ਨੇ ਤਾਂ ਸੁਖਜਿੰਦਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਆਹ ਬੰਦਾ ਪਛਾਣੋ ਤਾਂ ਕੌਣ ਹੈ, ਘਰੇ ਦਿਲ ਵਾਲੀ ਗੱਲ ਚੱਲ ਰਹੀ ਹੈ ਜੀ। ਬੰਦੇ ਦੀ ਫੋਟੋ ਭੇਜੋ ਤਾਂ ਹੀ ਪਛਾਣਾਂਗੇ ਜੀ। ਹਾਂ ਆ ਰਹੀ ਹੈ ਫੋਟੋ, ਹੌਲੀ ਹੌਲੀ ਆ ਰਹੀ ਹੈ। ਤੇ ਮੈਸੇਜ ਦੇ ਵਿਚ ਸਾਨੂੰ ਇਕ ਮਸਲਾ ਆਇਆ ਸੀ, ਮਸਲੇ ਦੋ ਆਏ ਨੇ, ਹਰੀਸ਼ ਹੁਣਾਂ ਦਾ ਵੀ ਮਸਲਾ ਆਇਆ ਤੇ ਗੁਰਿੰਦਰ ਭੰਗਲ ਹੁਣਾਂ ਦਾ ਵੀ ਆ। ਗੁਰਿੰਦਰ ਭੰਗਲ ਹੁਣੀ ਕਹਿੰਦੇ ਨੇ ਸਾਡੇ ਏਰੀਏ ਚ, ਉਹ ਕਹਿੰਦੇ ਵੀ ਇਕ ਮਸਲਾ ਹੱਲ ਦੱਸਿਓ ਵੀ ਨਿੰਬੂ ਦਾ ਬੂਟਾ ਤੇ ਮੈਂਡਰਿਨ ਦਾ ਬੂਟਾ, ਉਹਨਾਂ ਨੂੰ ਚਿੱਟੇ ਰੰਗ ਦਾ ਤੇਲਾ ਬਹੁਤ ਲੱਗਾ ਆ, ਪੱਤੇ ਖਰਾਬ ਹੋਈ ਜਾਂਦੇ ਆ, ਇਹਦੇ ਲਈ ਕੋਈ ਸਪਰੇ ਦੱਸਿਓ। ਕੈਪਸੀਕਮ ਪਲਾਂਟ ਨਾਲ ਹੈਗਾ ਉਹ ਵੀ, ਇਹਦੇ ਵੀ ਉਹਨੂੰ ਵੀ ਇਹੀ ਪ੍ਰੋਬਲਮ। ਸੋ ਤੇਲਾ ਲੱਗ ਰਿਹਾ ਜੀ, ਕਾਲੋਂ ਪੈ ਰਹੀ ਹੋਣੀ, ਪੱਤੇ ਕਾਲੇ ਹੋ ਗਏ ਹੋਣੇ ਆ, ਇਹਦਾ ਮਸਲਾ ਜੇ ਤਾਂ ਔਰਗੈਨਿਕ ਲੱਭਦੇ ਆ ਤਾਂ ਇੰਡੀਆ ਵਾਲਾ ਕਰ ਲਓ, ਸਵਾਹ ਇਹਦੇ ਪਰ ਛਿੜਕਾਅ ਕਰ ਦਿਓ, ਸਵਾਹ ਹੁਣ ਤੁਹਾਨੂੰ ਲੱਭਣੀ ਨਹੀਂ ਕਿਤੇ ਹੋ। ਤੇ ਇਹਦੇ ਲਈ ਮੈਂਕੋਜ਼ੇਬ ਤੇ ਲੈਨਟ ਮਿਕਸ ਕਰਕੇ ਸਪਰੇ ਪਾ ਦਿਓ, ਜਿਹੜਾ ਬੇਰੀਆਂ ਤੇ ਪਾਉਣੇ ਆ ਇਹਦੇ ਤੇ ਵੀ ਪਾ ਦਿਆ ਕਰੋ, ਮੈਂਕੋਜ਼ੇਬ ਜਾਂ ਕਾਪਰ ਦੋਨੋਂ ਹੀ ਮਿਕਸ ਕਰ ਲਓ ਤੇ ਇਹਨੂੰ ਤੇਲਾ ਜਿਹੜਾ ਲੈਨਟ ਵਿੱਚ ਪਏ ਤਿੰਨ ਚੀਜ਼ਾਂ ਨਾਲ ਠੀਕ ਹੋ ਜਾਏਗਾ। ਤੇ ਉਧਰ ਸਵੇਰੇ ਜੀ ਸਾਡੇ ਨਾਲ ਹਰੀਸ਼ ਅਰੋੜਾ ਜੀ ਜੁੜੇ ਸੀ ਤੇ ਉਹਨਾਂ ਨੇ ਸਾਡਾ ਪ੍ਰੋਗਰਾਮ ਨਾ ਪੋਡਕਾਸਟ ਦੇ ਵਿੱਚ ਸੁਣਿਆ ਸੀ ਵੀ ਜਿਹੜੇ ਆਫਿਸ ਦੇ ਵਿਚ ਬੈਠੇ ਆਫਿਸਰ ਹੈ ਉਹਨਾਂ ਦੀ ਗੱਲ ਚੱਲੀ ਸੀ ਵੀ ਕੰਮ ਨਹੀਂ ਕਰਦੇ ਤੇ ਕਹਿੰਦੇ ਬਾਈ ਜੀ ਮੈਂ ਕੈਂਪਲ ਟਾਊਨ ਕੌਂਸਲ ਵਿਚ ਘਰ ਬਣਾਉਣ ਦੀ ਐਪਲੀਕੇਸ਼ਨ ਪਾਈ ਹੋਈ ਆ ਪਰ ਬਾਈ ਜੀ ਅੱਜ 15 ਮਹੀਨੇ ਹੋ ਗਏ ਨੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਪਿਛਲੇ ਦਸੰਬਰ ਵਿਚ ਗੱਲ ਹੋਈ ਸੀ ਜਾਣੀ ਕਿ ਮਹੀਨਾ ਪਹਿਲਾਂ ਤਾਂ ਕਹਿੰਦਾ ਹੈ ਕਿ ਤੁਹਾਡਾ ਕੇਸ ਕਹਿੰਦੇ 2 ਸਾਲਾਂ ਤੋਂ ਇਹਦੀ ਚੱਲ ਰਿਹਾ, ਖਾਲੀ ਪਲਾਟ ਦੀਆਂ ਕਿਸ਼ਤਾਂ ਭਰ ਰਿਹਾ ਤੇ ਮੇਰਾ ਮਿੱਤਰ ਪਿਆਰਾ ਕਹਿੰਦਾ ਕਿ ਪਲਾਟ ਬਹੁਤ ਸਸਤਾ ਮਿਲ ਗਿਆ ਤੈਨੂੰ ਬਾਈ ਜੀ, 2 ਸਾਲ ਦੀਆਂ ਜਾਂ ਕਿਸ਼ਤਾਂ ਸਿਰ ਪੈ ਗਈਆਂ ਤੇ ਹਿਸਾਬ ਤਾਬ ਤਾਂ ਉੱਥੇ ਹੀ ਆ ਗਿਆ ਕਹਿੰਦੇ, ਜੇ ਪਲਾਟ ਸਸਤਾ ਮਿਲ ਗਿਆ ਤਾਂ ਜਿਹੜਾ ਉੱਪਰ 2 ਸਾਲ ਅਪਰੂਵਲ ਨੂੰ ਲੱਗਦੇ ਆ ਹਨਾ ਉਹ ਖੱਜਲ ਖੁਆਰੀ ਹੁੰਦੀ ਆ ਤੇ ਇਹਦਾ ਕੋਈ ਹੱਲ ਅਮਰੀਕ ਭਾਜੀ ਕੀ ਕਰ ਸਕਦੇ ਆ ਐਪਲੀਕੇਸ਼ਨ ਤੇ? ਮੈਨੂੰ ਲੱਗਦਾ ਜਿੱਦਾਂ ਉਹ ਪਟਵਾਰੀਆਂ ਵਾਲਾ ਹੱਲ ਦੱਸੀ ਇਹਨਾਂ ਨੂੰ, ਫਾਈਲ ਦੇ ਟਾਇਰ ਲਵਾਓ, ਇੱਦਾਂ ਹੀ ਚਾਹੁੰਦੇ ਹੋਣੇ,
ਲਵਾਉਣੇ ਪੈਣੇ. ਹਾਂਜੀ, ਮੈਂ ਬਰਾਏ ਰਾਸਤੇ ਉਹਨਾਂ ਨਾਲ ਗੱਲ ਹੋਈ ਸੀ, ਗਏ ਸੀ ਇੱਕ ਦਿਨ ਇਹਨਾਂ ਦਾ ਮੁਆਇਨਾ ਕਰਨ, ਸਿਚੁਏਸ਼ਨ ਦੇਖਣ ਗਏ ਸੀ, ਤੇ ਬਿਲਕੁਲ ਠੀਕ ਕਹਿ ਰਹੇ ਆ ਤੇ ਕਾਫੀ ਮੁਸ਼ਕਿਲ ਆ ਰਹੀ ਇਹਨਾਂ ਨੂੰ. ਪਲਾਟ ਇਹਨਾਂ ਦਾ ਬਹੁਤ ਵਧੀਆ, ਅਮਨਦੀਪ ਪਹਾੜੀ ਦੇ ਉੱਪਰ ਆ, ਮਜ਼ਾ ਆਜੂਗਾ ਜਿਲੇ ਬਣ ਜਾਊਗਾ ਨਾ, ਇਹ ਦੇਖਣ ਚਲਾਂਗੇ. ਤੇ ਇਹਨੂੰ ਪ੍ਰੋਬਲਮ ਤਾਂ ਆ ਰਹੀ ਆ, ਹੁਣ ਇਹ ਪ੍ਰੋਬਲਮ ਦਾ ਇਹੀ ਹੱਲ ਆ ਭੀ ਇਹਨਾਂ ਪੜੂਏ ਲਾਣੇ ਪੈਣੇ ਆ.
ਆਹੋ, ਉਹ ਟਾਇਰ ਜਿਹੜੇ ਫਾਈਲ ਨੂੰ ਟਾਇਰ ਲਵਾਣੇ ਪੈਣੇ. ਠੀਕ ਹੈ ਜੀ. ਉਹ ਨਹੀਂ, ਇਹ ਗੱਲ ਨੀ ਹੈਗੀ, ਤੁਸੀਂ ਪਹਿਲਾਂ ਤਾਂ ਰੀਜ਼ਨ ਲਓ ਰਿਟਰਨ. ਮੈਂ ਤਾਂ ਇਹੀ ਕਹਿੰਦਾ ਨਾ ਵੀ ਤੁਸੀਂ ਰਿਟਰਨ ਈਮੇਲ ਪਾਓ, ਰਿਟਰਨ ਈਮੇਲ ਪਾ ਕੇ ਤਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰੋ, ਤੇ ਨਹੀਂ ਹੈਗੀ ਤਾਂ ਤੁਸੀਂ ਓਮਬਡਸਮੈਨ ਦੇ ਕੰਪਲੇਂਟ ਕਰ ਸਕਦੇ ਹੋ. ਇਹਨਾਂ ਦੇ ਵੀ ਕੌਂਸਲਾਂ ਲੈਣ ਵੀ ਓਮਬਡਸਮੈਨ ਹੁੰਦੇ ਆ ਵੀ ਮੇਰੇ ਏਦਾਂ ਹੋ ਕਰ ਨੀ ਰਹੇ ਜਾਂ ਕੁਛ ਨੀ ਆ, ਤੁਸੀਂ ਕੰਪਲੇਂਟ ਉਹਨਾਂ ਨੂੰ ਪਹਿਲਾਂ. ਲੋਕਲ ਐਮ ਐਲ ਏ ਦਾ ਕੋਈ ਲੈਣ ਦੇਣ ਜੀ, ਉਹਨਾਂ ਨਾਲ ਤਾਂ ਬਣਦੀ ਹੀ ਨੀ ਹੁੰਦੀ ਕੌਂਸਲ ਵਾਲਿਆਂ ਦੀ.
ਅੱਛਾ,
ਉਹਨੇ ਨੀ ਕੁਛ ਵੀ ਕਰਨਾ ਹੁੰਦਾ, ਇਹ ਉਹ ਇਹਨਾਂ ਦੇ ਉੱਤੇ ਵੀ ਓਮਬਡਸਮੈਨ ਹੁੰਦਾ, ਡੰਡਾ ਹੁੰਦਾ ਇੱਕ, ਤੁਸੀਂ ਸਿੱਧਾ ਉੱਥੇ ਕੰਪਲੇਂਟ. ਪਹਿਲਾਂ ਤਾਂ ਇਹਨਾਂ ਨੂੰ ਲੈਟਰ ਲਿਖੋ, ਪੁੱਛੋ ਵੀ ਕੀ ਪ੍ਰੋਗਰੈਸ ਹੈ, ਤੇ ਲੈਟਰ ਦਾ ਇਹਨਾਂ ਨੂੰ ਜਵਾਬ ਦੇਣਾ ਹੀ ਪੈਣਾ ਆ, ਤੇ ਉਹਦੇ ਵਿਚ ਫਿਰ ਲਿਖੋ ਵੀ ਜੇ ਮਤਲਬ ਹੈਗਾ ਤੇ ਮੈਂ ਫਰਦਰ ਆਪਣੇ, ਮੈਂ ਨਹੀਂ ਤਾਂ ਐਕਸ਼ਨ ਲਵਾਂਗਾ, ਤੇ ਮੈਨੂੰ ਦੱਸੋ ਕੀ ਰਿਕੁਆਇਰਮੈਂਟ ਹੈ. ਜੇ ਰਿਕੁਆਇਰਮੈਂਟ ਪੂਰੀਆਂ ਨਹੀਂ ਕਰਦੇ ਉਹ ਵੱਖਰੀ ਗੱਲ ਹੈ, ਪਰ ਜੇ ਤੁਸੀਂ ਰਿਸਪੋਂਸ ਹੀ ਨਹੀਂ ਕਰ ਰਹੇ ਤਾਂ ਜਸਟ ਕੰਪਲੇਂਟ ਹੈ ਨਾ, ਇਹਨਾਂ ਦੀ ਕੰਪਲੇਂਟ ਕਰੋ. ਪੈਸੇ ਲੈ ਰਹੇ ਨੇ, ਤਨਖਾਹਾਂ ਲੈ ਰਹੇ ਨੇ, ਵਿਹਲੇ ਬੈਠੇ ਉੱਤੇ ਆਫਿਸਾਂ ਦੇ ਵਿਚ ਤੇ ਕੰਮ ਨਹੀਂ ਕਰ ਰਹੇ ਲੋਕਾਂ ਦੇ. ਇਹ ਨਾ ਇੱਕ ਬਹੁਤ ਵੱਡੀ ਸਮੱਸਿਆ ਆ. ਹੁਣ ਦੇਖੋ ਅਮਰੀਕ ਭਾਜੀ, ਇਹਦਾ ਮਤਲਬ ਇਹ ਤਾਂ ਹੈ ਨੀ ਵੀ ਕੈਂਪਲ ਟਾਊਨ ਦੇ ਵਿਚ ਘਰ ਨਹੀਂ ਬਣਦੇ ਹੋਣੇ, ਘਰ ਬਣਦੇ ਆ. ਜਿਹੜੇ ਬਿਲਡਰ ਹੈ ਨਾ, ਵੱਡੇ ਵੱਡੇ ਬਿਲਡਰ ਆ, ਉਹਨਾਂ ਦੇ 50-50, 100-100 ਘਰ ਬਣਦੇ ਹੁੰਦੇ ਆ. ਇਹ ਪਹਿਲੀ ਤਰਜੀਹ, ਪਹਿਲੀ ਤਵੱਜੋ ਉਹਨਾਂ ਨੂੰ ਦਿੰਦੇ ਆ, ਕਿਉਂਕਿ ਉਹ ਫਿਰ ਖੁਸ਼ ਕਰਦੇ ਇਹਨਾਂ ਨੂੰ, ਕੌਂਸਲ ਨੂੰ ਪੈਸੇ ਬਣਦੇ ਉੱਤੇ ਵੱਡੇ ਪੱਧਰ ਦੇ. ਇਹ ਫਿਰ ਜਿਹੜੇ ਸਾਡੇ ਵਰਗੇ ਹੁੰਦੇ ਛੋਟੇ ਇੱਕ ਅੱਧੇ ਵਾਲੇ, ਉਹਨਾਂ ਨੂੰ ਇਹ ਇਗਨੋਰ ਕਰ ਛੱਡਦੇ ਨੇ. ਇਹਨਾਂ ਦਾ ਮਤਲਬ ਉਹੀ ਆ ਵੀ ਦੁਨੀਆਂ ਮੰਡੀ ਪੈਸੇ ਦੀ, ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ. ਜੇ ਤੁਸੀਂ ਵੱਡੇ ਹੋ ਤਾਂ ਜ਼ਿਆਦਾ ਇਨਕਮ ਦੇ ਰਹੇ ਹੋ ਕੌਂਸਲ ਨੂੰ, ਤਾਂ ਉਹ ਤੁਹਾਡੇ ਤੇ ਇੱਕ ਬੰਦਾ ਵੀ ਲਾ ਦਿੰਦੇ ਨੇ ਪੱਕਾ ਹੀ ਤਨਖਾਹ ਤੇ, ਤੁਹਾਡਾ ਹੀ ਕੰਮ ਕਰਨਾ ਉਹਨਾਂ ਨੇ ਬਸ. ਤੇ ਇੱਦਾਂ ਦੀਆਂ ਵੀ ਅਰੇਂਜਮੈਂਟਸ ਸੁਣੀਆਂ ਨੇ. ਤਾਂ ਸੁਖਜਿੰਦਰ ਸਿੰਘ ਹੁਣੀ ਮਿੰਟੂ ਬਰਾੜ ਭਾਈ ਦੀਆਂ ਫੋਟੋਆਂ ਭੇਜ ਰਹੇ ਨੇ, ਮੇਰਾ ਖਿਆਲ ਉਹ ਕੈਮਰੇ ਲਾ ਰਹੇ ਨੇ ਉਹਨਾਂ ਦੇ ਹੋਟਲ ਦੇ ਵਿਚ, ਪੌੜੀ ਤੇ ਚੜੇ ਹੋਏ ਨੇ. ਕਿਆ ਬਾਤ ਹੈ ਜੀ. ਹਾਂਜੀ, ਬੰਦਾ ਪਛਾਣ ਲਿਆ ਜੀ ਤੇ ਦਿਲ ਵਾਲੀ ਗੱਲ ਦੇ ਵਿਚ. ਤੇ ਰਣਜੀਤ ਸਿੰਘ ਮੁੱਦਕੀ ਵੀ ਕਹਿੰਦੇ ਨੇ ਕਿ ਭਾਜੀ ਐਪਰੀਕੋਟ ਫਰੂਟ ਨੂੰ ਉੱਲੀ ਲੱਗੀ ਜਾਂਦੀ ਹੈ ਤੇ ਕੀ ਹੱਲ ਹੋ ਸਕਦਾ ਹੈ? ਫਰੂਟ ਨੂੰ ਲੱਗ ਰਹੀ ਹੈ ਜਾਂ ਬੂਟੇ ਨੂੰ ਲੱਗ ਰਹੀ ਆ? ਇਹਦਾ ਇੱਕੋ ਹੱਲ ਹੈ, ਇਹਦਾ ਹੈਗਾ ਮੈਂਕੋਜ਼ਿਬ ਜਾਂ ਕਾਪਰ ਦਾ ਸਪਰੇਅ. ਤੇ ਹੁਣ ਇਹ ਦੇਖਣਾ ਪੈਣਾ, ਰਜਿਸਟਰ ਹੈਗਾ, ਇਹ ਆਮ ਤੌਰ ਤੇ ਨਾਰਮਲ ਹੀ ਹੁੰਦੇ ਆ, ਰਜਿਸਟਰ ਹੀ ਹੁੰਦੇ ਆ, ਪਰ ਉਹ ਤੋਂ ਬਾਅਦ ਤੁਸੀਂ 7 ਦਿਨ ਫਰੂਟ ਤੋੜ ਕੇ ਖਾ ਨਹੀਂ ਸਕਦੇ ਨਾ ਸਬਜ਼ੀ. ਸੋ ਇਸ ਕਰਕੇ ਥੋੜਾ ਜਿਹਾ ਦੇਖ ਲਵੇ ਫਰੂਟ ਕਿਹੜੀ ਸਟੇਜ ਤੇ ਨੇ, ਉਹ ਪਹਿਲਾਂ ਹੀ ਪ੍ਰਬੰਧ ਉਹਦਾ ਕਰਕੇ ਰੱਖੋ. ਹਰਿੰਦਰ ਸਿੰਘ ਸਿਵੀਆ ਵੀ ਪ੍ਰੋਗਰਾਮ ਚ ਆ ਗਏ ਨੇ, ਪ੍ਰੋਗਰਾਮ ਦੇ ਵਿਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਤਾਂ ਜੀ ਅਚਾਲ ਜੀ, ਤੁਹਾਡਾ ਗਾਣਾ ਜਿਹੜਾ ਆ ਉਹ ਮੈਂ ਕਿਊ ਕਰ ਦਿੱਤਾ ਆ. ਤੇ ਬਾਕੀ ਕਹਿੰਦੇ ਨੇ ਕਿ ਜਗਵੀਰ ਸਿੰਘ ਢਿੱਲੋਂ ਫੋਨ ਕਹਿੰਦੇ ਨੇ ਕਿ ਅਮਨਦੀਪ ਬਾਜੀ ਤੁਸੀਂ ਵੀ ਟ੍ਰੀ ਦੇਖ ਨੂੰ ਦੇਖ ਕੇ ਕੋਈ ਭਵਿੱਖਬਾਣੀ ਕੀਤੀ ਵੈਦਰ ਬਾਰੇ? ਭਾਜੀ ਮੈਂ ਅੱਜ ਉਹ ਟ੍ਰੀ ਦੇਖ ਰਿਹਾ ਸੀਗਾ, ਹੈਨਾ ਤਾਂ ਹੈਲੋ ਭਾਜੀ ਮੇਰਾ ਖਿਆਲ. ਹਾਂਜੀ ਹਾਂਜੀ ਭਾਜੀ, ਤੁਸੀਂ ਸੌ ਤਾਂ ਨੀ ਗਏ? ਬਾਕੀ ਕੱਲ ਨੂੰ ਰਿਪੋਰਟ ਦੇ ਦਾਂਗੇ ਕਿ ਮੇਰੀ ਭਵਿੱਖਬਾਣੀ ਕਿੱਦਾਂ ਨਿਕਲੀ. ਹਾਂ ਪਿਆ ਜਾਂ ਨਹੀਂ. ਤੇ ਬਾਕੀ ਨਪਿੰਦਰ ਹਾਂਜੀ ਨਾਲ ਇਹਨਾਂ ਦਾ ਮੈਸੇਜ ਪੜ ਲਿਆ. ਕੁਲਵੀਰ ਸਿੰਘ ਧੰਜੂ ਜੀ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਕਹਿੰਦੇ ਪ੍ਰੋਗਰਾਮ ਵੈਰੀ ਇੰਟਰਸਟਿੰਗ, ਕੀਪ ਇਟ ਅਪ. ਸ਼ੁਕਰੀਆ ਜੀ. ਰਾਜਨਦੀਪ ਕੈਨਵਰਾ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਜੀ ਐਸ ਚਾਹਲ ਹੋਣੀ ਕਹਿੰਦੇ ਭਾਜੀ ਮਰਵਾਤਾ ਅੱਜ ਤੁਸੀਂ, ਡਰਾਈਵ ਕਰ ਰਹੇ ਸੀ ਫੈਮਿਲੀ ਨਾਲ ਤੇ ਫੋਨ ਹੈਂਡ ਫਰੀ ਤੇ ਸੀ. ਹੁਣ ਪੜਦਾ ਪਾਓਗੇ?
ਕਮਾਲ ਹੋ ਗਈ,
ਕਮਾਲ
ਲੱਗ ਗਿਆ. ਫਾਈਨ ਲੱਗ ਗਿਆ?
ਫਾਈਨ ਲੱਗ ਗਿਆ ਮੇਰਾ ਖਿਆਲ ਇਹਨਾਂ ਨੂੰ. ਨਹੀਂ ਘਰ ਦੇ ਨਾਲ ਸੀ ਨਾ, ਤਾਂ ਅਸੀਂ ਰਿਪੋਰਟ ਮੰਗ ਲਈ. ਤਾਂ ਚਲੋ ਕੋਈ ਗੱਲ ਨੀ. ਤੇ ਜਗਤਾਰ ਭਾਜੀ ਕਹਿੰਦੇ ਨੇ ਕਿ ਉਹਨਾਂ ਨੇ ਨਾ ਮੈਸੇਜ ਭੇਜਿਆ ਕਹਿੰਦੇ JNU ਮੁੱਦੇ ਤੇ ਮੁੱਦਾ ਪੰਜਾਬ ਦੇ ਸਿਆਸੀ ਲੀਡਰ ਤੇ ਗਾਇਕ ਤੇ ਸਿੱਖ ਕੌਮ ਕਿਉਂ ਨਹੀਂ ਬੋਲ ਰਹੇ। ਮੇਰਾ ਮੰਨਣਾ ਹੈ ਕਿ ਪੰਜਾਬੀ ਇਹੋ ਜਿਹੇ ਨੇ ਕਿ ਹਰ ਇੱਕ ਦੇ ਦੁੱਖ ਸੁੱਖ ਵਿਚ ਸ਼ਾਮਲ ਹੁੰਦੇ ਆਏ ਨੇ। JNU ਇਕ ਅਜਿਹਾ ਮੈਦਾਨ ਹੈ ਜਿੱਥੇ ਹਰ ਤਰ੍ਹਾਂ ਦੇ ਵਿਚਾਰਵਾਨ ਆਉਂਦੇ ਨੇ। ਰੋਟੀ ਦੀ ਥਾਲੀ ਵਕਤ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਨਾ ਕਿ ਥਾਲੀ ਓ ਥਾਲੀ ਹੁੰਦੇ ਨੇ। ਇਹੀ ਕਾਰਨ ਹੈ ਕਿ JNU ਤੋਂ ਭਾਰਤ ਦੇ ਮਹਾਨ ਵਿਅਕਤੀ ਸਿਆਸਤਦਾਨ ਸਾਰੇ ਇੱਥੋਂ ਨਿਕਲੇ ਨੇ। ਇਹ ਯੂਨੀਵਰਸਿਟੀ ਸਸਤੀ ਵੀ ਹੈ ਤੇ ਹਰ ਫਿਰਕੇ ਦੀ ਪਹੁੰਚ ਦੇ ਵਿਚ ਵੀ ਆ। ਹੁਣ ਸੁਣ ਚ ਆਇਆ ਕਿ ਯੂਨੀਵਰਸਿਟੀ ਨੂੰ ਬੰਦ ਕਰਨ ਦੀਆਂ ਗੱਲਾਂ ਵੀ ਤੁਰੀਆਂ ਨੇ। ਤੁਸੀਂ ਇਸ ਨੂੰ ਕਿਵੇਂ ਦੇਖ ਸਕਦੇ ਹੋ ਅਮਰੀਕ ਭਾਜੀ?
ਜੀ ਅਮਲੀਪ, ਪਿੱਛੇ ਜੇ 4-5 ਦਿਨ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਅਟੈਕ ਵੀ ਹੋਇਆ, ਜਿੱਥੇ ਕੁਛ ਨਕਾਬ ਪੋਸ਼ ਆਏ ਉਹਨਾਂ ਨੇ ਸਟੂਡੈਂਟ ਉਪਰ ਅਟੈਕ ਕੀਤਾ ਤੇ ਜਿਹੜੇ ਉੱਥੇ ਪ੍ਰੋਫੈਸਰ ਸੀ ਉਹਨਾਂ ਦੇ ਵੀ ਥੋੜਾ ਅਟੈਕ ਦਾ ਜ਼ਖਮੀ ਵਗੈਰਾ ਕੀਤਾ ਉਹਨਾਂ। ਦਿੱਲੀ ਵਿਚ ਕਾਫੀ ਵੱਡੀ ਘਟਨਾ ਹੋਈ ਹੈ ਇਹ ਸੋਮਵਾਰ ਨੂੰ। ਤੇ ਅਮਨਦੀਪ, ਮੇਰੇ ਖਿਆਲ ਦੇ ਵਿਚ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਪ੍ਰੈਸਟੀਜੀਅਸ ਯੂਨੀਵਰਸਿਟੀ ਹੈ ਦੁਨੀਆਂ ਦੀ ਅਤੇ ਭਾਰਤ ਦੀ ਤਾਂ ਹੈ ਹੀ, ਇੱਥੋਂ ਵੱਡੇ ਵੱਡੇ ਸਾਇੰਟਿਸਟ ਇਕੋਨਮਿਸਟ ਪੈਦਾ ਹੋਏ ਆ, ਲੇਕਿਨ ਹੁਣ ਇਸ ਨੂੰ ਰਾਜਨੀਤਿਕ ਪਿੱਚ ਦੇ ਤੌਰ ਤੇ ਵਰਤਿਆ ਜਾ ਰਿਹਾ। ਉੱਥੇ ਕਈ ਸਟੂਡੈਂਟ ਅਜਿਹੀਆਂ ਏਜੰਸੀਆਂ ਦੇ ਜਾਂ ਅਜਿਹੀਆਂ ਪਾਰਟੀਆਂ ਦੇ ਉੱਥੇ ਦਾਖਲ ਹੋ ਗਏ ਆ, ਜਿਹਨਾਂ ਦਾ ਕੰਮ ਇਹ ਹੁੰਦਾ ਕਿ ਜਿਹੜਾ ਇੱਕ ਹਜੂਮ ਹੁੰਦਾ ਜਾਂ ਸਟੂਡੈਂਟਾਂ ਦੀ ਸਟਰੈਂਥ ਹੁੰਦੀ ਹੈ ਨਾ, ਜਿੱਦਾਂ ਕੈਪੈਸਿਟੀ ਹੁੰਦੀ ਸਟੂਡੈਂਟ ਦੀ ਉੱਥੇ ਜ਼ਿਆਦਾ ਆ, ਤੇ ਉਹਨਾਂ ਨੂੰ ਐਜ ਏ ਫੋਰਸ ਯੂਜ਼ ਕੀਤਾ ਜਾ ਰਿਹਾ ਆ ਕਿ ਉਹ ਜਿਸ ਵੇਲੇ ਕੋਈ ਘਟਨਾ ਦੇਸ਼ ਵਿਚ ਹੁੰਦੀ ਹੈ, ਜਿੱਦਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਕੋਈ ਮੈਜਰਸ ਲਏ ਆ, ਕੁਛ ਚੇਂਜਸ ਕੀਤੀਆਂ ਜਿੱਦਾਂ ਬਿੱਲ ਪਾਸ ਕੀਤੇ ਇਹਨਾਂ ਦੇ ਖਿਲਾਫ, ਉਹਨਾਂ ਨੂੰ ਖੜੇ ਕਰਨਾ। ਮੇਰੇ ਖਿਆਲ ਚ ਇੱਕ ਰਾਜਨੀਤਿਕ ਪਿੱਚ ਦੇ ਤੌਰ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਇਸ ਵੇਲੇ ਵਰਤਿਆ ਜਾ ਰਿਹਾ ਆ। ਤੇ ਜਿਹੜੀ ਪਿੱਛੇ ਜਿਹਾ ਘਟਨਾ ਹੋਈ ਹੈ ਉਹਦੇ ਵੀ ਕਾਰਨ ਕਈ ਹੋਰ ਵੀ ਆ, ਕਹਿੰਦੇ ਕਾਰਨ ਕਈ ਆਪਸੀ ਜਿਹੜੀਆਂ ਪਾਰਟੀਆਂ ਉਹਨਾਂ ਦੀ ਰੰਜਿਸ਼ ਹੈ, ਜਿਹੜੇ ਗਰੁੱਪ ਹੁੰਦੇ ਨਾ ਸਟੂਡੈਂਟ ਯੂਨੀਅਨ ਦੇ ਗਰੁੱਪ ਹੁੰਦੇ ਆ, ਉਹਨਾਂ ਦੀ ਆਪਸੀ ਰੰਜਿਸ਼ ਦੇ ਕਾਰਨ ਉਹ ਘਟਨਾ ਜਿਹੜੀ ਹੋਈ ਆ। ਤੇ ਇਹਦੇ ਵਿਚ ਕਈ ਹੋਰ ਵੀ ਐਂਗਲਾਂ ਤੋਂ ਦੇਖਿਆ ਜਾ ਰਿਹਾ, ਲੇਕਿਨ ਹੁਣ ਇਹ ਸਾਰੀ ਸਾਰੀ ਦਾ ਨਜ਼ਲਾ ਜਿਹੜਾ ਹੈ ਨਾ, ਉਹ ਜਿਹੜੀਆਂ ਆਮ ਜਿੱਦਾਂ ਜਨਤਾ ਭਾਰਤੀ ਜਨਤਾ ਪਾਰਟੀ ਦੇ ਸਿੱਟਣਾ ਹੀ ਆ ਤੇ ਸਿੱਟਿਆ ਜਾ ਰਿਹਾ, ਜਾਂ ਕਈ ਆਪਣੀ ਆਪਣੀ ਜਿਹੜੀ ਵਿਚਾਰਧਾਰਾ ਜਿਹੜੀਆਂ ਪਾਰਟੀਆਂ ਆਪਣੇ ਆਪਣੇ ਐਂਗਲ ਤੋਂ ਇੱਕ ਦੂਜੇ ਤੇ ਇਹਦਾ ਕਸੂਰ ਕੱਢ ਰਹੀਆਂ ਆ। ਪਰ ਮੇਰੇ ਖਿਆਲ ਦੇ ਵਿੱਚ ਜਿਹੜਾ ਕਸੂਰ ਆ ਨਾ, ਇਹ ਜਿਹੜੇ ਸਾਡੇ ਸਟੂਡੈਂਟ ਹੈ, ਜਿੱਦਾਂ ਨੋਰਮਲ ਸਟੂਡੈਂਟ ਇੱਕ ਹੁੰਦਾ, ਇੱਕ ਹੁੰਦੇ ਪਾਲੇ ਹੋਏ ਸਟੂਡੈਂਟ ਯੂਨੀਵਰਸਿਟੀਆਂ ਦੇ ਵਿੱਚ, ਇੱਕ ਨੋਰਮਲ ਸਟੂਡੈਂਟ ਆ। ਹੁਣ ਜਿਹੜਾ ਨੋਰਮਲ ਸਟੂਡੈਂਟ ਹੈ, ਜਿਹੜਾ ਪੜ੍ਹਨੇ ਜਾਂਦਾ ਹੈ, ਅਗਰ ਉਹ ਪਾਲੇ ਹੋਏ ਸਟੂਡੈਂਟ ਦਾ ਸਾਥ ਨਹੀਂ ਦਿੰਦਾ ਤੇ ਇਹ ਘਟਨਾ ਥੋੜੀ ਜਿਹੀ ਰੁਕ, ਇਹਦੀ ਜਿਹੜੀ ਮਿਸ ਯੂਜ ਹੈ ਉਹ ਰੁਕ ਸਕਦੀ ਆ। ਲੇਕਿਨ ਹੈਵੀ ਜਿਹੜੇ ਆਮ ਸਟੂਡੈਂਟ ਦੇ ਜਿਹੜੇ ਦੂਜੇ ਸਟੂਡੈਂਟ ਆਰਗੇਨਾਈਜ਼ ਸਟੂਡੈਂਟ ਹੁੰਦੇ, ਉਹ ਹੈਵੀ ਹਾਵੀ ਹੋ ਗਏ ਆ। ਪੋਲੀਟੀਕਲ ਇੰਪੈਕਟ ਦਾ ਬਹੁਤ ਜ਼ਿਆਦਾ ਵੱਧ ਰਿਹਾ ਪਾਰਟੀਆਂ ਦਾ, ਸਾਰੀਆਂ ਪਾਰਟੀਆਂ ਦਾ, ਇੱਕ ਪਾਰਟੀ ਦਾ ਨੀ, ਸਾਰੀਆਂ ਪਾਰਟੀਆਂ ਦਾ ਵੱਖ ਵੱਖ ਯੂਨੀਵਰਸਿਟੀਆਂ ਵਿਚ ਇੰਪੈਕਟ ਵੱਧ ਰਿਹਾ ਤੇ ਉਹਦੇ ਕਰਕੇ ਇਹ ਪ੍ਰੋਬਲਮਸ ਆ ਰਹੀਆਂ ਆ। ਤੇ ਹੁਣ ਇੱਕ ਇਹ ਹੋਰ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਕਿ ਉਸੇ ਦਿਨ ਦਿੱਲੀ ਨੇ ਇਲੈਕਸ਼ਨ ਵੀ ਡਿਕਲੇਅਰ ਹੋਈਆਂ, ਜਿਸ ਦਿਨ ਹਮਲਾ ਹੋਇਆ ਉਸ ਸੰਦਰਭ ਵਿਚ ਇਸ ਨੂੰ ਦੇਖਿਆ ਜਾ ਰਿਹਾ ਕਿ ਕੋਈ ਹੋ ਸਕਦਾ ਕੋਈ ਸਿਨੈਰੀਓ ਇੱਦਾਂ ਦਾ ਕ੍ਰੀਏਟ ਕੀਤਾ ਜਾ ਸਕੇ ਤਾਂ ਕਿ ਇਲੈਕਸ਼ਨ ਕਿਸੇ ਪਾਰਟੀ ਨੂੰ ਫਾਇਦਾ ਹੋ ਸਕੇ। ਲੇਕਿਨ ਇਹ ਤਾਂ ਕਿਆਸ ਇਕਾਈਆਂ ਆ, ਕੁਛ ਵੀ ਹੋ ਸਕਦਾ, ਵੱਖ ਵੱਖ ਐਂਗਲ ਤੋਂ ਅਸੀਂ ਪਰਸੈਪਸ਼ਨ ਕਰ ਰਹੇ ਹਾਂ, ਪਰਸੀਵ ਕਰ ਰਹੇ ਚੀਜ਼ਾਂ ਨੂੰ, ਪਰ ਐਕਚੁਅਲ ਸਿਚੁਏਸ਼ਨ ਸਾਰਿਆਂ ਨੂੰ ਪਤਾ ਵੀ ਹੈ ਪਰ ਸਾਰਿਆਂ ਨੂੰ ਪਤਾ ਵੀ ਨਹੀਂ ਹੈ।
ਹਾਂਜੀ, ਇਹਦੇ ਹੋਰ ਵੀ ਕਈ ਐਂਗਲ ਨੇ ਅਮਰੀਕ ਭਾਜੀ, ਜਿਹੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਨਾ। ਇੱਕ ਤਾਂ ਪਹਿਲਾਂ ਉਹਦੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਨਹੀਂ ਜਾਣਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ, ਤੇ ਇਹਦੇ ਤਕਰੀਬਨ 1020 ਕਿੱਲੇ ਜ਼ਮੀਨ ਹੈ ਇਹਦੇ ਕੋਲ, ਹਨਾ। ਤਾਂ 10,000 ਤੋਂ ਹੇਠਾਂ ਸਟੂਡੈਂਟ ਹੈ, ਜਿਹੜਾ ਕਿ ਬਹੁਤਾ ਜ਼ਿਆਦਾ ਨਹੀਂ ਮੰਨਿਆ ਜਾਂਦਾ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ। ਤੇ ਇੰਡੀਆ ਦੇ ਵਿੱਚ ਤਕਰੀਬਨ 3 ਨੰਬਰ ਦੀ ਰੈਂਕਿੰਗ ਇਸ ਯੂਨੀਵਰਸਿਟੀ ਦੀ ਹੈਗੀ ਹੈ। ਵਰਲਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਖੜਦੀ ਹੈ, ਟੌਪ 100 ਦੇ ਵਿੱਚ
ਖੜਦੀ
ਹੋਊਗੀ। ਤੇ ਜੇ ਹੁਣ ਮਤਲਬ ਸਾਇੰਟਿਸਟ ਨਿਕਲਦੇ ਨੇ, ਤੇ ਮਤਲਬ ਯੂਨੀਵਰਸਿਟੀਆਂ ਦਾ ਜਿਹੜਾ ਆਪਾਂ ਸਟੈਂਡਰਡ ਦੇਖੀਏ ਨਾ, ਤਾਂ ਅੱਜ ਦੇ ਟਾਈਮ ਦੇ ਵਿੱਚ ਇਹਦੀ ਜਿਹੜੀ ਰੈਂਕਿੰਗ ਹੈ ਵਰਲਡ ਲੈਵਲ ਤੇ ਕੋਈ ਖਾਸ ਨਹੀਂ ਹੈਗੀ। ਔਰ ਇਹਦੇ ਵਿੱਚ ਤਕਰੀਬਨ ਸਿਰਫ 4% ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਨੇ। ਤਕਰੀਬਨ 8,000 ਸਟੂਡੈਂਟ ਨੇ ਇਸ ਵੇਲੇ। ਔਰ ਤੁਸੀਂ ਇਹ ਦੇਖੋ, ਇੱਕ ਤਰ੍ਹਾਂ ਨਾਲ ਹੁਣ ਜਿੱਦਾਂ ਦੇ ਫਿਗਰ ਆ ਰਹੇ ਨੇ, ਇਹ ਚਿੱਟਾ ਹਾਥੀ ਬਣਿਆ ਹੋਇਆ ਆ ਟੈਕਸ ਪੇਅਰ ਵਾਸਤੇ, ਇੰਡੀਅਨ ਗਵਰਨਮੈਂਟ ਵਾਸਤੇ। ਕਿਉਂ? ਕਿਉਂਕਿ 14 ਸਟੂਡੈਂਟਸ ਮਗਰ ਇੱਕ ਸਟਾਫ ਮੈਂਬਰ ਹੈ। ਹੁਣ ਤੁਸੀਂ ਹਿਸਾਬ ਲਾ ਲਓ 8000 ਨੂੰ ਤੁਸੀਂ 14 ਨਾਲ ਡਿਵਾਈਡ ਕਰ ਲਓ ਤੇ ਇੰਨਾ ਉੱਥੇ ਸਟਾਫ ਕੰਮ ਕਰਦਾ ਆ। ਹਾਲਾਂਕਿ ਜਿਹੜਾ ਆਪਟੀਮਮ ਲੈਵਲ ਹੈ, ਆਪਟੀਮਮ ਲੈਵਲ ਹੁੰਦਾ ਆ ਉਹ 40, ਮਤਲਬ ਉਹ ਟੀਚਰ ਹੁੰਦੇ ਨੇ, ਟੀਚਰ ਟੂ ਮਤਲਬ ਸਟੂਡੈਂਟ ਰੇਸ਼ੋ ਜਿਹੜੀ ਆ,
ਟੀਚਰ ਟੂ ਸਟੂਡੈਂਟ ਰੇਸ਼ੋ ਕਹਿ ਲਓ
ਉਹ 40 ਆ। ਪਰ ਚਲੋ ਸਟਾਫ ਜਿਹੜਾ ਹੋਰ ਸਕੂਲ ਦਾ ਵੀ ਪਾ ਕੇ, ਆਸਟ੍ਰੇਲੀਆ ਦੇ ਸਕੂਲਾਂ ਦੇ ਵਿਚ ਹੋਰ ਇੰਨਾ ਸਟਾਫ ਨਹੀਂ ਹੁੰਦਾ ਜਿੰਨਾ ਇੰਡੀਆ ਚ ਭਰਤੀ ਕੀਤਾ ਜਾਂਦਾ ਹੈ। ਸੋ ਇੱਕ ਤਰ੍ਹਾਂ ਨਾਲ ਮਤਲਬ ਜੇ ਹੁਣ ਤੁਸੀਂ 14 ਸਟੂਡੈਂਟ ਦੀ ਜਿਹੜੀ ਫੀਸਾਂ ਆ ਜਾਂ ਕੁਛ ਹੈ ਉਹ ਇੱਕ ਸਟਾਫ ਨੂੰ ਜਾ ਰਹੀ ਹੈ, ਇਹ ਤੁਸੀਂ ਹਿਸਾਬ ਲਾ ਲਓ। ਠੀਕ ਹੈ, ਮਤਲਬ ਇਹ ਇੱਕ ਚਿੱਟਾ ਹਾਥੀ ਆ ਜਿਹੜਾ ਕਿ ਮਤਲਬ ਟੈਕਸ ਪੇਅਰ ਦੇ ਲਈ ਇੱਕ ਪ੍ਰੋਬਲਮ ਹੈ। ਦੂਜੀ ਗੱਲ ਜਿਹੜੀ ਇਤਿਹਾਸਕ ਗੱਲ ਤੁਹਾਨੂੰ ਦੱਸਦੇ ਆ ਕਿ ਇਹ ਆਲਵੇਜ਼ ਹੀ ਕਮਿਊਨਿਸਟ ਵਿਚਾਰਧਾਰਾ ਦੀ ਯੂਨੀਵਰਸਿਟੀ ਰਹੀ ਹੈ, ਕਾਮਰੇਡ ਕਹਿ ਲੋ ਇੱਥੋਂ ਬਣਦੇ ਰਹੇ ਨੇ ਜ਼ਿਆਦਾਤਰ, ਇੱਥੇ ਜਿਹੜੀਆਂ ਸਟੂਡੈਂਟ ਯੂਨੀਅਨ ਆ ਜਾਂ ਉਹਨਾਂ ਲਈ ਇਹ ਬਰੀਡਿੰਗ ਗਰਾਊਂਡ ਬਣਦਾ ਰਿਹਾ ਹੈ। ਹੁਣ ਭਾਜੀ ਨੇ ਗੱਲ ਕੀਤੀ ਸੀ ਵੀ ਪੰਜਾਬੀ ਕਿਉਂ ਨਹੀਂ ਖੜੇ ਜੇ ਐਨ ਯੂ ਦੇ, ਹੁਣ ਖੜੇ ਆ। ਮੈਂ ਪਰਸੋਂ ਚੌਥੀ ਇੱਕ ਸੱਜਣ ਨਾਲ ਗੱਲ ਕਰ ਰਹੇ ਸੀ, ਉਹ ਜਾ ਕੇ ਵੀ ਆਏ ਨੇ, ਉਹ ਜਾਮੀਆ ਮਿਲੀਆ ਯੂਨੀਵਰਸਿਟੀ ਵੀ ਖੜੇ ਨੇ ਕਿਉਂਕਿ ਉਨ੍ਹਾਂ ਨੇ ਹਾਦਾ ਨਾਦਾ ਮਾਰਿਆ ਸੀਗਾ ਸਿੱਖਾਂ ਲਈ ਵੀ। ਜੇ ਐਨ ਯੂ ਕਦੇ ਵੀ ਪੰਜਾਬ ਦੇ ਨਾਲ ਜਾਂ ਸਿੱਖਾਂ ਨਾਲ ਨਹੀਂ ਖੜਿਆ ਅੱਜ ਤੱਕ ਕਦੇ ਵੀ, ਸਵਾਂ ਕਿ ਉਥੋਂ ਦੀ ਜਿਹੜੀ ਵਿਚਾਰਧਾਰਾ ਆ। ਹੁਣ ਇੰਡੀਆ ਦੇ ਵਿਚ, ਪੰਜਾਬ ਦੇ ਵਿਚ ਪਿੱਛੇ ਜੇ ਰੌਲਾ ਪਿਆ ਸੀ ਨਾ 24 ਘੰਟੇ ਯੂਨੀਵਰਸਿਟੀ ਦਾ ਹੋਸਟਲ ਖੋਲਣ ਦਾ ਕੁੜੀਆਂ ਦੇ ਲਈ, ਉਹ ਸ਼ੁਰੂ ਹੀ ਜੇ ਐਨ ਯੂ ਤੋਂ ਹੋਇਆ ਸੀ। ਉਨ੍ਹਾਂ ਦੇ ਬੰਦੇ ਇੱਥੇ ਸਪੋਰਟ ਕਰਨ ਆ ਰਹੇ ਸੀ, ਜੋ ਉੱਥੇ ਕੰਮ ਚੱਲ ਰਿਹਾ ਉਹ ਪੰਜਾਬ ਦੇ ਵਿਚ ਵੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਹੈ ਨਾ। ਮਤਲਬ ਸੋ ਉਹ ਪੰਜਾਬੀ ਜਿਹੜੇ ਆ ਬਹੁਤੇ ਜ਼ਿਆਦਾ ਜੇ ਐਨ ਯੂ ਦੇ ਫੈਨ ਨਹੀਂ ਹੈਗੇ, ਜਿਹੜੇ ਖੱਬੀ ਪੱਖੇ ਨੇ ਕਾਮਰੇਡ ਭਾਈਚਾਰਾ ਆ ਉਨ੍ਹਾਂ ਦੇ, ਉਹ ਹੀ ਉਨ੍ਹਾਂ ਨੂੰ ਲਾਈਕ ਕਰਦੇ ਨੇ ਜ਼ਿਆਦਾਤਰ। ਠੀਕ ਆ, ਹੁਣ ਜਿਹੜੀ ਆ ਤੁਸੀਂ ਕਹਿੰਦੇ ਨੇ ਪਰਸੋਂ ਪਿੱਛੇ ਹਫ਼ਤਾ ਪਹਿਲਾਂ ਥੋੜਾ ਜਿਹਾ ਉੱਥੇ ਦੰਗਾ ਫਸਾਦ ਹੋਇਆ, ਉਹਦੀ ਜਿਹੜੀ ਤਹਿ ਤੇ ਥੋੜਾ ਜਿਹਾ ਪਹੁੰਚਣ ਤੇ ਮੈਂ ਕਈਆਂ ਨੂੰ ਫੋਨ ਵੀ ਕੀਤੇ, ਉਹ ਮਸਲਾ ਇਹ ਸੀਗਾ ਕਿ ਫੀਸਾਂ ਵਧੀਆਂ ਸੀ, ਫੀਸਾਂ ਤੋਂ ਬਾਅਦ ਉੱਥੇ ਜਿਹੜਾ ਉਹ ਚੱਲ ਰਿਹਾ ਸੀ ਰੋਸ ਵਿਰੋਧ ਯੂਨੀਅਨਾਂ ਦਾ, ਤੇ ਜਿਹੜੇ ਬਹੁਤ ਸਾਰੇ ਸਟੂਡੈਂਟ ਸੀਗੇ ਉਹ ਆਪਣੀ ਜਿਹੜੀ ਫੀਸ ਜਮ੍ਹਾਂ ਕਰਾਉਣ ਦੇ ਲਈ ਖੜੇ ਸੀ, ਤੇ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹ ਕਹਿ ਰਹੇ ਸੀ ਫੀਸ ਨਾ ਜਮ੍ਹਾਂ ਕਰਾਓ, ਅਸੀਂ ਤੁਹਾਨੂੰ ਫੀਸ ਜਮ੍ਹਾਂ ਨਹੀਂ ਕਰਾਉਣ ਦੇਣੀ, ਉਹਨਾਂ ਨੂੰ ਤੰਗ ਕਰ ਰਹੇ ਸੀਗੇ। ਉਹ ਦੋ ਧੜਿਆਂ ਦੀ ਆਪਸ ਚ ਲੜਾਈ ਹੋਈ ਆ, ਉਨ੍ਹਾਂ ਦੀ ਪ੍ਰੋਟੈਕਸ਼ਨ ਦੇ ਵਿਚ ਦੂਜਾ ਧੜਾ ਆਇਆ ਜਿਹੜੇ ਫੀਸ ਜਮ੍ਹਾਂ ਕਰਾਉਣ ਦੇਣਾ ਚਾਹੁੰਦੇ ਸੀ, ਓਬੀਅਸਲੀ ABP ਜਿਹੜਾ ਕਿ BJP ਦੇ ਹੱਕ ਦਾ, ਉਹ ਕਹਿੰਦਾ ਸੀ ਫੀਸ ਜਮ੍ਹਾਂ ਕਰਾਓ, ਤੇ ਜਿਹੜੇ ਖੱਬੇ ਪੱਕੀ ਸੀ ਉਹ ਕਹਿੰਦੇ ਸੀ ਫੀਸ ਨੀ ਜਮ੍ਹਾਂ ਕਰਾਉਣ ਦੇਣੀ। ਹੁਣ ਤੁਸੀਂ ਦੱਸੋ ਭਾਜੀ ਵੀ ਜੇ 100 ਸਟੂਡੈਂਟ ਹੈ, 100 ਸਟੂਡੈਂਟ ਚੋਂ 90 ਸਟੂਡੈਂਟ ਕਹਿੰਦਾ ਮੈਂ ਤਾਂ ਪੜ੍ਹਨ ਆਇਆ, ਮੈਂ ਤਾਂ ਫੀਸ ਜਮ੍ਹਾਂ ਕਰਾਉਣੀ, ਚਾਹੇ ਵੱਧ ਆ ਚਾਹੇ ਘੱਟ ਆ, ਮੈਂ ਤਾਂ ਆਪਣਾ ਸਾਲ ਪੂਰਾ ਕਰਨਾ। ਠੀਕ ਆ, ਹੁਣ ਉਹਨੂੰ ਜੇ 10 ਸਟੂਡੈਂਟ ਕਹਿੰਦੇ ਤੂੰ ਨੀ ਜਮ੍ਹਾਂ, ਤੁਸੀਂ ਜਮ੍ਹਾਂ ਨੀ ਕਰਾਉਣੀ 90-ਆਂ ਨੂੰ, ਹੁਣ ਉਹ ਦਸਾਂ ਨੇ ਤਾਂ ਡੁੱਬਣਾ, ਉਹਨੇ ਤਾਂ ਫੈਸਲਾ ਕਰ ਲਿਆ ਵੀ ਅਸੀਂ ਤਾਂ 1 ਸਾਲ ਹੋਰ ਲਾ ਲੈਣਾ, ਸਾਡੀ ਤਾਂ ਫੀਸ ਕੋਈ ਪ੍ਰੋਬਲਮ ਨਹੀਂ, ਸਾਨੂੰ ਤਾਂ ਕੋਈ ਕਿਸੇ ਪਾਸਿਓਂ ਆ ਰਹੀ ਹੋਰ ਪਾਸਿਓਂ। ਜਿਨ੍ਹਾਂ ਦੇ ਪੇਰੈਂਟਸ ਨੇ ਫੀਸਾਂ ਦੇ ਕੇ ਸਾਰਾ ਸਾਲ ਪੜ੍ਹਾਇਆ ਤੇ ਉਹ ਫੀਸ ਜਮ੍ਹਾਂ ਨਾ ਕਰਾਉਣ ਤੇ ਉਹਨਾਂ ਦੇ ਨਾਮ ਇਕੱਠ ਹੋ ਜਾਣ ਜਾਂ ਉਹਨਾਂ ਦਾ ਸਾਲ ਬਰਬਾਦ ਹੋ ਜਾਵੇ, ਤੁਸੀਂ ਦੱਸੋ ਵੀ ਉਹਨਾਂ ਨੂੰ ਗੁੱਸਾ ਆਊਗਾ ਜਾਂ ਨਹੀਂ ਆਊਗਾ।
ਠੀਕ
ਹੈ ਨਾ, ਤੁਸੀਂ ਮਤਲਬ ਦੂਸਰੇ ਸਟੂਡੈਂਟਸ ਨੂੰ ਕਹਿ ਰਹੇ ਵੀ ਜੋ ਮੇਰੀ ਵਿਚਾਰਧਾਰਾ ਮੈਂ ਤੁਹਾਡੇ ਥੋਪ ਰਿਹਾ ਆਪਾਂ ਤੈਨੂੰ ਫੀਸ, ਇੱਦਾਂ ਨਹੀਂ ਹੁੰਦੀ ਹੈਗੀ, ਰਾਈਟ। ਉਹ ਲੜਾਈ ਦਾ ਬੇਸ ਇਹ ਸੀਗਾ। ਹੁਣ ਜਿਹੜੇ ਨਕਾਬ ਪਾਏ ਆ ਉਹ ਕੋਈ ਵੀ ਹੋ ਸਕਦਾ, ਹੋ ਸਕਦਾ ਉਹ ABP ਦੇ ਬੰਦੇ ਹੋਣ, ਹੋ ਸਕਦਾ ਉਹ ਖੱਬੇ ਪੱਕੇ। ਦੇਖੋ ਦੋਹਾਂ ਧਿਰਾਂ ਜੇ ਲੜਾਈ ਹੋ ਰਹੀ ਹੈ ਤਾਂ ਦੋਨੋਂ ਹੈ ਤਾਂ ਇੱਕੋ ਜਿਹੇ ਆ ਨਾ, ਮਤਲਬ ਕੋਈ ਇਹਦੇ ਚ ਇਹ ਨਹੀਂ ਹੈਗਾ ਵੀ ਉਹ ਚੰਗੇ ਆ ਉਹ ਮਾੜੇ ਆ, ਦੋ ਹੀ ਲੜਦੇ ਆ, ਉਹ ਮਾੜੀ ਗੱਲ ਹੈ। ਬਾਕੀ ਗੱਲ ਇਹ ਆ ਵੀ ਉਹਨਾਂ ਨੂੰ ਸਪੋਰਟ ਹੈ, ਬਾਹਰਲੀਆਂ ਪਾਰਟੀਆਂ ਦੀ ਇੰਟਰਫੀਅਰੈਂਸ ਯੂਨੀਵਰਸਿਟੀਆਂ ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਬੜੀ ਗਲਤ ਗੱਲ ਹੈ। ਔਰ ਸਟੂਡੈਂਟਸ ਨੂੰ ਆਪਣੀ ਪੜ੍ਹਾਈ ਤੇ ਖਿਆਲ ਰੱਖਣਾ ਚਾਹੀਦਾ, ਨਾ ਕਿ ਅੱਧੇ ਅੱਧੇ। ਬਾਕੀ ਜਿਹੜੀ JNU ਦਾ ਨਾ ਇਸ ਵੇਲੇ ਉਹ ਮਤਲਬ ਜਿੰਨੀ ਕੁ ਵੀ ਕਹਿੰਦੇ ਕਿ ਟਰਬਲ ਹੈ ਉੱਥੋਂ ਨਿਕਲ ਰਹੀ ਆ, ਮਤਲਬ ਉਹ ਪਾਕਿਸਤਾਨ ਦੇ ਸਪੋਰਟ ਦੇ ਵਿੱਚ ਉੱਥੇ ਚੱਲ ਰਿਹਾ ਕੰਮ। ਠੀਕ ਹੈ, ਜਿੰਨਾ ਵੀ ਇੰਡੀਅਨ ਗਵਰਨਮੈਂਟ ਚਾਹੇ ਕੋਈ ਵੀ ਹੋਵੇ ਉਹਦੇ ਅਗੇਂਸਟ ਜੋ ਵੀ ਉੱਥੋਂ ਹੀ ਸ਼ੁਰੂ ਹੋ ਰਿਹਾ, ਮਤਲਬ ਉਹਨਾਂ ਨੇ ਵਿਰੋਧ ਕਰਨਾ ਹੀ ਕਰਨਾ ਹਰ ਚੀਜ਼ ਦਾ। ਸੋ ਇਹ ਇੱਕ ਪਰਸੈਪਸ਼ਨ ਹੈ ਕਮਿਊਨਿਟੀ ਦੇ ਵਿੱਚ JNU ਦੇ ਬਾਰੇ। ਔਰ JNU ਦੇ ਹਾਦਾ ਨਾਰਾ ਕਿਸੇ ਨੇ ਨਹੀਂ ਮਾਰਿਆ ਪੰਜਾਬੀਆਂ ਨੇ, ਔਰ ਕਹਿੰਦੇ ਸੀ ਮਾਰਨਾ ਵੀ ਨਹੀਂ ਹੈਗਾ, ਪਰ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿੱਚ ਵਫਦ ਗਿਆ ਪੰਜਾਬ ਤੋਂ, ਉਹਨਾਂ ਨਾਲ ਅਫਸੋਸ ਕਰ ਗਿਆ, ਉਹਨੇ ਨਾਲ ਖੜ ਕੇ ਆਏ ਆ। ਇਸ ਗੱਲ ਦੀ ਪੁਸ਼ਟੀ ਪਰਸੋਂ ਚੌਥ ਮੈਂ ਫੋਨ ਤੇ ਕਰਵਾਈ ਸੀ ਇੱਕ ਬੰਦੇ, ਕਹਿੰਦੇ ਹਾਂ ਅਸੀਂ ਗਏ ਸੀਗੇ, ਸਾਰਾ ਵਫਦ ਗਿਆ ਸੀਗਾ। ਹੁਣ ਕਿਉਂ? ਕਿਉਂਕਿ ਉਹ ਵੀ ਖੜਦੇ ਨੇ ਨਾਲ। ਸੋ ਇਸ ਕਰਕੇ ਇਹ JNU ਨੂੰ ਥੋੜੀ ਐਟੀਟਿਊਡ ਪ੍ਰੋਬਲਮ ਹੈ ਜਿਹੜੀ ਕਿ ਟਾਈਮ ਸਿਰ ਮੈਨੂੰ ਲੱਗਦਾ ਠੀਕ ਹੋ ਜਾਏਗੀ। ਇਹ ਸੀ ਸਾਡੇ ਵਿਚਾਰ, ਹੋ ਸਕਦਾ ਤੁਸੀਂ ਨਾ ਵੀ ਸਹਿਮਤ ਹੋਵੋ। ਪਿੰਦਰ ਕਿਸ਼ਨਪੁਰੀਆ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਬਹੁਤ ਵਧੀਆ ਜੀ, ਵਰਕਿੰਗ ਟੁਗੈਦਰ ਵਿਦ ਰੌਕੀ ਸਟੇਅਰਸ ਇੰਸਟਾਲ ਕਰ ਰਹੇ ਜੀ, ਕਿਆ ਬਾਤ ਹੈ ਜੀ। ਰੌਕੀ ਕਿ ਰਿੱਕੀ, ਠੀਕ ਹੈ ਜੀ, ਸ਼ੁਕਰਾਨਾ ਜੀ। ਹਾਂਜੀ, ਗੌਰਵ ਸ਼ਰਮਾ ਕਹਿ ਰਹੇ ਨੇ ਕਿ ਬਾਕੀ ਬਾਈ ਜੀ ਮੇਰਾ ਵੀ ਉਹੀ ਹਾਲ ਹੈ ਜੋ ਸਭ ਦਾ ਹੁੰਦਾ ਆ, ਬਲਦ ਨੂੰ ਪੰਜਾਲੀ ਪੈ ਗਈ ਆ, ਕੁਛ ਕਾਤਾਂ ਖਰਾਬ ਹੋ ਗਈਆਂ ਸੀ, ਹੁਣ ਠੀਕ ਸੁਧਾਰ ਹੋ ਰਿਹਾ ਹੌਲੀ ਹੌਲੀ, ਠੀਕ ਹੈ ਜੀ। ਰਵਿੰਦਰ ਧਨੀ ਵੀ ਕਹਿ ਰਹੇ ਨੇ ਕਿ ਕਿਵੇਂ ਹੋ ਜੀ, ਠੀਕ ਠਾਕ ਹੋਣ ਜੀ, ਬਹੁਤ ਵਧੀਆ ਜੀ। ਐਸ ਚਾਹਲ ਹੁਣਾਂ ਨੇ ਇੱਕ ਮੈਸੇਜ ਭੇਜਿਆ, ਕਹਿੰਦੇ ਉਹਨਾਂ ਨੇ ਕਹਿੰਦੇ ਸੁਨੇਹਾ ਭੇਜਿਆ, ਕਹਿੰਦਾ ਮੈਂ ਗੁਆਂਢੀ ਨੂੰ ਸਲਾਹ ਦੇ ਦਿੱਤੀ ਕੱਲ ਔਰ ਉਹ ਕੰਮ ਕੀਤੀ ਉਹਨਾਂ ਨੇ ਮੇਰੀ ਮੰਨ ਲਈ। ਗੱਲ ਇਹ ਸੀਗੀ, ਕਹਿੰਦੇ ਵੀ ਕੱਲ ਸਾਡੇ ਗੁਆਂਢੀ ਨਾ ਦੇਰ ਰਾਤ ਤੱਕ ਗਾਲੋ ਗਾਲੀ ਹੋਈ ਆ ਜੀ, ਬਹੁਤ ਗਾਲਾਂ ਕੱਢੀਆਂ ਇੱਕ ਦੂਜੇ ਨੂੰ। ਫੇਰ ਕਹਿੰਦਾ ਕਿਤੇ ਜਾ ਕੇ ਮੈਂ ਉਹਨਾਂ ਨੂੰ ਸਮਝਾਇਆ, ਤੇ ਸਮਝਾ ਕੇ ਜਦ ਆਇਆ ਤਾਂ ਫੇਰ ਜਾ ਕੇ ਕਿਤੇ ਛਿੱਤਰੋ ਛਿੱਤਰੀ ਹੋਏ, ਪਹਿਲਾਂ ਤਾਂ ਗਾਲੋ ਗਾਲੀ। ਔਖਾ ਬਈ, ਠੀਕ ਹੈ ਜੀ। ਤਾਂ ਅਮਰੀਕ ਭਾਜੀ ਸੱਜਣ ਮਿੱਤਰ ਜੁੜ ਰਹੇ ਨੇ, ਤੇ ਅਮਰੀਕ ਭਾਜੀ ਖੰਘ ਦੇ ਮਿੱਤਰਾਂ ਦੀ ਖੰਘ ਦੇ ਵਿੱਚ ਖੰਘ ਰਹੇ ਨੇ, ਤੇ ਕਹਿੰਦੇ ਠੀਕ ਠਾਕ ਹੈ ਜੀ। ਤਾਂ ਸਰ ਵਰਕਰ ਬਾਰੇ ਉਹਨਾਂ ਨੇ ਗੱਲ ਕਹੀ, ਉਹ ਮੈਂ ਬਾਅਦ ਚ ਬਣਾ। ਕਹਿੰਦੇ ਮੈਨੂੰ ਅਮਰੀਕ ਭਾਜੀ ਸਰਕਾਰ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ, ਜਿਸ ਯੂਨੀਵਰਸਿਟੀ ਵਿਚ ਆਮ ਲੋਕਾਂ ਦੇ ਅੰਦਰ ਜਾਣ ਲਈ ਬਕਾਇਦਾ ਚੈੱਕ ਕਰਕੇ ਅੰਦਰ ਜਾਣ ਦਿੱਤਾ, ਨਕਾਬ ਪੋਸ਼ ਅੰਦਰ ਕਿਵੇਂ ਘੁਸੇ? ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਜਾਗਦੇ ਸਿਰਾਂ ਨੂੰ ਕਾਮਰੇਡਾਂ ਦਾ ਖਿਤਾਬ ਦਿੱਤਾ ਹੋਇਆ, ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ ਜੀ, ਮੇਰਾ ਤਾਂ ਮੈਂ ਹੀ ਦੱਸ ਦਿੰਦਾ ਕਿ ਪੰਜਾਬ ਦਾ ਕਾਮਰੇਡਾਂ ਨਾਲ ਬਹੁਤ ਮਾੜਾ, ਮਤਲਬ ਮੇਰੇ ਬਹੁਤ ਮਾੜਾ ਸੰਬੰਧ ਹੈ, ਮਤਲਬ ਪੰਜਾਬ ਦੇ ਕਾਮਰੇਡ। ਇਹਦਾ ਮੈਂ ਤੁਹਾਨੂੰ ਇੱਕ ਆਰਟੀਕਲ ਭੇਜਾਂਗਾ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਮਤਲਬ ਰੀਅਲੀ, ਮਤਲਬ ਗਿਆਨੀ ਸੰਤੋਖ ਸਿੰਘ ਜੀ ਹੁਣੀ ਵੀ ਦੱਸਦੇ ਹੁੰਦੇ ਵੀ ਮਤਲਬ ਜੋ ਰੋਲ ਕਾਮਰੇਡਾਂ ਨੇ ਅਦਾ ਕੀਤਾ ਨਾ ਪੰਜਾਬ ਦੇ ਵਿਚ, ਸਿੱਖੀ ਜਾਂ ਕਹਿ ਲਓ ਕਿ ਨੌਜਵਾਨੀ ਦਾ ਘਾਣ ਕਰਨ ਦੇ ਲਈ, ਮਤਲਬ ਉਹ ਆਈ ਡੋਂਟ। ਵੈਸੇ ਚਾਈਨਾ ਚ ਵੀ ਕੀਤਾ, ਚਾਈਨਾ ਚ ਵੀ ਇਹੀ ਕੀਤਾ, ਰਸ਼ੀਆ ਚ ਵੀ ਮਿਲੀਅਨਸ ਆਫ ਲੋਕ ਮਾਰੇ, ਸਾਰਿਆਂ ਨਾਲੋਂ ਵੱਧ ਮੇਰਾ ਗੱਲ ਲੋਕ ਜਿਹੜੇ ਨੇ ਉਹ ਇਸ ਵਿਚਾਰਧਾਰਾ ਚ ਮਰੇ ਨੇ, ਰੈਵੋਲੂਸ਼ਨਾਂ ਚ ਮਰੇ ਨੇ, ਚੌਧਰਾਂ ਚ ਮਰੇ ਨੇ। ਮੈਂ ਤੁਹਾਨੂੰ ਆਰਟੀਕਲ ਭੇਜਾਂਗਾ ਤੇ ਥੋੜਾ ਜਿਹਾ ਡਿਫਰੈਂਟ ਐਂਗਲ ਤੋਂ ਆ, ਉਹ ਵੀ ਤੁਸੀਂ ਪੜ੍ਹ ਲੈਣਾ। ਤੇ ਯੋਗੀ ਕੁਮਾਰ ਕਹਿ ਰਹੇ ਨੇ ਕਿ ਹਾਂਜੀ, ਭਾਰਤ ਮੇ ਪਤਨੀ ਪਤੀ ਕੋ ਹੀ ਆਪਣਾ ਸਭ ਕੁਛ ਮਾਨਤੀ ਹੈ, ਸਿਰਫ ਕਹਿਣਾ ਹੀ ਨਹੀਂ ਮਾਨਤੀ। ਠੀਕ ਹੈ, ਠੀਕ ਹੈ ਜੀ, ਤੁਸੀਂ ਮਜ਼ਾਕ ਕਰੀ ਯਾਰ। ਯੋਗੀ ਕੁਮਾਰ, ਯੋਗੀ ਕੁਮਾਰ ਜੀ ਦਾ ਬਹੁਤ ਜ਼ਿਆਦਾ ਤਜਰਬਾ ਆ, ਤੇ ਆਰਟੀਕਲ ਭੇਜ ਦਾਂਗਾ ਜੀ ਤੁਹਾਨੂੰ। ਤੇ ਅਮਰੀਕ ਜੀ, ਹੁਣ ਆਪਾਂ ਥੋੜੀ ਜਿਹੀ ਗੱਲ ਕਰਨੀ ਆ, ਤੁਹਾਨੂੰ ਪਤਾ ਉੱਥੇ ਅਣਬਣ ਹੋ ਗਈ ਤੁਹਾਡੇ ਜਾਣ ਮਗਰੋਂ, ਤੁਸੀਂ ਤਾਂ ਨੀ ਕੁਛ ਕੀਤਾ?
ਨਹੀਂ, ਮੈਂ ਨੀ ਕੀਤਾ
ਕੁਛ। ਉਹ ਜਿਹੜੀ ਰਾਣੀ ਸੀ ਨਾ ਇੰਗਲੈਂਡ ਦੀ,
ਕਿਤੇ
ਰਿੱਕੀ ਨੇ ਤਾਂ ਨੀ ਕਰਤਾ ਕੁਛ?
ਹਾਂਜੀ,
ਰਿੱਕੀ ਨੇ ਤਾਂ ਨੀ ਕਰਤਾ ਕੁਛ, ਰਾਣੀ ਜਿਹੜੀ ਇੰਗਲੈਂਡ ਦੀ,
ਰਿੱਕੀ ਕਰ ਸਕਦਾ ਪਰ ਮੈਨੂੰ ਪਤਾ ਨੀ ਹੈ ਕੁਛ।
ਹਾਂ, ਰਾਣੀ ਦੀ ਪੋਤ ਨਾ ਤੇ ਪੋਤਾ ਜੁਦੇ ਹੋ ਗਏ।
ਅੱਛਾ, ਛੋਟੇ ਵਾਲੇ?
ਆਹੋ, ਛੋਟੇ ਵਾਲੇ ਜਿਹੜੇ ਸੀਗੇ, ਉਹ ਜਿਹੜੀ ਕੈਨੇਡਾ
ਨਵਾਂ ਨਵਾਂ ਵਿਆਹ ਹੋਇਆ,
ਜਿਹੜਾ ਨਵਾਂ ਨਵਾਂ ਜਿਹਦਾ ਕੈਨੇਡਾ ਚ ਰਿਸ਼ਤਾ ਹੋਇਆ ਸੀਗਾ,
ਉਹ ਜੁਦੇ ਹੋਣੇ ਸੀ, ਉਹ ਜੁਦੇ ਹੋਣੇ ਸੀ, ਹੋਣ ਨੂੰ ਫਿਰਦੇ ਸੀਗੇ।
ਉਹ ਪੇਕਿੰਗ ਚਲੇ ਗਏ ਰੁੱਸ ਕੇ, ਤੇ ਉਹ ਹੈਰੀ ਕਹਿੰਦਾ, ਦੂਜਾ ਛੋਟਾ ਕਹਿੰਦਾ ਮੈਂ ਵੀ ਜਾਣਾ, ਮੈਂ ਜੁਦਾ ਹੋ ਜਾਣਾ। ਉਹ ਤਾਂ ਬਹੁਤ ਕਲੇਸ਼ ਪਿਆ ਆ ਉਹਨਾਂ ਦਾ, ਉਹ ਮੈਂ ਇਹਦੀ ਰਿਪੋਰਟ ਪੜ੍ਹੀ ਆ ਇਹਨਾਂ ਦੀ। ਉਹ ਅਸਲ ਦੇ ਵਿਚ ਉਹ ਦੁਖੀ ਪਤਾ ਕੱਤ ਹੋ ਗਏ ਸੀਗੇ, ਉਹ ਬਹੁਤ ਔਖੇ ਸੀਗੇ, ਜਿਦਾਂ ਪੁੱਤਾ ਤੇ ਪੋਤ ਨਾ ਉਹਦੇ। ਉਹ ਕਹਿੰਦੇ ਉਹ ਜਿਹੜੇ ਕਹਿੰਦੇ ਟੂ ਮੱਚ ਆ ਸਾਡੇ ਲਈ, ਜਿਹੜੇ ਆ ਤਿਆਰ ਹੋਣਾ ਨਹਾਉਣਾ ਸਾਡੇ ਵਾਲੇ ਕੰਮ ਹੈ, ਹੁਣ ਅਸੀਂ ਵੀ ਉਦੇ ਬੈਠੇ ਆ ਪ੍ਰੋਗਰਾਮ ਕਰਦੇ ਆ। ਉਹ ਕਹਿੰਦੇ ਸਾਨੂੰ ਰੋਜ਼ ਨਹਾਉਣਾ ਪੈਂਦਾ
ਕੱਪੜੇ ਪਾਉਣੇ, ਨੋਰਮਲ ਚੀਜ਼ ਹੈ। ਜਿਹੜੇ ਬੰਦਾ ਜਿਆਦਾ ਸਖਾਲਾ ਹੋ ਜਾਂਦਾ ਨਾ, ਫਿਰ ਉਹ ਰਾਹ ਲੱਭਦਾ ਵੀ ਇਹ ਅਨਸਖਾਲਾ ਆਪਣੇ ਆਪ ਨੂੰ ਕਿੱਦਾਂ ਕਰੀਏ। ਜਿਸ ਵੇਲੇ ਬੰਦੇ ਕੋਲ ਜਿਆਦਾ ਪੈਸਾ ਆ ਜਾਂਦਾ, ਸ਼ੋਹਰਤ ਆ ਜਾਂਦੀ ਆ, ਜਿਹੜਾ ਸਖਾਲਾ ਜਿਹਾ ਹੁੰਦਾ ਉਹ ਫਿਰ ਲੜਨ ਨੂੰ ਫਿਰਦਾ, ਫਿਰ ਲੜਨ ਨੂੰ ਫਿਰਦਾ। ਸੱਚਾਈ ਹੈ ਇਹ, ਸੱਚੀ।
ਅੱਛਾ, ਠੀਕ ਹੈ।
ਨਹੀਂ, ਇਹੀ ਗੱਲ ਆ ਰਾਜੇ ਵਾਲੀ, ਜਿਹੜੀ ਇੰਗਲੈਂਡ ਦੀ ਰਾਣੀ ਆ, ਜਿਦਾਂ ਤੁਸੀਂ ਕਿਹਾ ਉਹ ਛੋਟਾ ਛੋਟਾ ਮੁੰਡਾ ਉਹਦਾ ਜੁਦਾ ਹੋਣ ਨੂੰ ਫਿਰਦਾ, ਜੁਦਾ ਹੋ ਗਿਆ ਆ, ਜਿਹਦਾ ਨਵਾਂ ਨਵਾਂ ਵਿਆਹ ਹੋਇਆ, ਉਹ ਲੱਗਦਾ ਸੀਗਾ ਥੋੜਾ ਜਿਹਾ ਤੇ ਉਹ ਜੁਦਾ ਹੋਣਾ ਆ।
ਨਹੀਂ, ਉਹ ਹੋ ਗਿਆ ਜੁਦਾ, ਉਹਦੀ ਤਾਂ ਕਰਤੀ ਉਹ ਅਸਲ ਦੇ ਵਿਚ ਕੀ ਹੋਇਆ ਨਾ, ਉਹ ਗਏ ਸੀ ਛੁੱਟੀਆਂ ਤੇ, ਠੀਕ ਹੈ।
ਅੱਛਾ,
ਤਾਂ ਉੱਥੋਂ ਉਹਨੇ ਆਪਣੇ ਡੈਡੀ ਨੂੰ ਈਮੇਲ ਪਾਈ ਚਾਰਲਜ਼ ਨੂੰ, ਕਹਿੰਦਾ ਭਾਈਆ ਕਹਿੰਦਾ ਮੈਂ ਕਹਿੰਦਾ ਚਾਹੁੰਦਾ ਵੀ ਮੈਂ ਹੁਣ ਪਾਸੇ ਹੋ ਜਾਵਾਂ, ਕਿਉਂਕਿ ਉਹ ਦੇਖੋ ਬਣਨਾ ਤਾਂ ਵੱਡੇ ਨੇ ਹੀ ਹੈ ਨਾ, ਹਨਾ ਵੱਡੇ ਨੇ ਬਣਨਾ ਯਾਰ ਰਾਜਾ, ਵੀ ਕਹਿੰਦਾ ਮੈਂ ਤਾਂ ਇੱਥੇ ਐਵੇਂ ਫਿਰੀ ਜਾਣਾ ਜਬ ਕੇ ਆ ਜਾ ਜਿੱਦਾਂ ਵੀ ਮੈਂ ਹੁਣ ਜੁਦਾ ਹੋ ਜਾਵਾਂ, ਔਖਾ ਆ ਵੀ ਜਿਹੜੀ ਮੇਰੀ ਘਰ ਵਾਲੀ ਮੀਗਨ ਉਹ ਵੀ ਔਖੀ ਆ ਵੀ ਇੰਨਾ ਨੀ ਹੁਣ ਸਾਤੇ ਹੁੰਦਾ, ਤਾਂ ਉਹਨੇ ਉਹਨੂੰ ਈਮੇਲ ਪਾਈ ਰਾਜੇ ਨੂੰ ਆਪਣੇ ਮੈਂ ਰਹਿ ਨੀ ਸਕਦੀ, ਈਮੇਲ ਪਾਈ ਉਹ ਮੋਹਰਿਓ ਕਹਿੰਦਾ ਵੀ ਕਾਕਾ ਵੀ ਤੂੰ ਮੇਰੇ ਨਾਲ ਗੱਲ ਕਰ ਲਾ ਕੇ ਵੀ ਏਦਾਂ ਦੀਆਂ ਗੱਲਾਂ ਈਮੇਲਾਂ ਤੇ ਨੀ ਕਰੀ ਦੀ ਹੁੰਦੀਆਂ ਵੀ ਆਪਾਂ ਬੈਠ ਕੇ ਗੱਲ ਕਰ ਲੈਂਦੇ ਆ। ਚਲੋ ਉਹਨਾਂ ਨੇ ਗੱਲ ਕੀਤੀ ਆਪਸ ਦੇ ਵਿਚ, ਉਹ ਕਹਿੰਦਾ ਭਰਾਵਾ ਤੂੰ ਏਦਾਂ ਕਰ ਚੱਲ ਠੀਕ ਹੈ ਹੁਣ ਵੱਡੇ ਨੂੰ, ਮੈਂ ਤਾਂ ਹਜੇ ਮੈਂ ਤਾਂ ਆਪ ਵੇਟ ਕਰਦਾ ਬੀਬੀ ਜਾਂ ਪੂਰੀ ਹੋ ਗਈ ਉਹ ਤੋਂ ਬਾਅਦ ਹੀ ਮੈਂ ਰਾਜਾ ਬਣੂੰਗਾ ਹਨਾ, ਤੇ ਉਹ ਤੋਂ ਬਾਅਦ ਫਿਰ ਵੱਡਾ ਆ ਤੇਰੀ ਤਾਂ ਵਾਰੀ ਆਣੀ ਨੀ, ਚੱਲ ਤੂੰ ਏਦਾਂ ਕਰ ਵੀ ਤੈਨੂੰ ਜੁਦਾ ਕਰ ਦਿੰਦੇ ਆ, ਤੂੰ ਚੱਲ ਜਾ ਕੈਨੇਡਾ ਕਨੂਡਾ ਜਿੱਥੇ ਵੀ ਰਹਿਣਾ ਤੂੰ ਰਹਿ ਲਈ ਹਨਾ, ਜੇ ਤੇਰੀ ਪੀ ਆਰ ਹੋ ਗਈ ਤਾਂ ਉੱਥੇ ਕੈਨੇਡਾ ਦੀ ਹੋ ਤਾਂ ਜਾਣੀ ਹੈ ਕਿ ਤੇਰੀ ਘਰ ਵਾਲੀ ਉੱਥੋਂ ਦੀ ਤੈਨੂੰ ਵੀ ਮਿਲ ਜਾਣੀ ਪੀ ਆਰ ਸੌਖੀ ਪੁਆਇੰਟਾਂ ਬੇਸ ਤੇ, ਤਾਂ ਵੀ ਤੂੰ ਏਦਾਂ ਕਰ ਤੂੰ ਬੀਬੀ ਨੂੰ ਪੁੱਛ ਲੈ ਇੱਕ ਵਾਰੀ ਹਨਾ ਵੀ ਏਦਾਂ। ਉਹ ਕਹਿੰਦਾ ਵੀ
ਜਾਣਾ ਪੈਣਾ
ਤੂੰ ਵੀ ਮੈਂ ਤਾਂ ਠੀਕ ਹੈ ਵੀ ਹੁਣ ਤੂੰ ਉਹਨੂੰ ਪੁੱਛ ਲਾ। ਉਹਨੇ ਫਿਰ ਉਹਨੂੰ ਜਿੱਦਾਂ ਫੋਨ ਕੀਤਾ, ਉਹ ਜਿਹੜਾ ਉਹਦੇ ਮੂਹਰੇ ਪੈਜ ਹੁੰਦੇ ਆ ਉਹਨੇ ਅਹਿਲਕਾਰ, ਉਹ ਬੀਬੀ ਕਿਹੜੀ ਸਿੱਧੀ ਗੱਲ ਕਰਦੀ ਆ, ਉਹ ਵੀ ਪਹਿਲਾਂ ਫੋਨ ਤੇ ਅਪੁਆਇੰਟਮੈਂਟ ਲੈਣੀ ਪੈਂਦੀ ਆ। ਉਹਨੂੰ ਬੰਦੇ ਨੂੰ ਜਿਹੜਾ ਫੋਨ ਕਰਕੇ ਕਹਿੰਦਾ ਕਹਿੰਦਾ ਮੈਂ ਗੱਲ ਕਰਨੀ ਆ, ਗੱਲ ਕਰਨੀ ਕਹਿੰਦਾ ਮੈਂ ਕੋਈ ਅਪੁਆਇੰਟਮੈਂਟ ਨੀ ਬਣਾਉਣੀ, ਕਹਿੰਦਾ ਮੈਂ ਇੱਕ ਪੋਤੇ ਨੇ ਦਾਦੀ ਨਾਲ ਗੱਲ ਕਰਨੀ ਆ ਆਪਣੀ ਨਾਲ, ਕਹਿੰਦਾ ਨਾ ਕਿ ਮੈਂ ਮਤਲਬ ਐਜ ਏ ਮਤਲਬ ਰੋਇਲ ਫੈਮਿਲੀ ਦਾ ਹੋ ਕੇ ਮੈਂ ਕੁਈਨ ਨਾਲ ਗੱਲ ਕਰ, ਇੱਦਾਂ ਨੀ ਕਹਿੰਦਾ ਗੱਲ ਕਰਨੀ, ਮੈਂ ਇੱਕ ਦਾਦੀ ਪੋਤੇ ਨੇ ਆਪ ਚ ਗੱਲ ਕਰਨੀ ਆ, ਅਪੁਆਇੰਟਮੈਂਟ ਮੈਂ ਆਉਣਾ ਮਿਲਣ। ਤਾਂ ਉਹ ਨੀ ਜਵਾਬ ਦੇ ਦਿੱਤਾ ਮੋਹਰਿਓ, ਉਹ ਕਹਿੰਦੇ ਹਾਂ ਉਹ ਕਹਿੰਦੇ ਅਸੀਂ ਤਾਂ ਅਸੀਂ ਨੀ ਕਰਨ ਦਿੰਦੇ, ਕਹਿੰਦਾ ਗੱਲ ਉਹਨਾਂ ਨੂੰ ਭਿਣਕ ਪੈ ਸੀ ਪਹਿਲਾਂ ਹੀ ਵੀ ਇਹਨੇ ਤਾਂ ਫਿਰ ਜੁਦਾ ਹੋਣ ਆਣਾ ਵੀ ਇਹ ਗੱਲ ਕਹਿਣੀ, ਇਹ ਤਾਂ ਫਿਰ ਕੁਈਨ ਦੇ ਲਈ ਤਾਂ ਬਹੁਤ ਮਤਲਬ ਉਹ ਸਦਮਾ ਲੱਗ ਜਾਊਗਾ, ਜੇ ਉਹ ਸਦਮਾ ਵੀ ਲੱਗ ਜਾਊਗਾ ਤੇ ਮੁੜ ਕੇ ਫਿਰ ਇਹਨੇ ਉਹਨੂੰ ਮਨਾ ਵੀ ਲੈਣਾ ਆ, ਕਿਉਂਕਿ ਪੋਤੇ ਦਾ ਪਿਆਰ ਹੀ ਇੱਦਾਂ ਦਾ ਹੁੰਦਾ ਪੋਤਿਆਂ ਦਾ, ਉਹ ਹੱਥੀ ਘਲਾਏ ਹੁੰਦੇ ਆ ਹਨਾ, ਨਾਪੀਆਂ
ਬਦਲੀਆਂ
ਸੋਰੀ ਨਾਪੀਆਂ ਤਾਂ ਉਹਨੇ ਬਦਲੀਆਂ ਨੀ, ਉਹ ਤਾਂ ਨੌਕਰ ਬਦਲਦੇ ਹੋਣੇ, ਉਹ ਤਾਂ ਮੈਂ ਤਾਂ ਕਹਿ ਹੋ ਗਿਆ ਨਾਪੀਆਂ ਬਦਲੀਆਂ ਹੋਣੀਆਂ, ਚਲੋ ਹੁੰਦਾ ਹੀ ਆ ਜਿਦਾਂ ਇੰਡੀਆ ਨੀ ਬੁੜੀਆਂ ਕਹਿੰਦੀ ਹੁੰਦੀ ਆ ਬੇ ਮੇਰੇ ਹੱਥਾਂ ਚ ਤੇਰਾ ਹਜੇ ਗੂੰਹ ਨੀ ਨਿਕਲਿਆ, ਉਹ ਕਹਿੰਦੇ
ਸਹੀ ਪਕੜਿਆ
ਹਾਂ, ਉਹ ਕਹਿੰਦੇ ਇਹ ਕਿਤੇ ਬੀਬੀ ਕਹਿੰਦੇ ਜਾਣਗੇ ਇਮੋਸ਼ਨਲ ਹੋ ਕੇ ਹਾਂ ਨਾ ਕਰ ਦੇਵੇ ਤੇ ਇਹ ਤਾਂ ਫਿਰ ਬਹੁਤ ਕੰਮ ਖਰਾਬ ਹੋਊਗਾ। ਉਹਨੇ ਉਹਨੂੰ ਜਵਾਬ ਦੇ ਦਿੱਤਾ ਕਹਿੰਦੇ ਮੈਂ ਨੀ ਅਸੀਂ ਨੀ ਗੱਲ ਤੇਰੀ ਹੋਣ ਦੇਣੀ ਉਹਨਾਂ ਨਾਲ, ਉਹ ਫਿਰ ਥੋੜਾ ਜਾਣਗੇ ਮਨ ਤੇ ਲੈ ਗਿਆ ਗੱਲ ਪਈ ਮੈਂ ਆਪਣੀ ਦਾਦੀ ਨਾਲ ਨੀ ਗੱਲ ਕਰ ਸਕਦਾ, ਫਿਰ ਮੈਂ ਇੱਦਾਂ ਦੇ ਪਰਿਵਾਰ ਤੋਂ ਅੰਬ ਲੈਣੇ ਹਨਾ, ਤਾਂ ਉਹਨੇ ਫਿਰ ਚੱਕ ਕੇ ਚੀ ਚਲੋ ਉਹ ਪਾਤਾ ਇੰਸਟਾਗ੍ਰਾਮ ਤੇ, ਪਾਪਾ ਤਾਂ ਵੀ ਹੋ ਗਏ ਜੋ ਚੱਲੇ ਆਪਾਂ ਤਾਂ ਛੱਡ ਕੇ, ਵੀ ਮੇਤੇ ਨੀ ਸਾਂਭ ਹੁੰਦਾ ਇੰਨਾ ਕੁਛ ਵੀ ਇਹ ਔਖਾ ਆ ਹਨਾ ਇਹ ਸਾਰਾ ਕੁਛ, ਤੇ ਹੁਣ ਉਹ ਕੈਨੇਡਾ ਜਾ ਰਹੇ ਆ ਤੇ ਦੇਖੋ ਕਿੱਦਾਂ ਹੁੰਦੀ ਆ ਵੀ ਜੁਦੇ ਜਾਣੀ ਕਿ ਜੁਦੇ ਹੋ ਗਏ ਉਹ ਟੱਬਰ। ਇਹ ਹੈਗੀ ਜਾਣੀ ਕਿ ਆਮ ਗੱਲ ਜਿੱਦਾਂ ਸਾਡੇ ਘਰ ਦੇ ਸਾਡੇ ਪਰਿਵਾਰਾਂ ਚ ਸਾਡੇ ਸਮਾਜ ਦੇ ਵਿਚ ਜੁਦੇ ਹੁੰਦੇ, ਅਸਲੀ ਗੱਲ ਇੱਦਾਂ ਹੀ ਆ। ਹੁਣ ਜਿਹੜੀ ਤੁਸੀਂ ਹੁਣ ਤੁਸੀਂ ਇਹਦੇ ਉੱਤੇ ਜਿਹਨੂੰ ਇਹਨੂੰ ਡਿਪਲੋਮੈਟਿਕ ਬਣਾ ਕੇ ਵਧੀਆ ਵਧੀਆ ਅੱਖਰਾਂ ਚ ਲਿਖ ਕੇ ਜਿੰਨੀ ਮਰਜ਼ੀ ਪੜਦੇ ਪਾਈ ਜਾਓ ਹਨਾ, ਉਹ ਗੱਲਾਂ ਹੋਰ ਨੇ ਹਨਾ, ਜਿਹੜੀਆਂ ਹੁਣ ਕਹਾਣੀਆਂ ਦੇ ਪਿੱਛੇ ਅਸਲ ਦੇ ਵਿਚ ਰਿਐਲਿਟੀ ਇਹ ਹੁੰਦੀ ਆ। ਮੈਂ ਰਾਜੇ ਰਾਣੀਆਂ ਨੂੰ ਮਿਲਿਆ ਵੀ ਆ ਤੇ ਗੱਲਾਂ ਵੀ ਉਹਨਾਂ ਨਾਲ ਕੀਤੀਆਂ। ਮਰੀਕ ਭਾਜੀ ਸਾਨੂੰ ਲੱਗਦਾ ਹੀ ਹੁੰਦਾ ਵੀ ਇਹ ਰਾਜਾ ਆ ਇਹ ਰਾਣੀ ਆ ਪਤਾ ਨੀ ਕਿੱਦਾਂ ਦੇ ਹੋਣੇ ਆ। ਮੈਂ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ, ਮਹਾਰਾਣੀ ਪਰਨੀਤ ਕੌਰ ਆਈ ਸੀ ਨਾ ਇੱਥੇ ਗੇਮਾਂ ਚ ਮਿਲੇ ਸੀ ਆਪਾਂ ਨੂੰ 2015 ਚ ਬ੍ਰਿਸਬੇਨ, ਚਲੋ ਕਾਫੀ ਸਮਾਂ ਉਹਨਾਂ ਨਾਲ ਬਿਤਾਉਣ ਦਾ ਮੌਕਾ ਮਿਲਿਆ ਤੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਿਹਾ ਜਾ ਕੇ ਮੈਂ ਕਿਹਾ ਸਤਿ ਸ੍ਰੀ ਅਕਾਲ ਚਾਚੀ ਜੀ, ਉਹ ਮੇਰੇ ਵੱਲ ਦੇਖ ਕੇ ਇਹ ਕਿਹੜਾ ਮੇਰਾ ਭਤੀਜਾ ਕਿੱਧਰ ਆ ਗਿਆ, ਉਹ ਦੋਨੇ ਭੈਣਾਂ ਆਈਆਂ ਸੀਗੀਆਂ ਤਾਂ ਪਤਾ ਤਾਂ ਸੀਗਾ ਉਹਨਾਂ ਨੂੰ ਵੀ ਮੈਂ ਚਲੋ ਹੈਗਾ ਹਨਾ ਲੀਡ ਕਰ ਰਿਹਾ। ਕਹਿੰਦੇ ਮੈਂ ਸਮਝੀ ਨੀ, ਉਹ ਮੈਂ ਕਿਹਾ ਜੀ ਅਸੀਂ ਵੀ ਸਿੱਧੂ ਆ ਤੁਸੀਂ ਵੀ ਸਿੱਧੂ ਆ ਹਨਾ, ਤੇ ਮੇਰੇ ਡੈਡੀ ਵੱਡੇ ਆ ਕੈਪਟਨ ਸਾਹਿਬ ਨਾਲ, ਤੁਸੀਂ ਚਾਚੀ ਜੀ ਲੱਗੇ ਮੇਰੇ, ਉਹ ਬਹੁਤ ਹੱਸੀ ਜਾਣਗੇ ਠੀਕ ਹੈ ਉਹ ਸਾਡੇ ਮੰਗ ਰਿਹਾ ਸੀ ਮੈਨੂੰ ਬੜਾ ਮੈਂ ਕਿਹਾ ਯਾਰ ਰਾਣੀ ਰਾਣੀ ਵੀ ਸਾਡੇ ਮੰਗ ਰਿਹਾ ਹੱਸਦੀ ਹੈ ਨਾ ਤੇ ਵੀ ਸਾਡੇ ਮੰਗ ਰਿਹਾ ਹੈਰਾਨ ਪਰੇਸ਼ਾਨ ਹੁੰਦੀ ਹੈ ਚਲੋ ਰਹਿੰਦੀ ਹੁੰਦੀ ਕਸਰ ਮਿੰਟੂ ਭਾਜੀ ਨੇ ਪੂਰੀ ਕਰਤੀ ਉਹ ਰੇਡੀਓ ਦੀ ਬੈਨ ਸੀਗੀ ਨਾ ਆਪਣੇ 4EB ਤੇ ਹਰਮਨ ਰੇਡੀਓ ਦਾ ਸਾਂਝਾ ਹੈ ਨਾ
ਤਾਂ
ਉੱਥੇ ਇੰਟਰਵਿਊ ਲਿਆ ਗਿਆ ਹੈ ਨਾ ਲੈ ਆਂਦਾ ਉਹਨਾਂ ਨੂੰ ਤੇ ਇੰਟਰਵਿਊ ਕਰਨ ਲੱਗ ਗਿਆ ਮਿੰਟੂ ਭਾਜੀ ਨੇ ਨਾ ਗੱਲਾਂ ਕਰਨ ਲੱਗ ਪਏ ਮਿੰਟੂ ਭਾਜੀ ਕਹਿੰਦੇ ਮੈਨੂੰ ਬੜਾ ਚਾਅ ਆ ਜੀ ਮੈਨੂੰ ਬੜਾ ਚਾਅ ਆ ਮੈਂ ਹਨਾ ਮਹਾਰਾਣੀ ਪਰਨੀਤ ਕੌਰ ਦੀ ਇੰਟਰਵਿਊ ਕਰ ਰਿਹਾ ਹਨਾ ਤੇ ਉਹ ਕਹਿੰਦੇ ਹਾਂਜੀ ਸਾਨੂੰ ਵੀ ਬੜਾ ਚਾਅ ਹੋਇਆ ਵੀ ਤੁਸੀਂ ਸਾਡੀ ਇੰਟਰਵਿਊ ਕਰ ਰਹੇ ਕਹਿੰਦਾ ਮਹਾਰਾਣੀ ਜੀ ਮੈਂ ਤੁਹਾਤੋਂ ਇੱਕ ਮੇਰੀ ਇੱਕ ਇੱਛਾ ਪੂਰੀ ਕਰੂੰਗੇ ਕਹਿੰਦੇ ਹਾਂਜੀ ਕਹਿੰਦੇ ਦੱਸੋ ਕਹਿੰਦਾ ਮੈਂ ਤੁਹਾਨੂੰ ਟੱਚ ਕਰ ਸਕਦਾ ਕਹਿੰਦੀ ਇਹ ਕਿਹੜਾ ਸਵਾਲ ਆ ਹਾਂਜੀ ਉਹ ਏਦਾਂ ਮਾੜੇ ਗੋਡੇ ਤੇ ਹੱਥ ਲਾ ਕੇ ਕਹਿੰਦਾ ਓ ਮਾਈ ਗੋਡ ਤੁਸੀਂ ਤਾਂ ਸੱਚੀ ਦੇ ਰਾਣੀ ਹੋ ਅਸੀਂ ਤਾਂ ਸੁਪਨਿਆਂ ਚ ਸੋਚਿਆ ਸੀ ਅਸੀਂ ਤਾਂ ਪਰੀ ਕਹਾਣੀਆਂ ਚ ਸੁਣਿਆ ਸੀ ਉਹ ਨਾ ਜਿੱਦਾਂ ਦੇਖਣ ਵਾਲੀ ਗੱਲ ਸੀਗੀ ਉਹ ਦੋਵੇਂ ਭੈਣਾਂ ਸੀਗੀਆਂ ਉਹ ਮਾੜੀ ਜਿਹੀ ਗੱਲ ਵੀ ਕਰਦੇ ਕੋਈ ਅਬਜ਼ਰਵ ਇੱਕ ਦੂਜੇ ਦੇ ਕੰਨ ਚ ਗੱਲ ਕਰਦੇ ਮੈਂ ਕਿਹਾ ਅਸੀਂ ਵੀ ਏਦਾਂ ਕਰਦੇ ਹੁੰਦੇ ਇੱਕ ਦੂਜੇ ਦੇ ਕੰਨ ਚ ਚੁਗਲੀ ਕਰੀ ਦੀ ਇਹ ਵੀ ਏਦਾਂ ਕਰਦੇ ਸਾਡੇ ਵਰਗੇ ਹੀ ਆ ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਸੋ ਇਨ ਦਾ ਐਂਡ ਚਾਹੇ ਇੰਗਲੈਂਡ ਦੀ ਰਾਣੀ ਹੋਵੇ ਚਾਹੇ ਸਪਨੋ ਕੀ ਰਾਣੀ ਹੋਵੇ ਚਾਹੇ ਕਿਤੇ ਦੀ ਰਾਣੀ ਹੋਵੇ ਉਹ ਅਖੀਰ ਨੂੰ ਤਾਂ ਜਿਹੜਾ ਹਿਊਮਨ ਨੇਚਰ ਆ ਇਹ ਤਾਂ ਅਸੀਂ ਆਪਣੇ ਸਮਾਜ ਨੇ ਆਪ ਮਤਲਬ ਆਪਣੀਆਂ ਲੇਅਰਸ ਬਣਾਈਆਂ ਹੋਈਆਂ ਕੰਪਲੀਕੇਸ਼ਨ ਦੀਆਂ ਆਪਣੇ ਆਪ ਨੂੰ ਗੁੰਝਲਦਾਰ ਕੀਤਾ ਹੋਇਆ ਜਿਹੜੇ ਸੁਲਝੇ ਹੋਏ ਆ ਮਤਲਬ ਜਿਹੜਾ ਅਸਲੀ ਆ ਉਹ ਆ ਵੀ ਜੁਦੇ ਹੁੰਦੇ ਆਏ ਆ ਹੁੰਦੇ ਰਹਿਣਾ ਚਾਹੇ ਰਾਜੇ ਆ ਮਹਾਰਾਜੇ ਆ ਬੜਾ ਕੁਛ ਚੱਲਦਾ ਤੇ ਜੀ ਇਹ ਚਾਹ
ਤੁਸੀਂ ਵੀ ਰਾਜੇ ਆ ਮੈਂ ਵੀ ਰਾਜੇ ਆ ਪਰ ਪ੍ਰੋਬਲਮ ਇਹ ਕਿੰਗਡਮ ਹੈ ਨਹੀਂ
ਅੱਛਾ ਆਹੋ ਕਿੰਗਡਮ ਹੈ ਨਹੀਂ ਉਹ ਹਜੇ ਲੱਭਣੀ ਆ ਉਹ ਤਾਂ ਮੈਂ ਤੁਹਾਨੂੰ ਦੱਸਦਾ
ਲੱਭ ਰਹੇ
ਉਹ ਅਸੀਂ ਤੁਹਾਨੂੰ ਯਾਦ ਹੈ ਕਿ ਆਪਾਂ ਭਗਤ ਸਿੰਘ ਉਹਨਾਂ ਦਾ ਨਾਟਕ ਕਰਾਇਆ ਸੀਗਾ 2000 ਤੇ ਉਹਦੇ ਵਿਚ ਉਹ ਪੱਪੂ ਭੋਗਲ ਉਹਨਾਂ ਨੇ ਸਾਡੇ ਲਈ ਉਹ ਜੇਲ ਬਣਾ ਕੇ ਦਿੱਤੀ ਸੀ ਇੱਕ ਹਨਾ ਤੇ ਇੱਕ ਉਹ ਵੱਡਾ ਫਾਂਸੀ ਦਾ ਫਰੇਮ ਫਾਂਸੀ ਦੇ ਫੰਦੇ ਹਨਾ ਤਾਂ ਉਹ ਫਿਰ ਜਦੋਂ ਸਿਡਨੀ ਤੋਂ ਇੱਥੇ ਮੈਂ ਚੱਕ ਕੇ ਇੱਥੇ ਲਿਆਂਦਾ ਫਾਰਮ ਤੇ ਹੁਣ ਇੱਥੇ ਪਏ ਉਹ ਫਰੇਮ ਹੁਣ ਤਾਂ ਮੈਂ ਵਰਤ ਲਿਆ ਕਿਤੇ ਤੇ 2009 ਦੇ ਵਿਚ ਬਿਲਕੁਲ ਸਿੱਖ ਖੇਡਾਂ ਹੋਈਆਂ ਤਾਂ ਉਦੋਂ ਫਿਰ ਅਸੀਂ ਨਾਟਕ ਕਰਾਇਆ ਸੀ ਸਿੱਖੀ ਸਦਕ ਉਹਦੇ ਵਿਚ ਫਿਰ ਉਹ ਆਪਾਂ ਚਰਖੜੀਆਂ ਬਣਾਈਆਂ ਸੀ ਜਿੱਥੇ ਸਿੰਘਾਂ ਨੂੰ ਚੜਾਇਆ ਗਿਆ ਸੀ ਨਾ ਉਹ ਪ੍ਰੋਪਰ ਬਣਾਈਆਂ ਸੀ ਉਹ ਵੀ ਪੱਪੂ ਭੋਗਲ ਨੇ ਬਣਾਈਆਂ ਸੀ ਉਹ ਸਾਡੇ ਦੋਸਤ ਸੀ ਵਿਜੇਪਾਲ ਭਾਜੀ ਉਹ ਉਹਦੇ ਜਥੇਦਾਰ ਬਣੇ ਸੀ ਬੜੇ ਮਤਲਬ ਸੁਲਝੇ ਹੋਏ ਇਨਸਾਨ ਤੇ ਅਸੀਂ ਬੈਠੇ ਗੱਲਾਂ ਕਰਦੇ ਨਾਟਕ ਤੋਂ ਬਾਅਦ ਮੈਂ ਕਿਹਾ ਭਾਜੀ ਵੀ ਹੁਣ ਏਦਾਂ ਸਮਾਨ ਆਪਣੇ ਕੋਲ ਸਾਰਾ ਹੀ ਹੋ ਗਿਆ ਵੀ ਆਪਣੇ ਕੋਲ ਜੇਲ ਵੀ ਹੈਗੀ ਆ ਫਾਂਸੀ ਦਾ ਫੰਦਾ ਵੀ ਆ ਚਰਖੜੀਆਂ ਵੀ ਹੈਗੀ ਤੇ ਕਹਿੰਦਾ ਆਹੋ ਕਹਿੰਦਾ ਹੁਣ ਸੰਦ ਤਾਂ ਸਾਰੇ ਹੋ ਗਏ ਬਸ ਹੁਣ ਰਾਜ ਲੈਣਾ ਹੀ ਰਹਿ ਗਿਆ
ਤੁਹਾਨੂੰ ਯਾਦ ਹੋਣਾ ਅੱਗੇ ਇੱਕ ਪਿਕਚਰ ਆਈ ਸੀ ਕੰਬ ਦੀ ਕਲਾਈ ਜਿਹੜੀ ਅਸੀਂ ਟਿਕਟਾਂ ਵੀ ਕਾਫੀ ਵੇਚੀਆਂ ਸੀਆਂ ਤੁਸੀਂ ਜੱਦੋਜਹਿਦ ਕਰਕੇ ਉਹ ਹਾਲ ਵੀ ਭਰਿਆ ਸੀ ਬਾਅਦ ਵਿਚ ਸਾਡੀ ਉਹ ਹੋ ਗਈ ਸੀ ਦੁਰਗਤੀ ਤੁਹਾਨੂੰ ਪਤਾ ਯਾਦ ਆ
ਤੁਹਾਡੇ ਤੇ ਤਵਾ ਲੱਗ ਗਿਆ ਸਾਰਿਆਂ ਦੇ ਉੱਤੇ ਫਿਲਮ ਚ
ਸਾਡੇ ਸਾਰਿਆਂ ਤਵਾ ਲੱਗ ਗਿਆ ਉਹ ਅਸੀਂ ਟਿਕਟਾਂ ਵੇਚਦੇ ਰਹੇ ਹਾਲ ਭਰਿਆ ਸਭ ਕੁਛ ਕਰਦੇ ਰਹੇ ਉਹ ਦੁਰਗਤੀ ਵੀ ਸਾਡੀ ਹੋ ਗਈ
ਚਲੋ ਉਧਰ ਜੋਗੀ ਕੁਮਾਰ ਚੁਟਕਲੇ ਚੁਟਕਲਾ ਭੇਜ ਰਹੇ ਨੇ ਕਹਿੰਦੇ ਅੱਜ ਫੇਰ ਕਹਿੰਦੇ ਪਾਲਕ ਦੀ ਸਬਜ਼ੀ ਵਾਈਫ ਕਹਿੰਦੀ ਪਾਲਕ ਚ ਬੜੀ ਤਾਕਤ ਹੁੰਦੀ ਆ ਤੇ ਉਹ ਬੰਦਾ ਕਹਿੰਦਾ ਉਹ ਤਾਂ ਠੀਕ ਆ ਪਰ ਇਹ ਸਭ ਦੱਸ ਕੇ ਮੈਨੂੰ ਲੜਾਉਣਾ ਕਿਹਦੇ ਨਾਲ ਇਹ ਦੱਸ ਕਿਆ ਬਾਤ ਹੈ ਜੀ ਚਲੋ ਅਮਰੀਕ ਭਾਜੀ ਉਸ ਤੋਂ ਬਾਅਦ ਚਲੋ ਇਹ ਤਾਂ ਸੀ ਆਪਣੀਆਂ ਰਾਣੀ ਤੇ ਰਾਜੇ ਦੀਆਂ ਗੱਲਾਂ ਤੇ ਉਧਰ ਹੁਣ ਆਪਾਂ ਥੋੜਾ ਇਰਾਨ ਤੇ ਇਰਾਕ ਦੀ ਵੀ ਕਰ ਲਈਏ ਗੱਲ ਕਿਉਂਕਿ ਵੱਡੇ ਵੱਡੇ ਮਸਲੇ ਵੀ ਆਪਾਂ ਸਾਂਭੇ ਹੋਏ ਆ ਹੁਣ ਏਦਾਂ ਦੇ ਪਰਿਵਾਰਕ ਮਸਲੇ ਤਾਂ ਆਪਾਂ ਫੈਮਿਲੀਆਂ ਨੂੰ ਦਿੱਤੇ ਹੋਏ ਆਪਣੇ ਘਰ ਵਾਲੀਆਂ ਨੂੰ ਸਾਂਭਣ ਵਾਸਤੇ ਤਾਂ ਇੱਥੇ ਇੰਡੀਆ ਦੇ ਵਿਚ ਕੀ ਓਪੀਨੀਅਨ ਹੈ ਜਿਹੜਾ ਇਰਾਨ ਤੇ ਅਮਰੀਕਾ ਦਾ ਪੰਗਾ ਪਿਆ ਹੋਇਆ
ਮੈਂ ਵੈਸੇ ਗੱਲਾਂ ਕੀਤੀਆਂ ਇਰਾਨ ਰਾਖ ਤੇ ਕੋਈ ਜ਼ਿਆਦਾ ਗੱਲ ਕਰ ਨਹੀਂ ਰਿਹਾ ਲੋਕ ਕਰ ਨਹੀਂ ਰਹੇ ਇਰਾਨ ਰਾਖ ਤੇ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਆ ਆਪਣੇ ਆਪਣੇ ਕੰਮਾਂ ਚ ਜ਼ਿਆਦਾ ਵਿਅਸਤ ਆ ਜ਼ਿਆਦਾ ਇੱਧਰ ਨੂੰ ਹੀ ਆ ਇਹਨਾਂ ਦਾ ਜਿਹੜੇ ਡਾਇਰੈਕਸ਼ਨ ਆਫ ਅਟੈਕ ਹੈ ਨਾ ਉਹ ਮੋਦੀ ਦੇ ਉੱਪਰ ਜ਼ਿਆਦਾ ਆਇਆ, ਜਾਂ ਜਿਹੜੀਆਂ ਦਿੱਲੀ ਦੀਆਂ ਇਲੈਕਸ਼ਨ ਹੋ ਰਹੀਆਂ ਉਹਦੇ ਤੇ ਜ਼ਿਆਦਾ ਕੰਸੈਂਟਰੇਟ ਕਰ ਰਹੇ ਆ, ਤੇ ਇਰਾਕ ਦੀ ਕੋਈ ਗੱਲ ਵੈਸੇ ਕਰ ਨਹੀਂ ਰਿਹਾ ਇੱਥੇ ਕੋਈ ਗੱਲ।
ਅੱਛਾ ਅੱਛਾ, ਚਲੋ
ਜਿੱਥੇ ਤੱਕ ਮੇਰਾ ਦਾਇਰਾ ਹੈ।
ਅੱਛਾ, ਤੁਸੀਂ ਪਟਿਆਲੇ ਗਏ ਫਿਰ ਉੱਥੇ ਆਪਾਂ ਮਿਲੇ ਕੈਪਟਨ ਸਾਹਿਬ ਨੂੰ, ਜਾਂ ਇੱਥੇ ਵੀ ਕਰਦੇ ਆਪਾਂ ਗੱਲ ਹੁਣ ਪਹਿਲਾਂ ਉਹ ਕਰ ਲਈਏ, ਬਾਦਲ ਸਾਹਿਬ ਨੂੰ ਮਿਲਣਾ ਹੋਈ ਕੋਈ, ਜਿਹੜੇ ਪੰਜ ਬੰਦਿਆਂ ਨੂੰ ਤੁਸੀਂ ਮਿਲਣਾ ਸੀ ਕੋਈ ਗੱਲਬਾਤ ਕਿਤੇ ਸਿਰੇ ਚੜ੍ਹਦੀ ਦੀ ਸੀ?
ਨਹੀਂ, ਕੈਪਟਨ ਸਾਹਿਬ ਤਾਂ ਲਾਈਨ ਚ ਨਹੀਂ ਹੈਗਾ, ਉਹ ਬਾਦਲ ਸਾਹਿਬ ਨੂੰ ਚੰਡੀਗੜ੍ਹ ਜਾਵਾਂਗੇ ਤਾਂ ਦੇਖਾਂਗੇ, ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਮਿਲਣ ਦੀ। ਤੁਹਾਨੂੰ ਉਦਣ ਪੰਜਵਾਂ ਬੰਦਾ ਹੀ ਲੱਭਦਾ ਸੀ ਜਿੱਦਣ ਤੁਸੀਂ ਗੱਲ ਕੀਤੀ ਗਿਆਨੀ ਹੁਣਾਂ ਨਾਲ, ਉਹ ਪੰਜਵਾਂ ਬੰਦਾ ਕੇਜਰੀ ਵਾਲਿਆਂ ਨੂੰ ਮਿਲਣ ਜਾਣਾ, ਇਸ ਲਈ ਨਹੀਂ ਜਾਣਾ ਕਿ ਉਹਨਾਂ ਨੂੰ ਮਿਲਣ ਦੀ ਲਿਸਟ, ਉਹ ਤਾਂ ਪੈਸੇ ਲੈਣੇ ਆਪਣੇ।
ਉਹ ਤਾਂ ਗੱਲ ਤਾਂ ਇਹ ਆ ਵੀ ਹੁਣ ਮਿਲ ਲੈਣਾ, ਹੁਣ ਇਲੈਕਸ਼ਨ ਹੈ ਨਾ ਉਧਰ ਨੂੰ, ਇੱਥੇ ਦਿੱਲੀ ਚ
ਸ਼ਾਇਦ ਹੁਣ ਦੇ ਦੇਣ, ਮੰਗਣੇ ਹੋਰ ਨੀ।
ਉਹ ਕਹਿੰਦੇ ਉਨੀ ਪਤਾ ਕੀ ਸਾਹਮਣੇ, ਉਹਨੇ ਕਹਿਣਾ ਆਸਟ੍ਰੇਲੀਆ ਤੋਂ ਆਏ ਪਤਾ ਨੀ ਫੰਡ ਲੈ ਕੇ ਆਏ ਆ, ਉਹਨੇ ਕਹਿਣਾ ਉਹ ਬੰਦੇ ਨੂੰ ਤੁਸੀਂ ਕਹਿਣਾ ਮੈਂ ਮਿਲਣਾ ਅਮਰੀਕ ਜੀ ਆ ਆਸਟ੍ਰੇਲੀਆ ਤੋਂ ਆਇਆ, ਉਹਨੇ ਕਹਿਣਾ ਆਹ ਜੀ ਇਹ $2 lakh ਲੈ ਕੇ ਆਇਆ ਪਾਰਟੀ ਫੰਡ, ਇਹਨਾਂ ਨੂੰ ਦਿਓ ਟਾਈਮ, ਮੁੜ ਕੇ ਜਾਂ ਤੁਸੀਂ ਮੰਗ ਲੈਣੇ ਆ ਤੁਹਾਡੀ ਕਿਤੇ ਉਹ ਦੁਰਗਤੀ ਨਾ ਕਰ ਦੇਵੇ। ਧਿਆਨ ਨਾਲ ਔਖਾ ਵੀ। ਚਲੋ ਤਾਂ ਅਮਰੀਕ ਭਾਜੀ, ਉਹ ਜਿਹੜੀ ਇਰਾਨ ਤੇ ਇਰਾਕ ਦਾ ਨਾ, ਮੇਰੀ ਆਪਣੀ ਜਿਹੜੀ ਰਾਏ ਆ ਉਹ ਇਹ ਆ ਵੀ ਬਹੁਤ ਜਿਹੜੀਆਂ ਲੜਾਈਆਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਦੇ ਜਦੋਂ ਐਂਡ ਹੁੰਦਾ ਆ ਅਖੀਰ ਦੇ ਵਿਚ, ਫਿਰ ਜਿਹੜਾ ਹੁੰਦਾ ਨਾ ਜਿਹੜੀ ਹਾਰੀਓ ਧਿਰ ਹੁੰਦੀ ਆ ਜਾਂ ਹੁੰਦਾ, ਮਤਲਬ ਉਹ ਨੁਕਸਾਨ ਇੱਕ ਦੂਜੇ ਦਾ ਕਰਦੇ ਆ ਫਿਰ ਜ਼ਿਆਦਾਤਰ। ਇਹਦੀ ਮੈਂ ਤੁਹਾਨੂੰ ਐਗਜ਼ਾਮਪਲਸ ਦਿੰਦਾ ਵੀ ਜਦੋਂ ਮਹਾਭਾਰਤ ਹੋ ਕੇ ਹਟਿਆ, ਲੜਾਈ ਹੋਈ ਹੈ ਨਾ, ਤੇ ਦੁਰਯੋਧਨ ਜ਼ਖਮੀ ਪਿਆ ਸੀ ਤੇ ਮਰ ਰਿਹਾ ਸੀ, ਸਹਿਕ ਰਿਹਾ ਸੀ, ਤਾਂ ਉਹਦੇ ਮਿੱਤਰ ਜਿਹੜੇ ਅਸ਼ਵਧਾਮਾ ਹੁਣੀ ਆਏ 3-4 ਜਣੇ ਦਰੋਣਾਚਾਰਿਆ ਦਾ ਮੁੰਡਾ, ਤੇ ਉਹਨਾਂ ਨੇ ਦੇਖਿਆ ਵੀ ਉਹਨਾਂ ਦਾ ਮਿੱਤਰ ਜ਼ਖਮੀ ਆ ਮਰ ਗਿਆ, ਤੇ ਉਹਨੇ ਕਿਹਾ ਵੀ ਅਸੀਂ ਛੱਡਣਾ ਨੀ ਕਿਸੇ ਨੂੰ, ਤਾਂ ਉਹਨਾਂ ਨੇ ਕੀ ਕੀਤਾ, ਰਾਤ ਨੂੰ ਲੜਾਈ ਖਤਮ ਹੋ ਗਈ, ਰਾਤ ਨੂੰ ਜਾ ਕੇ ਨਾ ਪਾਂਡਵਾਂ ਦੇ ਸਾਰੇ ਪੋਤੇ ਪੋਤੀਆਂ ਮਾਰ ਦਿੱਤੇ ਸੈਨਾਪਤੀ ਨਾ, ਰਾਤ ਨੂੰ ਸ਼ਿਵਰ ਚ ਵੜ ਕੇ ਲੁਕ ਕੇ, ਠੀਕ ਹੈ, ਤੇ ਫਿਰ ਉਹ ਨੀ ਉਹ ਤੀਰ ਛੱਡਿਆ ਜੋ ਵੀ ਛੱਡਿਆ ਨਿਊਕਲੀਅਰ ਚਲਾਇਆ ਵੈਪਨ, ਹੈ ਨਾ, ਉਹ ਇੱਕ ਸਟੋਰੀ ਆ, ਉਹ ਉਦੋਂ ਚਲਾਇਆ ਜਦੋਂ ਲੜਾਈ ਹੋ ਹਟੀ ਆਮੋ ਸਾਹਮਣੇ, ਉਹ ਹਾਰ ਗਏ, ਫਿਰ ਬਾਅਦ ਦੇ ਵਿਚੋਂ ਉਹਨਾਂ ਦਾ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਇਹ ਸੀਗਾ ਇੱਕ ਹਿੰਦੁਸਤਾਨ ਦਾ ਭਾਰਤ ਦਾ ਮਹਾਭਾਰਤ ਦਾ ਐਪੀਸੋਡ ਜਿੱਥੇ ਆਲਰੇਡੀ ਇਹ ਚੀਜ਼ਾਂ ਸਟ੍ਰੈਟਜੀ ਸੀਗੀ। ਦੂਜੀ ਆਉਂਦੀ ਆ ਵੀ ਜਦੋਂ ਔਰੰਗਜ਼ੇਬ ਕਿੰਨੀਆਂ ਜੰਗਾਂ ਹਾਰ ਚੁੱਕਾ ਸੀ, ਉਹਦੀ ਪੇਸ਼ ਨਹੀਂ ਸੀ ਜਾਂਦੀ, ਸਾਰਾ ਕੁਛ ਕਰਕੇ ਅਖੀਰ ਨੂੰ ਕੀ ਆ ਕਿ ਉਹ ਸਲਤਨਤ ਨੇ ਇੱਥੋਂ ਤੱਕ ਉਤਰ ਗਈ ਕਿ ਜਿਹੜੇ ਜਦੋਂ ਚਲੋ ਦੋ ਬੱਚੇ ਤਾਂ ਵੱਡੇ ਸਾਹਿਬਜ਼ਾਦੇ ਤਾਂ ਜੰਗ ਚ ਸ਼ਹੀਦ ਹੋਏ, ਉਹ ਤਾਂ ਲੜਾਈ ਚ ਮਰੇ, ਲੜਾਈ ਚ ਸ਼ਹੀਦ ਹੋਏ ਨੇ, ਠੀਕ ਹੈ ਨਾ, ਜਿਹੜੇ ਦੋ ਨੂੰ ਨੀਹਾਂ ਚ ਚਿਣਾਇਆ ਗਿਆ ਉਹ ਸੀਗਾ ਵੀ ਜਦੋਂ ਮਤਲਬ ਬੰਦਾ ਹਾਰ ਜਾਵੇ ਆਈਡੀਓਲੋਜੀਕਲ, ਤਾਂ ਫੇਰ ਏਦਾਂ ਦੀ ਗੰਦੀ ਹਰਕਤ ਤੇ ਉਹ ਉਤਰਦੇ ਨੇ ਬੰਦੇ, ਠੀਕ ਹੈ ਨਾ। ਹੁਣ ਇਹ ਸੀਗੀ ਜਿਹੜੀ ਸਾਡੇ ਹਿਸਟਰੀ ਦੇ ਵਿਚੋਂ ਤਾਜ਼ਾ ਐਗਜ਼ਾਮਪਲ। ਤੀਜੀ ਐਗਜ਼ਾਮਪਲ ਜਿਹੜੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਯੂਕਰੇਨ ਦੇ ਵਿਚ ਲੜਾਈ ਚੱਲ ਰਹੀ ਸੀ ਰਸ਼ੀਆ ਦੀ, ਹੁਣ ਪਿਛਲੇ 1.5-2 ਸਾਲ ਉਦੋਂ ਦੋ ਜਹਾਜ਼ ਕਰੈਸ਼ ਹੋਏ ਸੀਗੇ ਮਲੇਸ਼ੀਆ ਦੇ, ਇੱਕ ਤਾਂ ਉਹਨਾਂ ਦੇ ਉੱਤੇ ਮਿਜ਼ਾਈਲ, ਮਤਲਬ ਉਹ ਜਹਾਜ਼ ਤੇ ਮਿਜ਼ਾਈਲ ਵੱਜੀ ਰਸ਼ੀਆ ਨੂੰ ਆਹ ਘੜੀਸਾਂਗੇ ਜੀ ਉਹ ਘੜੀਸਾਂਗੇ, ਪਰ ਹੋਇਆ ਕੀ ਸੀ, ਉਹ ਰਸ਼ੀਆ ਉੱਥੇ ਜਿੱਤ ਰਿਹਾ ਸੀ, ਜਿੱਤ ਗਿਆ ਸੀ, ਤੇ ਉਥੋਂ ਉਹਨਾਂ ਨੇ ਉਹਨਾਂ ਦੇ ਚੰਗੇ ਵਾਈਪ ਆਊਟ ਕਰਤੇ ਸੀ, ਨੁਕਸਾਨ ਕੀਤਾ ਸੀਗਾ ਜਿਹੜੇ ਵੀ ਅਮਰੀਕਾ ਵਰਗੇ ਜਾਂ ਵੈਸਟ, ਤਾਂ ਉਹਨਾਂ ਨੇ ਇਹ ਜਹਾਜ਼ ਸਿੱਟ ਕੇ ਲੋਕਾਂ ਦੇ ਤੋਂ ਸਿੰਪਤੀ ਲੈਣ ਦੀ ਕੋਸ਼ਿਸ਼ ਕੀਤੀ, ਰਸ਼ੀਆ ਨੂੰ ਘੜੀਸਾਂਗੇ ਜੀ ਕੋਰਟ ਚ ਆਹ ਕਰਾਂਗੇ ਉਹ ਕਰਾਂਗੇ ਇਨਕੁਆਇਰੀਆਂ ਕਰਾਂਗੇ, ਠੀਕ ਹੈ, ਇਦਾਂ ਹੋਇਆ ਕੰਮ। ਹੁਣ ਆਹੀ ਕੁਛ ਜਿਹੜਾ ਉਹ ਜਨਰਲ ਮਾਰਿਆ ਇਹਨਾਂ ਨੇ ਸੁਲੇਮਾਨੀ, ਸੀਰੀਆ ਦੇ ਵਿਚ ਹਾਰ ਚੁੱਕੇ ਆ ਅਮਰੀਕਾ ਵਾਲੇ, ਭੱਜ ਚੁੱਕੇ ਨੇ ਉਥੋਂ, ਠੀਕ ਹੈ, ਉਹ ਸਾਰਾ ਇਲਾਕਾ ਉਹਨਾਂ ਨੇ ਖਾਲੀ ਕਰਾਤਾ, ਤਿੰਨ ਇਰਾਕ ਦੇ ਵਿਚੋਂ ਵੀ ਕਾਫੀ ਇਲਾਕਾ ਖਾਲੀ ਕਰਾਤਾ, ਇਰਾਕ ਦੇ ਵਿਚ ਇਰਾਨ ਦਾ ਸਟਰੋਂਗ ਹੋਲਡ ਹੈ, ਠੀਕ ਹੈ। ਹੁਣ ਉਥੋਂ ਭੱਜਦੇ 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 ਸਾਊਦੀ ਅਰਬ ਦੇ ਵਿਚ ਵੀ ਉਹ ਹਾਰ ਦੀ ਕਗਾਰ ਤੇ ਪਹੁੰਚ ਗਏ ਨੇ, ਕਿਉਂਕਿ ਯਮਨ ਨੂੰ ਸਾਰੀ ਸਪੋਰਟ ਚ ਆ ਰਹੀ ਹੈ ਪਿੱਛੋਂ। ਹੁਣ ਉਹਨਾਂ ਨੇ ਫਿਰ ਇਹ ਲੁਕਮਾ ਵਾਰ ਕੀਤਾ, ਜਿਹੜਾ ਇਹਨੂੰ ਲੁਕਮਾ ਵਾਰ ਕਹਿੰਦੇ ਆ ਬਈ, ਇੱਕ ਤਾਂ ਹੁੰਦੀ ਜੰਗ ਦੇ ਮੈਦਾਨ ਦੇ ਵਿਚ ਲੜਨਾ ਆਮੋ ਸਾਹਮਣੇ, ਇੱਕ ਹੁੰਦਾ ਵੀ ਲੁਕ ਕੇ ਐਵੇਂ ਮਿਜ਼ਾਈਲ ਸਿੱਟ ਦੇਣੀ ਕਿਸੇ ਦੇ ਘਰ ਦੇ ਉੱਤੇ, ਹਨਾ, ਉਹ ਹਰਕਤ ਕੀਤੀ ਅਮਰੀਕਾ ਵਾਲਿਆਂ ਨੇ, ਮਤਲਬ ਮੈਂ ਕਹਿੰਦਾ ਕਿ ਬੁਜਦਲੀ ਦੀ ਹਰਕਤ ਸੀ ਸਿਰੇ ਵਾਲੀ। ਉਹ ਤੋਂ ਬਾਅਦ ਇਰਾਨ ਨੇ ਹਮਲਾ ਕੀਤਾ ਉਹਨਾਂ ਦੇ ਬੇਸਾਂ ਦੇ ਉੱਤੇ, ਔਰ ਇੱਕ ਵੀ ਬੰਦਾ ਨੀ ਮਾਰਿਆ, ਉਹਨੇ ਸਾਈਡ ਉਹਨੇ ਸਿਰਫ ਸਿਗਨਲ ਦਿੱਤਾ ਅਸੀ ਕਰ ਸਕਦੇ ਆ, ਅਸੀਂ ਡਰਦੇ ਨੀ ਹੈਗੇ, ਔਰ ਓਨੀ ਵਾਰਨਿੰਗ ਵੀ ਦਿੱਤੀ ਪਾਸੇ ਹੋ ਜਾਓ, ਔਰ ਓਨੀ ਬੰਬ ਵੀ ਪਾਸੇ ਸਿੱਟੇ ਨੇ। ਉਹ ਸਿਰਫ ਇਹ ਸੀ ਵੀ ਤੁਸੀਂ ਕਰ ਲਓ, ਉਹਨਾਂ ਤੇ ਇੱਕ ਮਿਜ਼ਾਈਲ ਵੀ ਨੀ ਰੁਕੀ ਅਮਰੀਕਾ ਵਾਲਿਆਂ ਤੇ, ਆਪਣੇ ਬੇਸ ਤੇ ਆਪਣੇ ਆਪ ਨੂੰ ਡਿਫੈਂਡ ਨੀ ਕਰ ਸਕੇ। ਇੱਕ ਤਾਂ ਉਹਨੇ ਇਹ ਸਿਗਨਲ ਦਿੱਤਾ ਅਮਰੀਕਾ ਦੇ ਫੌਜੀਆਂ ਨੂੰ ਵੀ ਅਸੀਂ ਤੁਹਾਨੂੰ ਨੀ ਮਾਰਨਾ ਚਾਹੁੰਦੇ, ਠੀਕ ਹੈ, ਪਰ ਅਸੀਂ ਤੁਸੀਂ ਸਾਡੇ ਤੋਂ ਲੁਕਿਓ ਵੀ ਹੈ ਨੀ, ਅਸੀਂ ਤੁਹਾਨੂੰ ਮਾਰ ਵੀ ਸਕਦੇ ਹਾਂ, ਸਾਡੀ ਮਾਰ ਚ ਤੁਸੀਂ ਹੈਗੇ ਆ, ਤੁਹਾਡੇ ਵਰਗੀ ਗੰਦੀ ਹਰਕਤ ਅਸੀਂ ਨੀ ਕਰਦੇ, ਅਸੀਂ ਤੁਹਾਨੂੰ ਵਾਰਨਿੰਗ ਦੇ ਕੇ ਕਵਾਂਗੇ, ਹਨਾ। ਇੱਕ ਤਾਂ ਉਹਨਾਂ ਦਾ ਜਿਹੜਾ ਮਨੋਬਲ ਹੈ ਉਹ ਸੁੱਟ ਦਿੱਤਾ ਅਮਰੀਕਾ ਦਾ, ਅਮਰੀਕਾ ਦੇ ਜਿਹੜੇ ਆਮ ਫੌਜੀ, ਹੁਣ ਉੱਥੇ ਇੱਕ ਸਿਗਨਲ ਚਲ ਗਿਆ। ਦੂਜੀ ਗੱਲ, ਉਹ ਤੋਂ ਬਾਅਦ ਫਿਰ ਜਿਹੜਾ ਇੱਕ ਯੂਕਰੇਨ ਦਾ ਜਹਾਜ਼ ਡਿੱਗਿਆ, ਉਤਰਨ ਲੱਗਾ ਡਿੱਗਿਆ, ਇਹਦੇ ਬਾਰੇ ਇਰਾਨ ਹਜੇ ਕੁਛ ਕਹਿ ਨਹੀਂ ਰਿਹਾ, ਪਰ ਇਨ੍ਹਾਂ ਨੇ ਰੌਲਾ ਚੱਕਤਾ ਵੀ ਲਓ ਜੀ ਮਿਜ਼ਾਈਲ ਮਾਰੀ ਭੁਲੇਖੇ ਨਾਲ ਲੱਗੇ। ਤੁਸੀਂ ਭੁਲੇਖੇ ਨਾਲ ਏਅਰਪੋਰਟ ਤੇ ਡੋਮੈਸਟਿਕ ਦੇ ਜਿਨ੍ਹਾਂ ਨੇ ਉਹਨਾਂ ਦੇ ਬੇਸਾਂ ਦੇ ਉੱਤੇ ਹਮਲਾ ਕਰਕੇ ਇੱਕ ਬੰਦਾ ਨਹੀਂ ਮਾਰਨ ਦਿੱਤਾ, ਠੀਕ ਹੈ, ਉਹ ਆਪਣੇ ਦੇਸ਼ ਦੇ ਆਪਣੇ ਕੈਪੀਟਲ ਦੇ ਵਿੱਚ ਆਪਣੇ ਏਅਰਪੋਰਟ ਤੇ ਭੁਲੇਖੇ ਨਾਲ ਮਿਜ਼ਾਈਲ ਨਾਲ ਉਹ ਜਹਾਜ਼ ਕਿੱਦਾਂ ਸੁੱਟ ਦੂਗੇ? ਜਾਂ ਤਾਂ ਉਹ ਦੇਖੋ ਦੋ ਤਰ੍ਹਾਂ ਇਲਤ ਹੋ ਸਕਦੀ, ਜਾਂ ਤਾਂ ਉਧਰੋਂ ਹੀ ਇਲਤ ਕੀਤੀ ਵੀ ਉਹਦੇ ਚ ਬੰਬ ਰੱਖ ਕੇ ਉੱਥੇ ਮਾਰਤਾ, ਹਨਾ, ਜਾਂ ਉਹਦੇ ਵਿੱਚ ਕੋਈ ਇਹੋ ਜਿਹੇ ਬੰਦੇ ਆਉਂਦੇ ਜਾਂਦੇ ਹੋਣੇ ਆ ਜਿਹੜੇ ਕਿ ਉਹ ਇਰਾਨ ਦੇ ਲਈ ਖਤਰਾ ਹੋਊਗੇ, ਠੀਕ ਹੈ। ਪਰ ਮੋਸਟ ਲਾਈਕਲੀ ਇਹ ਕੰਮ ਜਿਹੜੇ ਆ ਹੁਣ ਦੇਖੋ, ਹੁਣ ਸਾਰਾ ਹੀ ਫੋਕਸ ਜਿਹੜਾ ਆ ਉਹ ਅਮਰੀਕਾ ਦੇ ਉੱਤੇ ਕੀਤੇ 14-15 ਮਿਜ਼ਾਈਲਾਂ ਤੇ ਨਹੀਂ ਹੋ ਰਿਹਾ, ਹੁਣ ਸਿਰਫ ਜਹਾਜ਼ ਤੇ ਹੋ ਰਿਹਾ। ਕਈ ਕੰਟਰੀ ਹੁਣ ਉਹਦੇ ਪਿੱਛੇ ਲੱਗੇ ਹੋਏ ਨੇ, ਬਸ ਸਿਰਫ ਡਿਵਰਟ ਕਰਾਉਣ ਨੂੰ ਵੱਡੇ ਪੱਧਰ ਤੇ, ਕਿ ਇਹ ਜਿਹੜੀ ਅਮਰੀਕਾ ਦੀ ਹਾਰ ਹੈ ਜਾਂ ਅਮਰੀਕਾ ਦੇ ਵੱਧ ਰਹੀਆਂ ਨੇ ਉਧਰ, ਉਹ ਤੋਂ ਪਾਸੇ ਕਿੱਦਾਂ ਕਰਾਇਆ ਵੀ ਇੱਕ ਜਹਾਜ਼ ਸਿੱਟ ਦਿਓ, ਲੋਕ ਉਧਰ ਨੂੰ ਹੋ ਜਾਣਗੇ, 200-250 ਬੰਦਾ ਮਰ ਜਾਊਗਾ, ਖ਼ਬਰਾਂ ਚੋਂ ਚੱਲ ਜਾਊਗਾ। ਸੋ ਇਹ ਜਿਹੜੀਆਂ ਮਤਲਬ ਮੈਂ ਇਹਨੂੰ ਆਪਣੀ ਇਹ ਮੇਰੀ ਆਬਜ਼ਰਵੇਸ਼ਨ ਹੈ, ਹੋ ਸਕਦਾ ਇੱਦਾਂ ਹੋਇਆ ਹੋਵੇ, ਪਰ ਜਿਹੜਾ ਇਹ ਹਮਲੇ ਕਰਨੇ ਹੁਣ ਇਸ ਵੇਲੇ ਅਮਰੀਕਾ ਦੀ ਹਾਲਤ ਇਹ ਹੈ ਕਿ ਮਿਡਲ ਈਸਟ ਦੇ ਵਿੱਚ ਉਹਨੂੰ ਕੋਈ ਨਹੀਂ ਪੁੱਛਦਾ, ਉਹਦਾ ਇੱਕੋ ਬੇਲੀ ਆ ਸਾਊਦੀ ਅਰਬ, ਤੇ ਸਾਊਦੀ ਅਰਬ ਵੀ ਬਹੁਤੀ ਦੇਰ ਬੇਲੀ ਨਹੀਂ ਰਹਿਣਾ, ਠੀਕ ਹੈ ਨਾ। ਸੋ ਹਾਂਜੀ, ਸੋ ਇਹ ਮੇਰੀ ਆਬਜ਼ਰਵੇਸ਼ਨ ਹੈ ਜਿਹੜੀ ਮੈਂ ਕੀਤੀ ਆ। ਤੇ ਹੁਣ ਇੱਦਾਂ ਹੈ ਵੀ ਆਪਾਂ ਤੁਸੀਂ ਇੰਡੀਆ ਗਏ ਹੋ, ਤੁਹਾਨੂੰ ਖੰਘ ਵੀ ਹੋਈ ਹੋ, ਉੱਧਰ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਵੋਟਾਂ ਵੀ ਪੈਣੀਆਂ, ਉੱਦਾਂ ਜਿੱਤ ਜਾਊਗੇ ਐਤਕੀ ਦੁਬਾਰਾ?
ਹੁਣ ਕਹਿਣਾ ਪੈਣਾ ਹੀ ਆ, ਜਿੱਦਾਂ ਹੁਣ ਜਿੱਤ ਤਾਂ ਜਾਣਾ ਹੀ ਆ ਆਮ ਆਦਮੀ ਪਾਰਟੀ ਦੀ, ਨਾ ਬੱਲੇ ਬੱਲੇ ਤਾਂ ਹੈਗੀ ਆ, ਕੰਮ ਕੁਮ ਉਹਨਾਂ ਨੇ ਕਾਫੀ ਗਰਾਊਂਡ ਤੇ ਕੀਤੇ ਹੋਗਾ ਤੇ ਲੋਕ ਉਦਾਂ ਉਹਦਾ। ਮੈਂ ਤਾਂ ਇਹੀ ਕਵਾਂਗਾ ਜਿੰਨੀਆਂ ਸਹੂਲਤਾਂ ਦਿੱਤੀਆਂ ਨਾ, ਇਹ ਇੱਕ ਤਰ੍ਹਾਂ ਦੇ ਨਾਲ ਭੀਖ ਦੇਣ ਵਾਲੀ ਗੱਲ ਆ, ਜਿੱਦਾਂ ਔਰਤਾਂ ਸਾਰੀਆਂ ਨੂੰ ਟਰਾਂਸਪੋਰਟੇਸ਼ਨ ਜਿੱਦਾਂ ਮਰਜ਼ੀ ਜਾਓ ਕੋਈ ਕਿਰਾਇਆ ਨੀ ਲੱਗਦਾ, ਪਾਣੀ ਦੇ ਬਿੱਲ ਜਿਹੜੇ ਥੋੜੇ ਘੱਟ ਯੂਜ਼ ਕਰਦੇ ਉਹਨਾਂ ਨੂੰ ਪਾਣੀ ਦੇ ਬਿੱਲ ਨੀ ਆਉਂਦੇ, ਬਿਜਲੀ ਦੇ ਬਿੱਲ ਨੀ ਦੇਣੇ ਪੈਂਦੇ, ਇੱਕ ਤਰ੍ਹਾਂ ਨਾਲ ਮੈਂ ਉਹਨਾਂ ਨੂੰ ਡਿਪੈਂਡੈਂਟ ਜਿਹਾ ਕਰ ਰਹੇ ਆ। ਇਹ ਫਿਰ ਲੋਕ ਜਿਹੜੇ ਹੁਣ ਜੇ ਬਿੱਲ ਬੁੱਲ ਨੀ ਆਉਂਦੇ ਕਰਦਾ ਤਾਂ ਕੰਮ ਕਾਰ ਛੱਡੋ ਕੀ ਕਰਨੇ ਆ, ਫਿਰ ਉਹ ਬਿੱਲ ਜਿਹਾ ਨੀ ਬਣ ਜਾਂਦੇ। ਮੇਰੇ ਖਿਆਲ ਚ ਇਹ ਕਲਚਰ ਤੇ ਚਾਹੇ ਕੋਈ ਵੀ ਪਾਰਟੀ ਆ, ਇਹ ਜਿਹੜੀ ਸਬਸਿਡੀਜ਼ ਕਲਚਰ ਆ ਨਾ, ਇਹਦੀ ਮੁੱਖ ਦੀ ਚੀਜ਼ ਦੇਣੀ ਆ, ਇਹ ਤੇ ਸਭ ਪਰਹੇਜ਼ ਕਰਨਾ ਚਾਹੀਦਾ, ਇਹਨੂੰ ਡਾਊਨਗ੍ਰੇਡ ਨੀ ਕਰਨਾ ਚਾਹੀਦਾ ਆਪਣੇ ਲੋਕਾਂ ਨੂੰ, ਉਹਨਾਂ ਨੂੰ ਸਕਿੱਲ ਉਹਨਾਂ ਦੇ ਪ੍ਰੂਵ ਕਰਨੇ ਚਾਹੀਦੇ।
ਤੇ ਦੂਜਾ ਕੀ ਕਹਿੰਦਾ ਆਪਣੇ ਹਰਨਾਮ ਸਿੰਘ ਹੁਣੀ ਕੀ ਕਹਿੰਦੇ ਨੇ, ਤੁਸੀਂ ਕਸ਼ਮੀਰ ਜਾਣਾ, ਉਹਨਾਂ ਨੂੰ ਮਿਲਣਾ ਜਾਂ ਨਹੀਂ ਮਿਲਣਾ, ਮੈਨੂੰ ਇਹ ਤਾਂ ਦੱਸ ਦੋ।
ਨਹੀਂ ਮਿਲਣਾ ਸ਼ਾਇਦ ਮਿਲ ਵੀ ਲਈਏ, ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਇੰਡੀਆ ਆ ਗਿਆ ਤੇ ਕਹਿੰਦੇ ਮੈਂ ਗੱਲ ਕਿੱਦਾਂ ਵੀ ਕੋਈ ਗੱਲਬਾਤ ਸੁਣਾਓ, ਤੇ ਉਹ ਕਹਿੰਦੇ ਕਹਿੰਦੇ ਜਿੱਦਾਂ ਅਮਰੀਕ ਸਿੰਘ ਗੱਲ ਇੱਦਾਂ ਆ, ਨਹੀਂ ਰਿੱਖੀ ਨੀ ਹੈ, ਉਹ ਕਹਿੰਦੇ ਕੀ ਹਾਲ ਚਾਲ ਹੈਗੇ, ਕੀ ਹਾਲ ਚਾਲ ਹੈਗੇ ਤੁਹਾਡੇ, ਅਮਰੀਕ ਸਿੰਘ ਕਿੱਦਾਂ ਕੀ ਬੰਦਾ ਹੈਗਾ, ਕੀ ਕਿਸ ਤਰ੍ਹਾਂ ਗੱਲ ਚੱਲ ਰਹੀ ਹੈਗੀ ਹੈ। ਮੈਂ ਕਿਹਾ ਪੰਜਾਬ ਅਸੀਂ ਪਹੁੰਚ ਗਏ ਆ, ਪੰਜਾਬ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੈਗੇ, ਬਿਜਨਸ ਕਿੱਦਾਂ ਚੱਲ ਰਿਹਾ ਹੈਗਾ, ਬਿਜਨਸਮੈਨ ਹੈ ਨਾ, ਬਿਜਨਸ ਕਿੱਦਾਂ ਥੋੜਾ ਚੱਲ ਰਿਹਾ, ਬਿਜਨਸ ਕਿੱਦਾਂ ਲੋਕਾਂ ਦੇ ਚੱਲ ਰਿਹਾ ਪੰਜਾਬ ਦੇ, ਬੜੀ ਦੇਰ ਹੋ ਗਈ ਮੈਂ ਫਲੋਰ ਆਏ ਨੂੰ, ਬੜੀ ਦੇਰ ਹੋ ਗਈ ਆ, ਉਦਣ ਤਾਂ ਨੀ ਆਇਆ ਜਿੱਦਾਂ ਲੁਧਿਆਣੇ ਜਿੱਦਾਂ ਕਾਂਡ ਹੋਇਆ ਨਾ ਉਹ ਬਾਂਦਰ ਵਾਲਾ, ਉਹਦੇ ਤੋਂ ਬਾਅਦ ਨੀ ਮੈਂ ਇੱਥੇ ਆਇਆ, ਤੇ ਕਿਸ ਤਰ੍ਹਾਂ ਚੱਲ ਰਿਹਾ। ਉਹ ਕਹਿੰਦਾ ਸਾਡੇ ਨਾ ਗੁਆਂਢ ਦੇ ਵਿੱਚ ਇੱਕ ਜੱਟਾਂ ਦੀ ਫੈਮਿਲੀ ਹੈਗੀ ਆ, ਨਕੋਦਰ ਜਿੱਥੇ ਸਾਡਾ ਘਰ ਹੈਗਾ ਜੱਦੀ, ਉੱਥੇ ਇੱਕ ਜੱਟਾਂ ਦੀ ਫੈਮਿਲੀ ਹੈਗੀ ਹੈ, ਤੇ ਉਹ ਕਹਿੰਦੇ ਵੀ ਤੇ ਜਿਸ ਤਰ੍ਹਾਂ ਤੇਰੇ ਬੱਚੇ ਹੈਗੇ, ਜਿੱਦਾਂ ਮੇਰੇ ਬੱਚੇ ਹੈਗੇ ਹਰਨਾਮ ਸਿੰਘ ਦੇ, ਉਹ ਬੜੇ ਕਾਮਯਾਬ ਨੇ ਬਿਜਨਸ ਦੇ ਵਿੱਚ, ਤਿੰਨੇ ਮੁੰਡੇ ਨੇਗੇ, ਤਿੰਨੇ ਬੜੇ ਕਾਮਯਾਬ ਨੇ, ਤੇ ਸਾਡੇ ਮੁੰਡੇ ਨੂੰ ਬਿਨਾਂ ਕੋਈ ਕੰਮ ਵਗੈਰਾ ਇਹ ਬਿਜਨਸ ਵਿੱਚ ਸਿਖਾਲ ਦੇ। ਮੈਂ ਕਿਹਾ ਇੱਦਾਂ ਤੁਸੀਂ ਬਿਜ਼ਨਸ ਜਿਹੜਾ ਕਰਨਾ ਹੈ ਨਾ, ਬਿਜ਼ਨਸ ਨਾ ਹੀ ਕਰੋ ਤਾਂ ਅੱਛਾ ਹੈ, ਤੁਸੀਂ ਖੇਤੀਬਾੜੀ ਵਿੱਚ ਧਿਆਨ ਦਿਓ ਕਿਉਂ ਤੁਸੀਂ ਹੈਗੇ, ਨਹੀਂ ਜੀ ਉਹ ਪਿੱਛੇ ਪੈ ਗਏ ਪਿੱਛੇ ਪੈ ਗਏ। ਜਿਹੜਾ ਮੇਰਾ ਛੋਟਾ ਮੁੰਡਾ ਹੈ ਨਾ, ਜਿਹੜਾ ਗਵਲਾ ਮੁੰਡਾ, ਛੋਟਾ ਨੀ ਜਿਹੜਾ ਗਵਲਾ ਮੁੰਡਾ, ਜੇ ਤੁਸੀਂ ਜਾਣਦੇ ਹੀ ਹੈਗੇ, ਉਹ ਟੇਢੀ ਪੱਗ ਬੰਨਦਾ ਹੈਗਾ ਤੇ ਉਹ ਬਿਜ਼ਨਸ ਬੜਾ ਹੁਸ਼ਿਆਰ ਹੈਗਾ। ਤੁਸੀਂ ਮਿਲੇ ਵੀ ਸ਼ਾਇਦ ਉਹਨਾਂ ਨੂੰ ਮਿਲੇ ਵੀ ਸੀ, ਆਏ ਸੀ ਨਾ ਸਾਡੇ ਘਰ ਤੇ ਤੁਸੀਂ ਜਦੋਂ ਫਿਰ ਨੋਟ 7 ਦੇ ਗਏ ਸੀ ਤੇ ਨਕਲੀ ਨੋਟ ਦੇ ਗਏ ਸੀ ਤੁਸੀਂ ਦੋਨੋਂ ਜਣੇ, ਉਹ ਕਰਨਲ ਜਿਹੜੇ ਤੁਹਾਡੇ ਫਰੈਂਡ ਵੀ ਨਾਲ ਸੀਗੇ, ਉਹ ਮੈਂ ਕਿਹਾ ਨਕਲੀ ਨੋਟ ਜਾਣ ਕੇ ਤੁਹਾਨੂੰ ਦਿੱਤੇ ਜੇ ਹੋ ਗਏ। ਉਹ ਭਾਜੀ ਚੱਲਦੇ ਉਹ ਚੱਲੇ ਹੀ ਨੀ ਹੈਗੇ, ਨਕਲੀ ਨਿਕਲੇ ਸਾਰੇ, ਦੋ ਨੋਟ ਦਿੱਤੇ ਸੀ 500 ਦੇ, ਉਹ ਨਕਲੀ ਨਿਕਲੇ ਹੈਗੇ ਨੇ ਤੇ ਚਲੋ ਅਸੀਂ ਤਾਂ ਕੁਛ ਕਿਹਾ ਨੀ, ਹੁਣ ਤੁਹਾਨੂੰ ਮੋੜ ਥੋੜਾ ਜਾਣਾ ਸੀਗਾ, ਉਹ ਤਾਂ ਤੁਸੀਂ ਦੇ ਗਏ ਹੈਗਾ ਨਾ, ਹਲੇ ਰੱਖੇ ਹੈਗੇ ਮੇਰੇ ਕੋਲੇ ਹੈਗੇ, ਮੈਂ ਤੁਹਾਨੂੰ ਦਿਖਾ ਦਾਂਗਾ ਜਦੋਂ ਤੁਸੀਂ ਆਓਗੇ। ਉਹ ਮੈਂ ਕਿਹਾ ਨੋਟਾਂ ਤੂੰ ਛੱਡ, ਤੂੰ ਗੱਲ ਸੁਣਾ ਕੋਈ ਹੋਰ। ਉਹ ਕਹਿੰਦਾ ਜੀ ਜ਼ਿਮੀਦਾਰ ਬੰਦੇ ਹੈਗੇ ਮੇਰੇ, ਨਕੋਦਰ ਫਰੈਂਡ ਹੈਗੇ, ਉਹ ਪਿੱਛੇ ਹੀ ਪੈ ਗਏ ਹੈਗੇ, ਫਿਰ ਸਾਡੇ ਮੁੰਡੇ ਨੂੰ ਬਿਜ਼ਨਸ ਕਰਨਾ ਹੈਗਾ, ਬਿਜ਼ਨਸ ਕਰਨਾ ਹੈਗਾ। ਉਹ ਮੈਂ ਆਪਣੇ ਗਵਲੇ ਮੁੰਡੇ ਨੂੰ ਕਹਿਤਾ ਯਾਰ, ਉਹਨੂੰ ਨਾ ਜਦੋਂ ਪੰਜਾਬ ਗਿਆ ਤੇ ਉਹਨੂੰ ਕੁਛ ਬਿਜ਼ਨਸ ਦੇ ਕੋਈ ਟੈਕਟਿਕਸ ਸਿਖਾ ਦੇਈ, ਤੇ ਉਹ ਪੰਜਾਬ ਵਿੱਚ ਗਿਆ ਹੈਗਾ, ਪਿੱਛੇ ਜਾ ਕੇ ਆਇਆ ਤੇ ਉਹਨੂੰ ਕਿਹਾ ਉਹਦੇ ਮੁੰਡੇ ਨੂੰ, ਗੁਆਂਢੀ ਦੇ ਨੂੰ, ਕਿ ਤੂੰ ਏਦਾਂ ਕਰ, ਤੈਨੂੰ ਰੇਹੜੀ ਤੇ ਕੰਮ ਸਿਖਾ ਦੇਗੇ, ਤੂੰ ਮਿਰਚਾਂ ਲੈ ਲਾ, 25 ਕਿਲੋ ਮਿਰਚਾਂ ਲੈ ਲਾ ਤੇ ਉਹ ਮਿਰਚਾਂ ਵੇਚਣ ਦੇ ਤੈਨੂੰ ਢੰਗ ਸਿਖਾਵਾਂਗੇ, ਪਹਿਲਾਂ ਇੱਕ ਦਿਨ ਆਪ ਜਾ ਤੂੰ, ਫੇਰ ਜੇ ਤੂੰ ਨਾ ਵਿਕੀਆਂ ਫਿਰ ਅਸੀਂ ਤੈਨੂੰ ਟੈਕਨੀਕ ਸਿਖਾਵਾਂਗੇ ਕਿੱਦਾਂ ਵੇਚਣੀ ਹੈਗੀ ਆ। ਕਹਿੰਦਾ ਚਲਾ ਗਿਆ ਜੀ, ਮਿਰਚਾਂ ਲੈ ਕੇ ਚਲਾ ਗਿਆ, ਬਾਜ਼ਾਰ ਦੇ ਵਿੱਚ ਧੁੱਪ ਪੈ ਗਈ ਹੈ, ਦੁਪਹਿਰ ਦਾ ਖੜਿਆ 25 ਕਿਲੋ ਮਿਰਚਾਂ ਲੈਤੀਆਂ ਉਹਨੂੰ ਤੇ ਸਾਰਾ ਦਿਨ ਹੋਕਾ ਦਿੰਦਾ ਰਿਹਾ। ਜੇ ਕੋਈ ਉਹਦੇ ਕੋਲ ਗਾਹਕ ਆਉਂਦਾ ਹੈਗਾ ਤਾਂ ਉਹਨੂੰ ਪੁੱਛਦਾ ਮਿਰਚਾਂ ਭਾਈ ਕੌੜੀਆਂ ਹੈਗੀਆਂ, ਨਹੀਂ ਇਹ ਤਾਂ ਸ਼ਹਿਦ ਵਰਗੀਆਂ ਮਿਰਚੀਆਂ ਹੈ, ਮਿਰਚਾਂ ਕੌੜੀਆਂ ਹੁੰਦੀਆਂ, ਇਹ ਮਿੱਠੀ ਮਿਰਚਾਂ ਜਿਹੀਆਂ, ਇਹ ਕੌੜੀਆਂ ਹੁੰਦੀਆਂ ਹੈਗੀਆਂ, ਇਹ ਮਿੱਠੀਆਂ ਨੇ, ਕਿਉਂ ਕਿੱਦਾਂ ਦੇ ਸਵਾਲ ਤੁਸੀਂ ਪੁੱਛ ਮਿਰਚਾਂ ਦੀ 1 ਕਿਲੋ ਵੀ ਨੀ ਵਿਕੀਆਂ, ਉਹ ਸੁੱਕ ਕੇ 23 ਕਿਲੋ ਰਹਿ ਗਈਆਂ ਪੱਚੀ ਦੀਆਂ ਸ਼ਾਮ ਤੱਕ,
ਪਾਣੀ ਵੀ ਨੀ ਛਿੜਕਿਆ, ਮਿਰਚ ਤੇ ਪਾਣੀ ਵੀ ਨੀ ਛਿੜਕਿਆ, ਹੁਣ
ਪਾਣੀ ਵੀ ਨੀ ਛਿੜਕਿਆ। ਇੱਧਰ ਤੋਂ ਦੇਖੀ ਜਾਂਦਾ ਜੇ ਕੋਈ ਪੁੱਛਦਾ ਮਿਰਚਾਂ ਕੌੜੀਆਂ ਹੈਗੀਆਂ, ਨਹੀਂ ਇਹ ਤਾਂ ਮਿੱਠੀਆਂ ਹੈਗੀਆਂ, ਤੁਹਾਨੂੰ ਪਤਾ ਨੀ ਮਿਰਚਾਂ ਕੌੜੀਆਂ ਹੁੰਦੀਆਂ ਹੈਗੀਆਂ, ਏਦਾਂ ਦੀ ਉਹਦੀ ਸੀਗੀ ਸਟ੍ਰੈਟੇਜੀ। ਕਹਿੰਦਾ ਦੂਜੇ ਦਿਨ ਫਿਰ ਮੇਰਾ ਮੁੰਡਾ ਨਾ ਜਿਹਨੂੰ ਤੁਸੀਂ ਨਕਲੀ ਨੋਟ ਦੇ ਕੇ ਗਏ ਸੀਗੇ ਉਹ ਚਲਾ ਗਿਆ, ਤੇ ਉਹ ਜਾਂਦਾ ਹੀ ਆਈਆਂ ਬੀਬੀਆਂ ਭੈਣਾਂ ਆਉਂਦੀਆਂ ਹੈਗੀਆਂ, ਇਧਰੋਂ ਬੰਦੇ ਆਉਂਦੇ, ਉਹ ਭਾਈ ਮਿਰਚਾਂ ਕਿੱਦਾਂ ਲਾਈਆਂ ਕਾਕਾ, ਮਿਰਚਾਂ ਤੇਰੀਆਂ ਕੌੜੀਆਂ ਵੀ ਹੈ। ਉਹ ਬੀਬੀ ਜੀ ਕੀ ਗੱਲ ਕਰਦੇ, ਸੁਧੀ ਜ਼ਹਿਰ ਹੈਗੀ ਹੈ, ਸੁਧੀ ਜ਼ਹਿਰ ਹੈਗੀ ਹੈ, ਲੈ ਕੇ ਤਾਂ ਦੇਖ ਕੇ ਜਾਓ ਤੁਸੀਂ, ਸੁਧੀ ਜ਼ਹਿਰ ਹੈਗੀ ਹੈ। ਉਹ ਮਿਰਚਾਂ ਦਾ ਦੁਪਹਿਰ ਦੇ ਹਲੇ 12 ਮਿੰਟ ਵਜੇ ਸਾਰੀਆਂ ਵਿਕ ਗਈਆਂ, ਉਸ ਤੋਂ 2-3 ਕਿਲੋ ਰਹਿ ਗਈਆਂ ਹੈਗੀਆਂ, ਤੇ 2-3 ਵਜੇ ਤੇ 2 ਜਨਾਨੀਆਂ ਆਉਂਦੀਆਂ ਹੈਗੀਆਂ, ਉਹ ਆਪਸ ਵਿੱਚ ਗੱਲਾਂ ਕਰਦੀਆਂ ਆਪਣੀ ਸੱਸ ਦੇ ਬਾਰੇ, ਕਿ ਮੇਰੀ ਸੱਸ ਬੜੀ ਲੜਾਕੀ ਹੈਗੀ, ਮੇਰੀ ਸੱਸ ਬੜੀ ਹੈ। ਉਹਨੇ ਸੁਣ ਲਿਆ, ਮੇਰੇ ਛੋਟਾ ਮੁੰਡਾ ਨਾ ਗਵਲਾ ਜਿਹਾ ਮੁੰਡਾ, ਉਹਨੇ ਸੁਣ ਲਿਆ ਵੀ ਇਹ ਸੱਸ ਦੀ ਕੋਈ ਪ੍ਰੋਬਲਮ ਚੱਲ ਰਹੀ ਹੈਗੀ, ਤੇ ਉਹ ਕਹਿੰਦਾ ਬੀਬੀ ਜੀ ਤੁਹਾਡੀ ਪ੍ਰੋਬਲਮ ਕੀ ਹੈ, ਸਾਰੀ ਮਿਰਚਾਂ ਜਿਹੜੀਆਂ ਨਾ ਸਾਰੀ ਪ੍ਰੋਬਲਮ ਦਾ ਹੱਲ ਕਰ ਦਿੰਦੀਆਂ ਹੈਗੀਆਂ, ਇੰਨੀਆਂ ਕੌੜੀਆਂ ਹੈਗੀਆਂ, ਇੰਨੀ ਵਧੀਆ ਹੈਗੀਆਂ। ਹਾਂਜੀ, ਤੇ ਉਹ ਕਹਿੰਦੀਆਂ ਫੇਰ ਕਾਕਾ ਇਹ ਕਿੱਦਾਂ ਸੋਲਵ ਕਰ ਦਿੰਦੀਆਂ ਪ੍ਰੋਬਲਮ, ਏਦਾਂ ਕਰਨਾ ਹੈਗੀ ਜਿਹੜੀ ਜਦੋਂ ਮਿਰਚਾਂ ਹੈਗੀਆਂ ਨਾ, ਇਹ ਤੁਸੀਂ 100 ਗ੍ਰਾਮ ਲੈ ਜਾਓ, 200 ਗ੍ਰਾਮ ਲੈ ਜਾਓ, ਤੇ ਇਹਨੂੰ ਨਾ 2 ਮਿਰਚਾਂ ਜਿਹੜੀਆਂ ਹੈਗੀਆਂ ਸਲਾਦ ਦੇ ਵਿੱਚ ਕੱਟ ਕੇ ਵਧੀਆ ਜਿਹਾ ਸਲਾਦ ਬਣਾਉਣਾ ਹੈਗਾ, ਵਧੀਆ ਖਾਣਾ ਬਣਾਉਣਾ ਹੈਗਾ, ਤੇ ਆਪਣੀਆਂ ਸੱਸਾਂ ਨੂੰ ਖਿਲਾ ਦੇਣਾ ਹੈਗਾ ਇਹ। ਤਾਂ ਫੇਰ ਦੇਖੋ ਮਿਰਚ ਦਾ ਕੀ ਅਸਰ ਨਿਕਲਦਾ ਹੈਗਾ। ਕਹਿੰਦਾ ਜਾਂਦੇ ਜਾਂਦੇ ਇਸ ਤਰ੍ਹਾਂ ਵੀ ਕਰੋ ਨਾ, ਦੋ ਤੁਸੀਂ ਫਰੇਮ ਵੀ ਫੜ ਲਓ, ਆ ਦੋ ਫਰੇਮਾਂ ਦੀ ਦੁਕਾਨ ਹੈਗੀ ਨਾ, ਇਹਦੋ ਜਾਂਦੇ ਜਾਂਦੇ ਫਰੇਮ ਵੀ ਲਾ ਜਾਓ, ਇਹ ਤੁਹਾਡੇ ਕੰਮ ਆਉਣਗੇ। ਉਹ ਕਹਿੰਦਾ ਕੰਮ ਕਿੱਦਾਂ ਆਉਣਗੇ, ਤੁਸੀਂ ਪੰਜਾਬੀ ਦੇ ਅਖਾਣ ਨੀ ਸੁਣਿਆ ਹੈਗਾ, ਸੱਸ ਜਾਂ ਤਾਂ ਹੋਵੇ ਚੰਗੀ ਜਾਂ ਉਹਦਾ ਫੋਟੋ ਕੰਧ ਤੇ ਹੋਵੇ ਟੰਗੀ। ਕਮਾਲ ਕਰਦੀਆਂ ਮਿਰਚਾਂ ਦੇ, ਇੰਨੀਆਂ ਕੌੜੀਆਂ ਮਿਰਚਾਂ ਦੀ ਸਲਾਦ ਖਿਲਾਉਣਾ ਹੈਗਾ, ਤੇ ਬਾਅਦ ਚ ਆਊਟਕਮ ਤਾਂ ਇਹੀ ਨਿਕਲਣਾ ਹੈਗਾ, ਫਿਰ ਧੱਕੇ ਖਾਂਦੀਆਂ ਫਿਰਨਾ ਹੈਗਾ, ਇਹੀ ਫਰੇਮ ਟੋਲਦੀਆਂ ਫਰੇਮ
ਹੁਣੇ ਲੈ ਜਾਓ ਤੁਸੀਂ, ਫਰੇਮ ਵੀ
ਕਮਾਲ ਹੋ ਗਈ ਆ।
ਉਹ ਆਪਣੀ ਤਾਂ ਮਿਰਚਾਂ ਦੀ ਸੇਲ ਕਰਾਣੀ ਕਰਾਣੀ, ਨਾਲ ਫਰੇਮ ਵਾਲਿਆਂ ਦਾ ਫਰੇਮ ਵੀ ਬਕਵਾਸ ਤਾਂ ਇੱਕ,
ਫਰੇਮ ਵੀ ਵਿਕ ਗਿਆ ਹੈਗਾ, ਸੋ ਫਰੇਮ ਵੀ ਲੱਗ ਗਈਆਂ ਹੈਗੀਆਂ। ਇਸ ਤਰ੍ਹਾਂ ਦੇ ਬਿਜ਼ਨਸ ਜਿਹੜੇ ਹੁੰਦੇ ਨਾ, ਟੈਕਨੀਕ ਦੇ ਨਾਲ ਹੁੰਦੇ ਹੈਗੇ, ਇਹ ਬਿਜ਼ਨਸ ਇਸ ਤਰ੍ਹਾਂ ਨਹੀਂ ਹੁੰਦਾ ਜਿਦਾਂ ਤੁਸੀਂ ਪੈ ਕਰਨੇ ਪਏ, ਅਸੀਂ ਖੇਤੀਬਾੜੀ ਕਰਦੇ ਤਾਂ ਬਿਜ਼ਨਸ ਸ਼ੁਰੂ ਕਰ ਦੇਣਾ ਹੈਗਾ, ਖੇਤੀਬਾੜੀ ਤੇ ਖੇਤੀਬਾੜੀ ਕਰਦੇ ਰਹੇ ਗਏ। ਹੁਣ ਕਈ ਜਿੱਦਾਂ ਖੇਤੀਬਾੜੀ ਦੇ ਜ਼ਿਮੀਦਾਰ ਹੈਗੇ ਆ, ਜਿੱਦਾਂ ਫੋਰ ਐਗਜ਼ਾਮਪਲ ਹੈਗੇ ਉਹ ਰੈਸਟੋਰੈਂਟ ਖੋਲ ਲੈਂਦੇ ਹੈਗੇ, ਕੋਈ ਰੈਸਟੋਰੈਂਟ ਖੋਲ ਲਿਆ, ਉਹਦਾ ਫਰੈਂਡ ਆਇਆ ਆ ਵੀ ਤੈਨੂੰ ਰੈਸਟੋਰੈਂਟ ਖਾਣਾ ਖਿਲਾ ਦੇਣਾ ਹੈ, ਆ ਵੀ ਤੈਨੂੰ ਰੈਸਟੋਰੈਂਟ ਖਾਣਾ ਖਿਲਾ ਦੇਣਾ, ਤੇ ਸਾਲ ਵਧਾ ਬਾਅਦ ਪਤਾ ਕੀ ਹੁੰਦਾ ਉਹ ਰੈਸਟੋਰੈਂਟ ਵੇਚਣਾ ਪੈ ਜਾਂਦਾ, ਕਮਾਲ ਹੋ ਗਈ ਯਾਰ।
ਠੀਕ ਕਿਆ ਬਾਤ ਹੈ, ਮੈਂ ਵੀ ਮਿਲ ਕੇ ਆਊਂਗਾ, ਬੜੇ ਬਿਜ਼ਨਸ ਟੈਕਟਿਕ ਸਿੱਖਣੇ ਬਣਦੇ ਨੇ ਹਨਾ।
ਚਲੋ ਗੱਲਾਂ ਹੁੰਦੀਆਂ ਨਾ, ਮੈਨੂੰ ਕਹਿੰਦਾ ਵੀ ਜੀ ਇਹਦਾ ਕੰਮ ਹੈ ਨਾ, ਜਿਹਦਾ ਕੰਮ ਹੈ ਉਹਨੂੰ ਹੀ ਸਭਦਾ ਹੈਗਾ, ਜੇ ਤੁਸੀਂ ਉਲਟ ਪੁਲਟ ਬਿਜ਼ਨਸ ਖੋਲ ਲਓ, ਬਿਜ਼ਨਸ ਬੜੀ ਟੈਕਨੀਕ ਨਾਲ ਚੱਲਦੇ ਹੈਗੇ, ਬਿਜ਼ਨਸ ਏਦਾਂ ਨੀ ਚੱਲਦੇ ਜਿੱਦਾਂ ਤੁਸੀਂ ਪੈ ਕਰਦੇ ਹੈਗੇ, ਕਮਾਲ ਹੋ ਗਈ ਯਾਰ।
ਕਿਆ ਬਾਤ ਹੈ ਜੀ, ਅਮਰੀਕ ਜੀ ਮੈਂ ਬਾਕੀ ਹੁਣ ਮਿਲ ਕੇ ਆਇਓ, ਇੱਕ ਅੱਧੀ ਫੋਟੋ ਖਿੱਚ ਕੇ ਵੀ ਆਇਓ,
ਮੈਂ ਕੋਸ਼ਿਸ਼ ਕਰਾਂਗਾ ਕਿ ਮਿਲਣ ਦੀ, ਹੋਰ ਵੀ ਕੁਝ ਸਟੋਰੀਆਂ ਪੰਜਾਬ ਦੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਅਗਲੇ ਹਫਤੇ ਫਿਰ ਤੁਹਾਡੇ ਨਾਲ ਰੂਬਰੂ ਹੋਗੇ, ਉਦੋਂ ਤੱਕ ਦਿਓ ਯਾਦ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ, ਤੇ ਅਮਰੀਕ ਭਾਜੀ ਇੰਡੀਆ ਤੋਂ ਸਾਡੇ ਨਾਲ ਜੁੜੇ ਹੋਏ ਸੀ, ਜਗਿੰਦਰ ਸੋਹੀ ਭਾਜੀ ਸਾਡੇ ਨਾਲ ਜੁੜੇ ਨੇ ਨੈਲਸਨ ਬੇ ਤੋਂ, ਕਿਆ ਬਾਤ ਹੈ, ਬਹੁਤ ਖੂਬਸੂਰਤ ਫੋਟੋਆਂ ਪਰਿਵਾਰ ਦੀਆਂ ਭੇਜੀਆਂ ਨੇ, ਹੰਟਰ ਵੈਲੀ ਚ ਆਏ ਹੋਏ ਨੇ, ਤੇ ਮੈਂ ਸ਼ੇਅਰ ਕਰ ਦਿੱਤੀਆਂ ਜੀ ਆਪਣੇ ਲਾਈਵ ਬਲੌਗ ਤੇ, ਦੇਖੋ ਤੁਸੀਂ ਕਿਆ ਬਾਤ ਹੈ, ਬਹੁਤ ਸੋਹਣਾ। ਤੇ ਕੁਲਵੀਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ। ਤੇ ਲਖਵਿੰਦਰ ਸਿੰਘ ਜੋਸ਼ਨ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਉਹ ਆਰਟੀਕਲ ਮੈਨੂੰ ਵੀ ਭੇਜ ਦਿਓ। ਹਾਂਜੀ ਮੈਂ ਜ਼ਰੂਰ ਭੇਜਾਂਗਾ, ਕੋਸ਼ਿਸ਼ ਕਰਾਂਗਾ, ਮੈਂ ਉਹ ਲੱਭ ਕੇ, ਮੈਂ ਪਰਸੋਂ ਹੀ ਪੜ੍ਹ ਰਿਹਾ ਸੀ, ਤੇ ਮੈਂ ਜ਼ਰੂਰ ਭੇਜਾਂਗਾ। ਡਿਫਰੈਂਟ ਐਂਗਲ ਹੈ, ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਗੱਲ ਸੱਚ ਹੁੰਦੀ, ਆਪਣੇ ਆਪਣੇ ਐਂਗਲ ਤੋਂ ਲਿਖੇ, ਪਰ ਆਪ ਵਿਵੇਕ ਬੋਧ ਲੈ ਕੇ ਅਸੀਂ ਉਸ ਨੂੰ ਸਾਈਫਰ ਕਰਨਾ ਹੈ ਕਿ ਅਸੀਂ ਰਿਐਲਿਟੀ ਕੀ ਹੋਵੇ ਵਨ ਸਾਈਡਡ ਦੀ। ਰਣਜੀਤ ਸਿੰਘ ਕਹਿ ਰਹੇ ਨੇ ਕਿ ਬਹੁਤ ਵਧੀਆ ਕਾਮੇਡੀ ਜੀ, ਦੇਖੋ ਰੀਅਲ ਲਾਈਫ ਕਰੈਕਟਰ ਨੇ ਜੀ, ਤੇ ਗੁੱਸਾ ਨਹੀਂ ਕਰਦੇ, ਸਾਡੇ ਮਿੱਤਰ ਨੇ ਉਹ ਸਾਰੇ। ਤਾਂ ਅਮਰੀਕ ਭਾਜੀ ਫਿਰ ਤੁਹਾਨੂੰ ਪਤਾ ਹੀ ਆ, ਤੇ ਕਿਆ ਬਾਤ ਹੀ ਆ, ਬਿਨਾਂ ਇਜਾਜ਼ਤ ਤੋਂ ਨਹੀਂ ਹੁੰਦੀ ਇਹ ਗੱਲ। ਕੱਲ ਨੂੰ ਫਿਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਢੇਰ ਸਾਰੀਆਂ ਗੱਲਾਂ ਲੈ ਕੇ, ਤੇ ਮੈਂ ਕੋਸ਼ਿਸ਼ ਕਰ ਰਿਹਾ ਮੰਟੂ ਭਾਜੀ ਉਹਨਾਂ ਨੂੰ ਵੀ ਪ੍ਰੋਗਰਾਮ ਚ ਲੈ ਕੇ ਆਵਾਂ, ਤੇ ਉਹ ਕਾਫੀ ਬਿਜ਼ੀ ਰਹੇ ਨੇ, ਇਕੱਲੇ ਨੇ, ਉਹਨਾਂ ਦੇ ਸਾਥੀ ਜਿਹੜੇ ਨੇ ਉਹ ਗਏ ਹੋਏ ਨੇ ਇੰਡੀਆ, ਸੋ ਪਹਿਲਾਂ ਇੰਡੀਆ ਆਪ ਗਏ ਹੋਏ ਸੀ, ਤੇ ਕੱਲ ਨੂੰ ਫਿਰ ਮਿਲਦੇ ਆ ਜੀ। ਤੇ ਮੈਂ ਗੀਤ ਸੰਗੀਤ ਲਾ ਰਿਹਾ ਤੁਹਾਨੂੰ, ਇੱਕ ਗੀਤ ਸੁਣਾਉਣਾ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਦਾ, ਇਹ ਵੀ ਫਰਮਾਇਸ਼ ਆਈ ਸੀ, ਸੋ ਕੱਲ ਨੂੰ ਹੋਰ ਮਸਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ। ਜਾਂਦੇ ਜਾਂਦੇ ਗੀਤ, ਮਿਲਦੇ ਆ ਜੀ ਕੱਲ ਨੂੰ, ਰੱਬ ਰਾਖਾ।
ਗੁੱਸਾ ਜਦੋਂ ਕਰਨਾ ਹੈ ਹੋਰ ਸੋਹਣਾ ਲੱਗਣਾ ਹੈ, ਹੋਰ ਸੋਹਣਾ ਲੱਗਣਾ ਹੈ। ਹੁਣ ਨੀ ਤੈਨੂੰ ਕੁਝ ਵੀ ਕਹਿਣਾ, ਰਹਿ ਲਈ ਜਿੱਦਾਂ ਮਰਜ਼ੀ ਰਹਿਣਾ, ਹੁਣ ਨੀ ਤੈਨੂੰ ਕੁਝ ਵੀ ਕਹਿਣਾ, ਰਹਿ ਲਈ ਜਿੱਦਾਂ ਮਰਜ਼ੀ ਰਹਿਣਾ। ਤੇਰੇ ਲਈ ਹੋ ਮੰਗ ਲੈਣਾ, ਤੇਰੇ ਲਈ ਹੋ ਮੰਗ ਲੈਣਾ, ਬਾਬਾ ਚੜ੍ਹਦੀ ਕਲਾ ਕਰੇ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ ਹੈ, ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ ਹੋ, ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ, ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ ਹੋ।
ਐਵੇਂ ਚੱਕਲੀ ਗੱਲ ਸੁਣਿਆ, ਗੁੱਸਾ ਕਰ ਗਿਆ ਗੱਲ ਸੁਣਿਆ,
ਛੱਡਤਾ ਯਾਰ ਬੁਲਾਵੇ ਨਾ,
ਰੁਕ ਜਾ ਤੇ ਉਹ ਕਾਲ ਚੱਕ ਲੈ,
ਆਖਰੀ ਵਾਰੀ ਮੈਨੂੰ ਤੱਕ ਲੈ, ਜੈਕਟਾਂ ਮੇਰੀਆਂ ਤੂੰ ਹੀ ਰੱਖ ਲੈ, ਜੈਕਟਾਂ ਮੇਰੀਆਂ ਤੂੰ ਹੀ ਰੱਖ ਲੈ, ਦਿਲ ਉਹਦਾ ਗਿਲਾ ਕਰੇ ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ ਹੈ, ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ ਹੋ। ਨਾ ਤੂੰ ਕਰੀ ਨਾ ਮੈਂ ਕਰਨਾ ਹੁਣ ਫੋਨ ਤੈਨੂੰ,
ਗੁੱਸਾ ਬੇਬੀ ਹੋ